मरना मरना मुल्ला। कोई काजी जेन आप तजया एक नाम किया निवाज गुजार है पड़क देव पुराना नानक आख है गोर सदे रहे ओ पीना निवाज गुजार है पड़क देव पुराना नानक आख है गोर सदे रहे ओ पीना खाना पी करतारो डरना पी करता
वाहिगुरू जी का खालसा वाहिगुरू जी की फतेह। सो हुण अगला समां जो भाई साहिब सिंह जी पिंड कबूलपुर तों उह 10 मिनट वास्ते आप संगतां नूं सो कथा द्वारा निहाल करनगे। संगतां नूं बेनती सारियां संगतां सो जल्दी जल्दी दीवान हाल विच आ के सजो। सो अज दे दीवान दा लाइव जो MP चैनल परमेश्वर टीवी जो नेट ते लाइव चलेगा ਸੋ ਜਿਹੜੇ ਸੰਗਤ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ, ਉਹ ਆਪਣੇ ਘਰਾਂ ਵਿੱਚ ਬੈਠ ਕੇ ਵੀ ਦੀਵਾਨ ਸੁਣ ਸਕਦੇ ਨੇ। ਸੋ ਬਾਕੀ ਜਿੱਥੇ ਵੀ ਭਾਈ ਸਾਹਿਬ ਜੀ ਦੇ ਦੀਵਾਨ ਹੁੰਦੇ ਨੇ, ਸੋ ਸਾਰੇ ਦੀਵਾਨਾਂ ਦਾ ਲਾਈਵ ਜੋ MP ਚੈਨਲ ਤੇ ਲਾਈਵ ਚੱਲਦਾ, ਸੋ ਬਹੁਤ ਸੰਗਤਾਂ ਆਪਣੇ ਘਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਦੀਵਾਨ ਸੁਣਦੀਆਂ ਨੇ MP ਚੈਨਲ ਤੋਂ। ਬਾਕੀ MP ਚੈਨਲ ਸਬਸਕ੍ਰਾਈਬ ਕਰੋ, ਸੋ ਆਪਣੇ ਘਰਾਂ ਵਿੱਚ ਬੈਠ ਕੇ ਵੀ ਦੀਵਾਨ ਸੁਣ ਸਕਦੇ ਹੋ। ਸੋ ਆਓ ਹੁਣ ਜੋ ਭਾਈ ਸਾਹਿਬ ਸਿੰਘ ਜੀ ਉਹਨਾਂ ਪਾਸੋਂ 10 ਮਿੰਟ ਵਾਸਤੇ ਕੀਰਤਨ ਜੋ ਗੁਰਬਾਣੀ ਦੀਆਂ ਵਿਚਾਰਾਂ ਆਪਾਂ ਸਰਵਣ ਕਰੀਏ, ਉਸ ਤੋਂ ਬਾਅਦ ਜੋ ਭਾਈ ਸ਼੍ਰੋਮਣਦੀਪ ਸਿੰਘ ਜੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਦੇ ਪ੍ਰਚਾਰਕ, ਸੋ ਭਾਈ ਬੇਅੰਤ ਸਿੰਘ ਜੀ ਤੇ ਭਾਈ ਸ਼੍ਰੋਮਣਦੀਪ ਸਿੰਘ ਜੀ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਆਓ ਭਾਈ ਸਾਹਿਬ ਸਿੰਘ ਜੀ ਉਹਨਾਂ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਇਹੋ ਸਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸਚ ਸੁਹੇਲਾ ਸਚੈ ਘਰ ਗਾਵੇ ਕਹਿ ਨਾਨਕ ਸਚ ਸੁਹੇਲਾ ਸੱਚੇ ਘਰ ਗਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ, ਗੁਰਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠੀ ਹੋਈ ਸਾਰੀ ਸੰਗਤ, ਮਨ ਬਿਰਤੀਆਂ ਕਰੀਏ ਇਕਾਗਰ, ਮਨ ਨੂੰ ਗੁਰੂ ਸ਼ਬਦ ਦੀ ਵਿਚਾਰ ਵੱਲੇ ਲਾ ਕੇ ਆਪਣਾ ਸਰਵਣ ਕਰੀਏ। ਸਤਨਾਮ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ। ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਪਹਿਲਾ ਘਰ ਪਹਿਲਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ, ਰਾਗ ਸ੍ਰੀ ਰਾਗ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ ਉਚਾਰਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਿਆ ਕਹਿ ਰਹੇ ਨੇ, ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਇਹ ਮੇਰੇ ਪੂਰਨ ਗੁਰਸਿੱਖ ਨੂੰ ਪਤਾ ਹੈ। ਪੂਰਨ ਗੁਰਸਿੱਖ ਕੌਣ? ਧੰਨ ਸਾਹਿਬ ਸ੍ਰੀ ਗੁਰੂ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ। ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਇਹ ਉਹਨਾਂ ਨੇ ਸਮਝ ਲਿਆ। ਉਸਨੂੰ ਦੇਖਣ ਦਾ, ਉਸਨੂੰ ਮਿਲਣ ਦਾ, ਜਾਂ ਕਿਉਂਕਿ ਆਪਣੇ ਵਿੱਚ ਹੀ ਦੱਸਿਆ ਬਾਣੀ ਵੀ ਨੇ, ਪਰਮਾਤਮਾ ਹਰ ਜਗ੍ਹਾ ਰਹਿੰਦਾ, ਪਰਮਾਤਮਾ ਆਪਣੇ ਵਿੱਚ ਵੀ ਰਹਿੰਦਾ। ਅਤੇ ਗੁਰੂ ਨਾਨਕ ਦੇਵ ਜੀ ਦੱਸ ਰਹੇ ਨੇ, ਕਿਉਂ ਨਾ ਆਪਣੇ ਵਿੱਚ ਦੇਖੀਏ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਠੀਕ ਹੈ ਜੀ, ਦੇਖੋ ਕਿਹਦੇ ਨਾਲ ਦੇਖਣਾ? ਸਤਿਗੁਰ ਪ੍ਰਸਾਦ, ਜੋ ਗੱਲ ਸੱਚ ਦੱਸੇ, ਸੱਚਾਈ ਦੱਸੇ, ਦਿਲ ਦੀ ਗੱਲ ਦੱਸੇ। ਮਹਾਰਾਜ ਕਹਿੰਦੇ ਨੇ, ਰਾਗ, ਰਾਗ ਦੇ ਨਾਲ ਦੱਸੇ, ਪਿਆਰ ਦੇ ਨਾਲ। ਰਾਗ ਦਾ ਮਤਲਬ ਹੁੰਦਾ ਹੈ ਬਈ ਸਹੀ ਤਰੀਕੇ ਨਾਲ ਦੱਸੀ ਹੋਈ ਬਾਤ, ਸਹੀ ਤਰੀਕੇ ਨਾਲ ਕੀਤਾ ਹੋਇਆ ਕੰਮ। ਤਾਂ ਮਹਾਰਾਜ ਦੱਸਦੇ ਨੇ, ਗੁਰੂ ਨਾਨਕ ਦੇਵ ਜੀ ਕਿਆ ਦੱਸ ਰਹੇ ਨੇ, ਮੋਤੀ ਤਾਂ ਮੰਦਰ ਉਸ ਰਹੀ, ਰਤਨੀ ਤਾਂ ਹੋਈ ਜੜਾਓ। ਗੁਰੂ ਅੰਗਦ ਦੇਵ ਜੀ ਕੋਲ ਬੈਠੇ ਨੇ, ਸੁਣਦੇ ਹੋਣੇ ਨੇ ਕਿ ਜੇ ਮੋਤੀਆਂ ਦੇ ਮਹਿਲ ਹੋ ਜਾਣ, ਮਹਿਲ ਹੋਣ, ਮੋਤੀ ਜੜੇ ਹੋਣ ਉਹਨਾਂ ਦੇ, ਰਤਨੀ ਤਾਂ ਹੋਈ ਜੜਾਓ, ਉਹਨਾਂ ਨੂੰ ਪੀਸ ਕੇ ਰਤਨਾਂ ਦੇ ਜਿਹੜੇ ਹੀਰੇ ਮੋਤੀ ਰਤਨ ਉਹਨਾਂ ਨਾਲ ਮਹਿਲ ਬਣਾਏ ਜਾਣ। ਤਾਂ ਸਤਿਗੁਰੂ ਜੀ ਕਹਿੰਦੇ ਨੇ, ਫਿਰ ਹੋਰ ਅਗਲੀ ਪੰਗਤੀ ਚ ਮਾਰਗ ਦੱਸਦੇ ਨੇ, ਕਸਤੂਰ ਕੁੰਗੂ ਅਗਰ ਚੰਦਨ ਲਈ ਪਿਆ ਵੈਚਾਓ। ਇਹੀ ਸਭ ਨਾਲੋਂ ਖੁਸ਼ਬੂਦਾਰ ਚੀਜ਼ਾਂ ਮੰਗੀ ਮੰਨੀਆਂ ਨੇ ਸੰਸਾਰ ਨੇ, ਮਹਿਲ ਮਾੜੀਆਂ ਨੂੰ ਕਸਤੂਰੀ ਕੇਸਰ ਦੇ ਨਾਲ ਲਿਪਿਆ ਜਾਏ ਤਾਂ ਕਿ ਜਦੋਂ ਅੰਦਰ ਬੜੀ ਖੁਸ਼ਬੂ ਆਵੇ, ਚੰਦਨ ਦੀ ਲਿਪਾਈ ਕੀਤੀ ਜਾਵੇ ਤੇ ਮੇਰੇ ਅੰਦਰ ਫਿਰ ਚਾਹੋ ਪੈਦਾ ਹੋਵੇ ਵੀ ਇੰਨੇ ਸੋਹਣੇ ਮਹਿਲ ਦੇ ਵਿੱਚ ਆ ਗਿਆ ਮੈਂ। ਤੇ ਮਹਾਰਾਜ ਕਹਿੰਦੇ ਨੇ, ਫਿਰ ਇੱਥੇ ਖਤਰਾ ਹੈ, ਮੰਦਰ ਚਾਹ ਪੈਦਾ ਹੋ ਜਾਵੇ ਵੀ ਸਾਰਾ ਕੁਝ ਹੈ, ਮੋਤੀ ਹੀਰੇ ਮਹਿਲ ਮਾੜੀਆਂ ਨੇ, ਮਹਾਰਾਜ ਨੇ ਇੱਥੇ ਖਤਰਾ ਹੈ। ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤਨ ਆਵੈ ਨਾਉ। ਇਹਨਾਂ ਨੂੰ ਵੇਖ ਕੇ ਕਈ ਵਾਰੀ ਮਨੁੱਖ ਨੂੰ ਨਾਮ ਪਰਮਾਤਮਾ ਚੇਤੇ ਨਹੀਂ ਆਉਂਦਾ, ਰਾਵਣ ਨੂੰ ਚੇਤੇ ਨਹੀਂ ਆਇਆ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਫਿਰ ਮੇਰੇ ਤੋਂ ਕੀ ਘਵਾਇਆ ਉਹਨਾਂ ਨੇ, ਮੂਰਖ ਰਾਵਣ ਕਿਆ ਲੈ ਗਿਆ। ਗੁਰੂ ਗ੍ਰੰਥ ਸਾਹਿਬ ਜੀ ਜਿਹਨੂੰ ਕਹਿ ਦੇਣ ਕੁਝ, ਫਿਰ ਉਹਨੂੰ ਆਪਾਂ ਸੱਚ ਮੰਨ ਲਈਦੇ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਤੇਰਾ ਚਿੱਤ ਨਾ ਆਵੇ ਨਾਮ, ਪਰਮਾਤਮਾ ਦੇ ਕਿਤੇ ਚੇਤੇ ਹੀ ਨਾ ਆਵੇ ਨਾਮ। ਇੰਨੇ ਇੰਨੇ ਮਹਿਲ ਮਾੜੀਆਂ ਵਿੱਚ ਬੰਦਾ ਬੈਠ ਜਾਵੇ, ਪਰਮੇਸ਼ਰ ਚੇਤੇ ਨਾ ਆਵੇ, ਇੱਥੇ ਖਤਰਾ ਹੈ ਮਨੁੱਖ ਵਾਸਤੇ, ਵਿਚਾਰੇ ਵਾਸਤੇ। ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਹਰ ਬਿੰਦ ਜੀਓ ਜਲ ਬਲ ਜਾਓ। ਪਰਮਾਤਮਾ ਦੇ ਨਾਮ ਤੋਂ ਬਿਨਾਂ ਆਪਣੀ ਜਿਹੜੀ ਜੋਤ ਅੰਦਰ ਦੀ, ਉਹ ਤਾਂ ਸੜ ਬਲ ਜਾਂਦੀ ਹੈ। ਕਿਉਂਕਿ ਇਹ ਸਰੀਰ ਆ ਮੇਰੇ ਆ, ਹਰ ਤੁਮੇ ਜੋਤ ਰੱਖੀ, ਅੰਦਰ ਜੋਤ ਰੱਖੀ ਹੋਈ ਹੈ ਉਹਨੇ। ਇਹ ਗੱਲ ਗੁਰੂ ਜੀ ਦੱਸਦੇ ਨੇ, ਹੋਰ ਕਿਸੇ ਨੂੰ ਪਤਾ ਨਹੀਂ। ਪਰਮੇਸ਼ਰ ਦੀ ਬਾਤ, ਅੰਦਰ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ। ਤੇ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਮੈਂ ਆਪਣਾ ਗੁਰਪੁੱਛ ਦੇਖਿਆ ਅਵਰ ਨਾਹੀ ਥਾਉ। ਹੋਰ ਕੋਈ ਥਾਂ ਹੀ ਨਹੀਂ ਹੈ ਗੁਰੂ ਨੂੰ ਪੁੱਛੋਂ ਤੋਂ ਬਿਨਾਂ ਅੰਦਰ ਦਾ ਪਤਾ ਨਹੀਂ ਲੱਗਦਾ ਕਿ ਮੇਰੇ ਅੰਦਰ ਪਰਮੇਸ਼ਰ ਹੈ। ਮੈਂ ਸਭ ਕੁਛ ਕਰ, ਸਾਰਾ ਕੁਝ ਕਹਿੰਦੇ ਨੇ ਪਰਮੇਸ਼ਰ ਕਰਦਾ ਪਿਆ, ਸਾਰਾ ਕੁਝ ਕਹਿ ਰਹੇ ਨੇ ਪਰਮੇਸ਼ਰ ਕਰਦਾ ਪਿਆ, ਅੰਦਰ ਆਪਣੇ ਪਰਮੇਸ਼ਰ ਹੈ। ਤੇ ਮਹਾਰਾਜ ਨੇ, ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ, ਤਸੱਲੀ ਹੋ ਗਈ ਕਿ ਵਾਕਈ ਮੇਰੇ ਅੰਦਰ ਪਰਮੇਸ਼ਰ ਹੈ। ਮੈਂ ਤਸੱਲੀ ਕਰ ਲਈ ਆਪਣੇ ਗੁਰੂ ਨੂੰ ਪੁੱਛ ਕੇ। ਭਟਕੀ ਜਾਂਦੇ ਸੀ ਕਿਧਰੇ ਲੋਕ, ਇਹਨੂੰ ਕਦੇ ਇੱਥੇ ਹੋਣਾ, ਕਦੇ ਉੱਥੋਂ ਹੋਣਾ, ਉੱਥੇ ਹੋਏਗਾ, ਪਰ ਮੇਰੇ ਗੁਰੂ ਨੇ ਤਾਂ ਇੱਥੇ ਮੇਰੇ ਅੰਦਰ ਹੀ ਦਿਖਾ ਦਿੱਤਾ। ਤੇ ਮਹਾਰਾਜ ਕਹਿੰਦੇ ਨੇ, ਰਹਾਉ ਦੀ ਪੰਗਤੀ ਵਿੱਚ ਕਹਿ ਰਹੇ ਨੇ, ਹਰ ਬਿਨ ਜੀਓ, ਹਰੇ ਤੋਂ ਬਿਨਾਂ ਮਨੁੱਖ ਦੇ ਮਤ ਸੜ ਬਲ ਜਾਂਦੀ, ਸਹੀ ਗਿਆਨ ਤੋਂ ਬਿਨਾਂ ਮਤ ਪੁੱਠੀ ਹੋ ਜਾਂਦੀ। ਤੇ ਸਤਿਗੁਰ ਜੀ ਕਹਿ ਰਹੇ ਨੇ, ਧਰਤੀ ਤਾਂ ਹੀਰੇ ਲਾਲ ਜੜਤੀ, ਪਲਕ ਲਾਲ ਜੜਾਓ। ਉਹ ਧਰਤੀ ਜਿਹੜੇ ਮਹਿਰ ਮਲੇ ਬਣਾਏ ਨੇ, ਧਰਤੀ ਵੀ ਹੀਰਿਆਂ ਦੀ ਜੜੀ ਹੋਏਗੀ ਜਿੱਥੇ ਇਹਨੇ ਮੋਤੀ ਮੰਦਰ ਬਣਾਏ ਨੇ। ਤੇ ਮਹਾਰਾਜ ਨੇ, ਜਿਹੜਾ ਮੇਰਾ ਪਲੰਘ ਹੋਵੇ ਉਹ ਪਲੰਘ, ਤੇ ਉਹ ਸਤਿਗੁਰੂ ਜੀ ਕਹਿ ਰਹੇ ਨੇ ਪਲੰਘ ਦੇ ਉੱਤੇ ਲਾਲ ਜੜੇ ਹੋਵੇ। ਤੇ ਸਤਿਗੁਰੂ ਜੀ ਦੱਸ ਰਹੇ ਨੇ, ਉਹ ਜਦੋਂ ਪਲੰਘ ਤਿਆਰ ਹੋਵੇ, ਪੂਰਾ ਬੈੱਡ ਤਿਆਰ ਹੋ ਜਾਵੇ, ਸੋਹਣੇ ਬਸਤਰ ਹੋਣ ਪਾਏ ਹੋਣ ਉਹਦੇ ਉੱਤੇ, ਮਹਾਰਾਜ ਨੇ ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਬਸਾਓ। ਮੋਹਣੀ ਕਹਿੰਦੇ ਨੇ ਮਨ ਨੂੰ ਮੋਹਣ ਵਾਲੀ, ਜਿਹੜੀ ਹਰ ਇੱਕ ਚੀਜ਼ ਮਨ ਨੂੰ ਮੋਹ ਲੈਂਦੀ ਹੈ। ਸਤਿਗੁਰੂ ਜੀ ਕਹਿ ਰਹੇ ਨੇ, ਜਿੱਧਰ ਮਰਜ਼ੀ ਦੇਖ ਲਓ ਮਨ ਨੂੰ ਮੋਹ ਲੈਂਦੀ ਹੈ ਚੀਜ਼। ਤੇ ਸਤਿਗੁਰੂ ਜੀ, ਉਹ ਸਭ ਤੋਂ ਜ਼ਿਆਦਾ ਮਨ ਨੂੰ ਮੋਹਣ ਵਾਲੀ ਕੌਣ ਹੈ, ਮਨੁੱਖ ਦਾ ਦਿਮਾਗ ਕੌਣ ਫੇਲ ਕਰਦੀ ਹੈ? ਸਤਿਗੁਰੂ ਜੀ ਕਹਿ ਰਹੇ ਨੇ, ਹਵਸ਼, ਭੈੜੀ ਹਵਸ਼, ਜੋ ਮੋਹਣੀ ਸਾਹਮਣੇ ਦੇਖ ਕੇ, ਰੂਪ ਦੇਖ ਕੇ ਮਨ ਮੋਹਿਆ ਜਾਂਦਾ ਕਈ ਵਾਰੀ। ਤੇ ਸਤਿਗੁਰੂ ਜੀ ਦੱਸ ਰਹੇ ਨੇ, ਕਰੇ ਰੰਗ ਪਸਾਓ, ਖੇਡ ਖੇਡ ਬਣ ਗਈ ਉੱਥੇ ਮੱਥੇ ਤੇ ਸੋਭ ਦੀ ਹੋਵੇ ਹੁੰਦੇ ਸੋਹਣੀ ਮਣੀ ਚਮਕਦੇ ਬੰਦੇ ਦਾ ਧਿਆਨ ਹੀ ਨਾ ਹੋਰ ਪਾਸੇ ਜਾਵੇ ਸਤਿਗੁਰ ਜੀ ਕਰੇ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਮੇਰਾ ਦਿਮਾਗ ਕਹਿੰਦਾ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਮੈਂ ਨੀ ਮਤ ਦੇਖ ਦੇਖਣਾ ਨਹੀਂ ਹੈ ਉੱਧਰ ਕਿਉਂ ਕਿਉਂਕਿ ਉੱਧਰ ਦੇਖੇਗਾ ਤੇਰਾ ਚਿੱਤ ਨਾ ਆਵੇ ਨਾ ਗੁਰੂ ਸਾਹਿਬ ਜੀ ਆਪ ਜੀ ਦਾ ਗਿਆਨ ਚੇਤੇ ਨਹੀਂ ਆਏਗਾ ਸਮਝ ਨਹੀਂ ਆਏਗਾ ਆਪ ਜੀ ਦਾ ਗਿਆਨ ਜੇ ਮੈਂ ਉੱਧਰ ਦੇਖ ਲਿਆ ਤੇ ਸਤਿਗੁਰੂ ਜੀ ਹੋਰ ਵੀ ਅੱਗੇ ਦੱਸਦੇ ਨੇ ਸਿੱਧ ਹੋਵਾ ਸਿੱਧ ਲਾਏ ਰਿੱਧ ਆਖਾ ਆਓ ਹੁਣ ਸਿੱਧੀਆਂ ਪਾਉਣ ਵਾਸਤੇ ਸ਼ਕਤੀਆਂ ਪਾਉਣ ਵਾਸਤੇ ਬੜੇ ਯੋਗੀ ਯੋਗ ਜਪ ਕਰਦੇ ਪਏ ਸਨ ਪਰ ਮੈਂ ਯੋਗੀ ਬਣ ਜਾਵਾਂ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਬੜਾ ਤਾਕਤਵਰ ਜੀ ਯੋਗੀ ਮਨੁੱਖ ਬਣ ਜਾਵੇ ਮਨੁੱਖ ਬਣ ਜਾਵੇ ਜੇ ਕਾਮਯਾਬੀਆਂ ਹਾਸਲਾਂ ਕਰ ਲਵੇ ਤੇ ਸਤਿਗੁਰੂ ਜੀ ਕਹਿ ਰਹੇ ਨੇ ਫਿਰ ਉਹ ਸ਼ਕਤੀਆਂ ਦਾ ਨਾ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੇ ਭਾਉ ਕਦੇ ਗੁਪਤ ਹੋ ਜਾ ਕਦੇ ਮੈਂ ਪ੍ਰਗਟ ਹੋ ਜਾਵਾਂ ਤਾਂ ਲੋਕ ਡਰਨਗੇ ਨਾ ਡਰਦੇ ਸੀ ਬੜੇ ਰਿਸ਼ੀ ਮੁਨੀਆਂ ਤੋਂ ਵਿਚਾਰੇ ਡਰਦੇ ਸੀ ਯੋਗੀਆਂ ਤੋਂ ਡਰਦੇ ਸੀ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਸਿੱਧੇ ਕੀਤੇ ਗੁਪਤ ਪ੍ਰਗਟ ਕਦੇ ਗੁਪਤ ਹੋ ਜਾਂਦੇ ਕਦੇ ਪ੍ਰਗਟ ਹੋ ਜਾਂਦੇ ਖੇਡ ਬਣਾਈ ਸੀ ਸ਼ਕਤੀਆਂ ਦੀ ਖੇਡ ਲੋਕ ਭੈ ਕਰਦੇ ਸਨ ਸ਼ਕਤੀ ਦਾ ਅੱਜ ਵੀ ਕਰਦੇ ਨੇ ਕਿਸੇ ਕੋਲ ਸ਼ਕਤੀ ਹੋਵੇ ਅਗਲਾ ਭੈ ਹੀ ਕਰਦਾ ਤਾਕਤ ਹੋਵੇ ਕੋਲ ਲੋਕ ਫਿਰ ਡਰਦੇ ਨੇ ਉਹਦੇ ਤੋਂ ਤੇ ਮਹਾਰਾਜ ਨੇ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਇਹੋ ਜਿਹੀ ਸ਼ਕਤੀ ਦਾ ਕੀ ਕਰਨਾ ਜਿਹਨੂੰ ਪਰਮਾਤਮਾ ਚੇਤੇ ਨਾ ਆਵੇ ਇਹੋ ਜਿਹੀ ਤਾਕਤ ਦਾ ਕੀ ਕਰਨਾ ਜਿਹੜੀ ਕਮਜ਼ੋਰ ਤੇ ਜਾਵੇ ਤੇ ਸਤਿਗੁਰੂ ਜੀ ਕਹਿ ਰਹੇ ਨੇ ਫਿਰ ਹੋਰ ਸੁਣੋ ਅੱਗੇ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾ ਪਾਓ ਫਿਰ ਉਹੀ ਤਾਕਤ ਦੇ ਨਾਲ ਮੈਂ ਸੁਲਤਾਨ ਬਣ ਜਾਵਾਂ ਦੁਨੀਆਂ ਦਾ ਫੌਜਾਂ ਕਰਾਂ ਇਕੱਠੀਆਂ ਤਖ਼ਤ ਦੇ ਉੱਤੇ ਪੈਰ ਰੱਖਾਂ ਪਰਮਾਤਮਾ ਸਤਿਗੁਰੂ ਜੀ ਕਹਿ ਰਹੇ ਤਖ਼ਤ ਦੇ ਉੱਤੇ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿਹੜਾ ਤਖ਼ਤ ਜਿਹੜਾ ਦੁਨੀਆਂ ਦਾ ਰਾਜ ਕਰਦਾ ਸਾਰੇ ਸੰਸਾਰ ਦਾ ਰਾਜ ਸੁਲਤਾਨ ਹੋ ਜਾਵਾਂ ਤਾਂ ਮਾਰਗ ਨੇ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਹ ਤਖ਼ਤ ਦੇ ਉੱਤੇ ਬੈਠ ਕੇ ਮੈਂ ਹੁਕਮ ਕਰਾਂ ਹੁਕਮ ਚਲਾਵਾਂ ਕਿ ਜੋ ਕੁਝ ਕਰਾਂ ਉਹ ਹੋ ਜਾਵੇ ਜੋ ਬੋਝਲਾ ਮੈਂ ਹੋ ਜਾਵੇ ਮਾਰਗ ਨੇ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੈ ਨਾ ਤੇਰਾ ਚੇਤੇ ਨਾਮ ਨਹੀਂ ਆਏਗਾ ਫਿਰ ਹੁਕਮ ਕਰੀ ਜਾਵਾਂਗਾ ਸਾਰੇ ਬਸ ਇਹ ਵੀ ਕਰੋ ਜੀ ਇਹ ਵੀ ਕਰੋ ਜੀ ਇਹ ਵੀ ਕਰੋ ਪਰਮਾਤਮਾ ਵੱਲੇ ਮਤ ਨਹੀਂ ਜਾਏਗੀ ਗੁਰੂ ਵੱਲੇ ਮਤ ਨਹੀਂ ਜਾਏਗੀ ਸਤਿਗੁਰੂ ਜੀ ਕਹਿੰਦੇ ਨੇ ਮਤ ਦੇਖ ਭੁੱਲਾਂ ਇਹ ਭੁੱਲ ਜਾਂਦਾ ਬੰਦਾ ਮਨੁੱਖ ਭੁੱਲ ਜਾਂਦਾ ਕਈ ਵਾਰੀ ਚੇਤੇ ਨਹੀਂ ਕਰਦਾ ਨਾਮ ਰਾਵਣ ਨੇ ਕਿਹੜਾ ਕੀਤਾ ਭੁੱਲ ਗਿਆ ਸਭ ਕੁਛ ਫਿਰ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਮੂਰਖ ਰਾਵਣ ਐਸੇ ਬ੍ਰਹਮ ਗਿਆਨ ਵਾਲੇ ਨੂੰ ਐਸੇ ਨੂੰ ਗਿਆਨੀ ਨੂੰ ਜਿਹਨੂੰ ਚਾਰੇ ਵੇਦਾਂ ਦਾ ਗਿਆਨ ਹੈ ਸਾਰੇ ਚਾਰੇ ਵੇਦ ਜਵਾਨੀ ਆਦਿ ਨੇ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਮੂਰਖ ਕਹਿਤਾ ਏਡਾ ਵੱਡਾ ਗਿਆਨੀ ਪਰ ਗੁਰੂ ਜੀ ਨੂੰ ਕਹਿ ਦੇਵੇ ਮੂਰਖ ਮੂਰਖ ਹੀ ਆ ਪੱਕੀ ਲਕੀਰ ਹੈ ਮਹਾਰਾਜ ਨੇ ਤੇ ਆਖਰੀ ਪੰਕਤੀ ਵਿੱਚ ਮਤ ਸਤਿਗੁਰੂ ਜੀ ਕਹਿ ਰਹੇ ਨੇ ਇਹ ਮੇਰੇ ਵਾਸਤੇ ਸਭ ਵਿਅਰਥ ਹੈ ਸਭ ਕੁਛ ਵਿਅਰਥ ਹੈ ਕਿਉਂ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਐਸਾ ਕਰਨ ਦੇ ਨਾਲ ਪਰਮੇਸ਼ਰ ਚੇਤੇ ਨਹੀਂ ਆਉਂਦਾ ਹਕੂਮਤ ਚਲਾ ਨੂੰ ਸ਼ਕਤੀਆਂ ਕਰਨ ਨੂੰ ਸਾਰਾ ਕੁਝ ਕਰਨ ਨੂੰ ਜੀ ਕਰਦਾ ਫਿਰ ਸਤਿਗੁਰੂ ਜੀ ਕਹਿੰਦੇ ਬੰਦੇ ਦਾ ਦਿਮਾਗ ਭੁੱਲ ਘੁੰਮ ਜਾਂਦਾ ਹੈ ਜੇ ਇੰਨਾ ਕੁਝ ਮਿਲ ਜਾਵੇ ਇਸ ਕਰਕੇ ਗੁਰੂ ਨੇ ਬੜੀ ਸ਼ਾਂਤੀ ਦਿੱਤੀ ਹੈ ਆਨੰਦ ਦਿੱਤਾ ਮੈਂ ਆਪਣੇ ਗੁਰੂ ਨੂੰ ਪੁੱਛ ਲਿਆ ਤਸੱਲੀ ਹੋ ਗਈ ਗੁਰੂ ਤੋਂ ਪੁੱਛ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਕੌਣ ਧੰਨ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਗੁਰੂ ਨਾਨਕ ਦੇਵ ਜੀ ਦੇ ਗੁਰੂ ਸਨ ਆਪਣੇ ਵੀ ਗੁਰੂ ਨੇ ਤੇ ਗੁਰੂ ਨਾਨਕ ਦੇਵ ਜੀ ਦੱਸ ਰਹੇ ਨੇ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਤਸੱਲੀ ਕਰਕੇ ਦੱਸ ਰਿਹਾ ਇਹ ਬਾਤਾਂ ਕਿ ਕਈ ਵਾਰੀ ਦਿਮਾਗ ਭੁੱਲ ਜਾਂਦਾ ਇਹ ਚੀਜ਼ਾਂ ਕੋਲ ਹੋਣ ਤੇ ਗੁਰੂ ਯਾਦ ਰਵੇ ਗੁਰੂ ਨੂੰ ਪੁੱਛਦਾ ਰਵੇ ਇਹ ਭਾਵੇਂ ਹੋਣ ਵੀ ਭਾਵੇਂ ਮਹਾਰਾਜ ਨੇ ਫਿਰ ਭੁੱਲਦਾ ਨਹੀਂ ਗੁਰੂ ਨੂੰ ਪੁੱਛਦਾ ਰਵੇ ਮਹਾਰਾਜ ਨੇ ਮੈਂ ਆਪਣਾ ਗੁਰਪੂਛ ਦੇਖਿਆ ਮੈਂ ਆਪਣੇ ਗੁਰੂ ਨੂੰ ਪੂਛ ਦੇਖਿਆ ਪੂਛ ਦਾ ਮਤਲਬ ਹੁੰਦਾ ਵੀ ਲੰਬੀ ਪੁੱਛ ਨਾ ਕਰੀ ਹੋਈ ਹੈ ਮੇਰੀ ਮੈਨੂੰ ਹੁਣ ਕੋਈ ਤਕਲੀਫ਼ ਨਹੀਂ ਮੈਨੂੰ ਕੋਈ ਹੀਰੇ ਮੋਤੀਆਂ ਦਾ ਲਾਲਚ ਨਹੀਂ ਦੇ ਸਕਦਾ। ਮੈਂ ਆਪਣੇ ਗੁਰੂ ਨੂੰ ਪੁੱਛਦਾ ਰਹਿੰਦਾ, ਇਹ ਮੇਰੇ ਦਿਮਾਗ 'ਚ ਐਸੀਆਂ ਤਾਕਤਾਂ ਪਾਉਂਦੇ ਰਹਿੰਦੇ ਨੇ ਜਿਨ੍ਹਾਂ ਦੇ ਨਾਲ ਬਚਿਆ ਜਾ ਸਕਦਾ, ਜਿਨ੍ਹਾਂ ਦੇ ਨਾਲ ਮਨੁੱਖ ਬਚ ਸਕਦਾ। ਗੁਰੂ ਅੰਗਦ ਦੇਵ ਜੀ ਬਚ ਗਏ, ਜੁਗਤੀਆਂ ਸਿੱਖ ਲਈਆਂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ, ਸੱਚ ਇਹਨਾਂ ਦੇ ਵਿੱਚ ਕੀ ਹੈ, ਸੱਚ ਨੂੰ ਪਾਵਣ ਦੇ ਤਰੀਕੇ, ਸੱਚ ਨੂੰ ਸੱਚ ਕਿੱਥੇ, ਅੰਦਰ ਆਪਣੇ ਪਰਮੇਸ਼ਰ ਅੰਦਰ ਹੈ। ਤੇ ਆਪਾਂ ਬਹਿ ਕੇ ਵੀ ਅੰਦਰ ਆਪਾਂ ਭਾਵੇਂ ਕਮਰੇ 'ਚ ਬਹਿ ਕੇ ਪੜ੍ਹ ਲਓ, ਭਾਵੇਂ ਬਾਹਰ ਬਹਿ ਕੇ ਪੜ੍ਹ ਲਓ, ਜਿੱਥੇ ਮਰਜ਼ੀ ਆਪਣੇ ਕੋਲ ਹੈ, ਸਤਿਗੁਰ ਨੂੰ ਪੁੱਛਦੇ ਰਹੋ, ਯਕੀਨ ਹੁੰਦਾ ਰਹੇਗਾ। ਸਤਿਗੁਰ ਜੀ ਕਹਿੰਦੇ ਯਕੀਨ ਹੋ ਗਿਆ ਮੈਨੂੰ ਆਪਣੇ ਗੁਰੂ ਨੂੰ ਮੈਂ ਪੁੱਛ ਕੇ, ਕਿ ਹੁਣ ਸਾਡਾ ਦਿਮਾਗ ਇਹਨਾਂ ਵੱਲੇ ਨਹੀਂ ਜਾਏਗਾ। ਤੇ ਮਹਾਰਾਜ ਜੋ ਆਪਾਂ ਨੂੰ ਸ਼ਬਦ ਦੀ ਵਿਚਾਰ ਦਿੱਤੀ ਹੈ, ਸ੍ਰੀ ਰਾਗ, ਇਹ ਧੰਨ ਸਾਹਿਬ ਸ੍ਰੀ ਗੁਰੂ ਦਾ ਪਹਿਲਾ ਰਾਗ ਹੈ, ਪਹਿਲੇ ਪਾਤਸ਼ਾਹ ਦਾ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਤੇ ਇਹ ਵਿਚਾਰ ਆਪਾਂ ਜੋ ਸਾਰੇ ਕੀਤੀ ਹੈ, ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਦੱਸਿਆ ਹੈ, ਸਿੱਖਾਂ ਨੂੰ ਵੀ, ਕਿਉਂਕਿ ਸਿੱਖ ਤਾਂ ਰੋਜ਼ ਹੀ ਪੜ੍ਹਦੇ ਨੇ, ਇਸ ਕਰਕੇ ਸਿੱਖ ਕਦੇ ਨਹੀਂ ਇਹ ਚੀਜ਼ਾਂ ਬਾਰੇ ਭੁੱਲਣਗੇ। ਯਕੀਨ ਹੁੰਦਾ ਰਹੇਗਾ, ਉਹਨਾਂ ਨੂੰ ਆਪਣੇ ਗੁਰੂ ਨੂੰ ਪੁੱਛਦੇ ਰਹਿਣਗੇ। ਸਤਿਗੁਰ ਜੀ ਕਿਰਪਾ ਕਰਨ, ਰਹਿਮਤ ਕਰਨ, ਹੋਈਆਂ ਵਿਚਾਰਾਂ ਦੀ ਗਲਤੀ ਮਾਫ਼ ਕਰ ਦੇਣਾ, ਕਿਉਂਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਜਿਨ੍ਹਾਂ ਦੀ ਅਸੀਂ ਸੰਗਤ ਬਹੁਤ ਕੀਤੀ ਹੈ, ਆਉਂਦੇ ਰਹੀਦਾ, ਇਹਨਾਂ ਦੇ ਨਾਲ ਹੀ ਜੁੜੇ ਹੋਏ ਹਾਂ, ਅਤੇ ਸਤਿਗੁਰੂ ਜੀ ਇਹਨਾਂ ਦਾ ਧੰਨਵਾਦ ਹੈ ਸਾਡੇ ਵੱਲੋਂ। ਅਤੇ ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾਮ ਬਖਸ਼ਣ, ਇਸੇ ਤਰ੍ਹਾਂ ਹੀ ਵਿਚਾਰ ਸੰਸਾਰ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਣਾਉਂਦੇ ਰਹਿਣ। ਇਹ ਆਪਾਂ ਸਾਰਿਆਂ ਨੇ ਅਰਦਾਸਾਂ ਬੇਨਤੀਆਂ ਆਪਣੇ ਪੂਰੇ ਗੁਰੂ ਅੱਗੇ ਕਰਨੀਆਂ ਨੇ, ਕਰਦੇ ਰਹਿਣਾ। ਜਦੋਂ ਕਰਦੇ ਰਹੀਦਾ ਅਰਦਾਸ, ਅਤੇ ਸਿੱਖ ਦੀ ਅਰਦਾਸ, ਫਿਰ ਮਹਾਰਾਜ ਨੇ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਸਾਰਿਆਂ ਦੇ ਭਲੇ ਵਾਸਤੇ ਗੱਲ ਹੈ, ਸਭ ਨੂੰ ਇਹ ਚੀਜ਼ ਚਾਹੀਦੀ ਹੈ। ਅਤੇ ਮਹਾਰਾਜ ਨੇ ਕੋਈ ਗਾਵੈ, ਕੋ ਸੁਣੈ, ਕੋ ਕਰੈ ਵਿਚਾਰ, ਕੋਈ ਗੁਰੂ ਦਾ ਗਿਆਨ ਲੈ ਸਕਦਾ, ਕੋਈ ਵੀ ਵਿਚਾਰ ਕਰ ਸਕਦਾ, ਇਹ ਕਿਸੇ ਨੂੰ ਮਨਾਹੀ ਨਹੀਂ ਕਰਦੇ। ਪੂਰੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਮੰਨ ਕੇ ਆਪਾਂ ਇਹਨਾਂ ਦੇ ਵਿਚਾਰ ਦੇ ਨਾਲ ਜੁੜੇ ਰਹਿਣਾ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ। ਅਤੇ ਭਾਈ ਸਾਹਿਬ ਜੀ ਦਾ ਫਿਰ ਮੈਂ ਧੰਨਵਾਦ ਕਰਨਾ, ਜਿਹਨਾਂ ਨੇ ਆਪਣੇ ਅਸਥਾਨ 'ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਣ ਦਾ, ਸਾਰੀ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਦੇ ਦਰਸ਼ਨ ਕਰਨ ਦਾ ਸਾਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ। ਸਾਧ ਸੰਗਤ ਜੀ, ਜੋ ਵੀ ਗਲਤੀ ਹੋ ਗਈ ਹੋਵੇ, ਵਿਚਾਰ ਕਰਦੇ ਹਾਂ, ਕਿਉਂਕਿ ਵਿਚਾਰ ਕਈ ਤਰ੍ਹਾਂ ਦੀ ਹੁੰਦੀ ਹੈ, ਆਪਣੇ ਆਪਣੇ ਵਿਚਾਰ ਹੈ। ਜੋ ਆਪਾਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਉਹ ਆਪ ਜੀ ਦੇ ਸਨਮੁਖ ਰੱਖੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਸੇ ਤਰ੍ਹਾਂ ਹੀ ਵਿਚਾਰ ਸਾਨੂੰ ਸੁਣਾਉਣ ਦਾ, ਤੁਹਾਨੂੰ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਰਹੇ। ਇਹ ਆਪਾਂ ਅਰਦਾਸਾਂ ਬੇਨਤੀਆਂ ਆਪਣੇ ਗੁਰੂ ਅੱਗੇ ਕਰਦੇ ਰਹਿਣਾ ਅਤੇ ਕਰਦੇ ਹੀ ਰਹਿਣਾ। ਸਾਧ ਸੰਗਤ ਜੀ, ਇੰਨੀ ਸੇਵਾ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਜੀ ਦਾ। ਸੋ ਆਓ ਭਾਈ ਸ਼੍ਰੋਮਣਦੀਪ ਸਿੰਘ ਜੀ, ਸੋ ਉਹਨਾਂ ਦੇ ਜਥੇ ਪਾਸੋਂ ਆਪਾਂ ਗੁਰਬਾਣੀ ਦੀਆਂ ਵਿਚਾਰਾਂ ਕੀਰਤਨ ਸਰਵਣ ਕਰੀਏ। ਸੋ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ। ਸੋ ਜਿਹੜੀਆਂ ਸੰਗਤਾਂ ਉੱਧਰ ਲੰਗਰ ਹਾਲ ਵਿੱਚ ਨੇ, ਉਹਨਾਂ ਸਾਰਿਆਂ ਨੂੰ ਬੇਨਤੀ, ਭਾਈ ਸਾਰੇ ਦੀਵਾਨ ਹਾਲ ਵਿੱਚ ਆ ਕੇ ਬੈਠੋ। ਸੋ ਆਓ ਭਾਈ ਸ਼੍ਰੋਮਣਦੀਪ ਸਿੰਘ ਜੀ ਤੇ ਜੋ ਭਾਈ ਬੇਅੰਤ ਸਿੰਘ ਜੀ ਪੰਜਰੁਖੇ ਤੋਂ, ਉਹਨਾਂ ਪਾਸੋਂ ਆਪਾਂ ਗੁਰਬਾਣੀ ਦੀਆਂ ਵਿਚਾਰਾਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ,
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ,
ਹਰ ਬਿਸਰਤ ਸਦਾ ਖੁਆਰੀ,
ਹਰ ਬਿਸਰਤ ਸਦਾ ਖੁਆਰੀ,
ਬਿਸਰਤ ਸਦਾ
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ,
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ,
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ,
ਬਿਸਰਤ ਸਦਾ
ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ,
ਤਾਂ ਕੋ ਧੋਖਾ ਕਹਾਂ ਬਿਆਪੈ, ਤਾਂ ਕੋ ਧੋਖਾ ਕਹਾਂ ਬਿਆਪੈ,
ਤਾਂ ਕੋ ਧੋਖਾ ਕਹਾਂ ਬਿਆਪੈ, ਤਾਂ ਕੋ ਧੋਖਾ ਕਹਾਂ ਬਿਆਪੈ,
ਤਾਂ ਕੋ ਧੋਖਾ
ਕਹਾਂ ਬਿਆਪੈ, ਤਾਂ ਕੋ ਧੋਖਾ ਕਹਾਂ ਬਿਆਪੈ,
ਤਾਂ ਕੋ ਧੋਖਾ ਕਹਾਂ ਬਿਆਪੈ, ਤਾਂ ਕੋ ਧੋਖਾ ਕਹਾਂ ਬਿਆਪੈ,
ਤਾਂ ਕੋ ਧੋਖਾ ਕਹਾਂ ਬਿਆਪੈ, ਤਾਂ ਕੋ ਧੋਖਾ ਕਹਾਂ ਬਿਆਪੈ, ਕਹਾਂ ਬਿਆਪੈ, ਤਾਂ ਕੋ ਧੋਖਾ ਕਹਾਂ ਬਿਆਪੈ,
ਜਾ ਕੋ ਓਟ ਤੁਹਾਰੀ, ਹਰ ਬਿਸਰਤ ਸਦਾ ਖੁਆਰੀ, ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ,
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ,
ਬਿਨ ਸਿਮਰਨ ਜੋ ਜੀਵਨ ਵੱਲਾ, ਬਿਨ ਸਿਮਰਨ ਜੋ ਜੀਵਨ ਵੱਲਾ,
ਬਿਨ ਸਿਮਰਨ ਜੋ ਜੀਵਨ ਵੱਲਾ, ਬਿਨ ਸਿਮਰਨ ਜੋ ਜੀਵਨ ਵੱਲਾ,
ਬਿਨ ਸਿਮਰਨ ਜੋ ਜੀਵਨ
ਵੱਲਾ, ਬਿਨ ਸਿਮਰਨ ਜੋ ਜੀਵਨ ਵੱਲਾ,
ਬਿਨ ਸਿਮਰਨ ਜੋ ਜੀਵਨ, ਬਿਨ ਸਿਮਰਨ ਜੋ ਜੀਵਨ ਵੱਲਾ,
ਬਿਨ ਸਿਮਰਨ ਜੋ ਜੀਵਨ ਵੱਲਾ, ਬਿਨ ਸਿਮਰਨ ਜੋ ਜੀਵਨ ਵੱਲਣਾ, ਜੋ ਜੀਵਨ ਵੱਲਣਾ, ਬਿਨ ਸਿਮਰਨ ਜੋ ਜੀਵਨ ਵੱਲਣਾ,
ਸਰਬ ਜੈਸੇ ਅਰਜਾਰੀ, ਹਰ ਬਿਸਰਤ ਸਦਾ ਖੁਆਰੀ, ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਬੋਲੂ
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ
ਨਵ ਖੰਡਨ ਕੋ ਰਾਜ ਕਮਾਵੇ, ਨਵ ਖੰਡਨ ਕੋ ਰਾਜ ਕਮਾਵੇ,
ਨਵ ਖੰਡਨ ਕੋ ਰਾਜ ਕਮਾਵੇ, ਨਵ ਖੰਡਨ ਕੋ ਰਾਜ ਕਮਾਵੇ,
ਨਵ ਖੰਡਨ ਕੋ
ਰਾਜ ਕਮਾਵੇ, ਨਵ ਖੰਡਨ ਕੋ ਰਾਜ ਕਮਾਵੇ,
ਨਵ ਖੰਡਨ ਕੋ ਰਾਜ, ਨਵ ਖੰਡਨ ਕੋ ਰਾਜ ਕਮਾਵੇ,
ਨਵ ਖੰਡਨ ਕੋ ਰਾਜ ਕਮਾਵੇ, ਨਵ ਖੰਡਨ ਕੋ ਰਾਜ ਕਮਾਵੇ, ਨਵ ਖੰਡਨ ਕੋ ਰਾਜ ਕਮਾਵੇ,
ਅੰਤ ਚੱਲੇ ਗੁਹਾਰੀ, ਅੰਤ ਚੱਲੇ ਗੁਹਾਰੀ, ਹਰ ਬਿਸਰਤ ਸਦਾ ਖੁਆਰੀ, ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ,
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ,
ਗੁਣ ਨਿਦਾਨ ਗੁਣ ਤਿੰਨ ਹੀ ਗਾਏ, ਗੁਣ ਨਿਦਾਨ ਗੁਣ ਤਿੰਨ ਹੀ ਗਾਏ,
ਗੁਣ ਨਿਦਾਨ ਗੁਣ ਤਿੰਨ ਹੀ ਗਾਏ, ਗੁਣ ਨਿਦਾਨ ਗੁਣ ਤਿੰਨ ਹੀ ਗਾਏ,
ਗੁਣ ਨਿਦਾਨ ਗੁਣ ਤਿੰਨ ਹੀ ਗਾਏ, ਗੁਣ ਨਿਦਾਨ ਗੁਣ ਤਿੰਨ ਹੀ ਗਾਏ,
ਗੁਣ ਨਿਦਾਨ ਗੁਣ ਤਿੰਨ ਹੀ ਗਾਏ, ਗੁਣ ਨਿਦਾਨ ਗੁਣ ਤਿੰਨ ਹੀ ਗਾਏ,
ਜਾ ਕੋ ਕਿਰਪਾ ਧਾਰੀ, ਜਾ ਕੋ ਕਿਰਪਾ ਧਾਰੀ, ਹਰ ਬਿਸਰਤ ਸਦਾ ਕੁਆਰੀ, ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ,
ਹਰ ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ,
ਸੋ ਸੁਖੀਆ ਜੀ ਧੰਨ ਉਸ ਜਨਮ, ਸੋ ਸੁਖੀਆ ਧੰਨ ਉਸ ਜਨਮ,
ਸੋ ਸੁਖੀਆ ਧੰਨ ਉਸ ਜਨਮ, ਸੋ ਸੁਖੀਆ ਧੰਨ ਉਸ ਜਨਮ,
ਸੋ ਸੁਖੀਆ ਜੀ ਧੰਨ ਉਸ ਜਨਮ, ਸੋ ਸੁਖੀਆ ਧੰਨ ਉਸ ਜਨਮ,
ਸੋ ਸੁਖੀਆ ਧੰਨ ਉਸ ਜਨਮ, ਸੋ ਸੁਖੀਆ ਧੰਨ ਉਸ ਜਨਮ,
ਨਾਨਕ ਤਿਸ ਬਲਿਹਾਰੀ, ਨਾਨਕ ਤਿਸ ਬਲਿਹਾਰੀ, ਹਰ ਬਿਸਰਤ ਸਦਾ, ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ,
ਹਰ ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ,
ਨਾ ਕੋ ਧੋਖਾ ਕਹਾ ਪਿਆ ਪੈ, ਨਾ ਕੋ ਧੋਖਾ ਕਹਾ ਪਿਆ ਪੈ,
ਨਾ ਕੋ ਧੋਖਾ ਕਹਾ ਪਿਆ ਪੈ, ਨਾ ਕੋ ਧੋਖਾ ਕਹਾ ਪਿਆ ਪੈ,
ਜਾ ਕੋ ਓਟ ਤੁਹਾਰੀ, ਹਰ ਬਿਸਰਤ ਸਦਾ ਕੁਆਰੀ, ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ,
ਹਰ ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ, ਹਰ ਬਿਸਰਤ ਸਦਾ ਕੁਆਰੀ,
ਪਰਮ ਸਤਿਕਾਰ ਸਤਿਗੁਰ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਆਪਸ ਵਿੱਚ ਫਤਿਹ ਨਾਲ ਸਾਂਝ ਪਾਈਏ, ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਜਿੰਨੀ ਵੀ ਸੰਗਤ ਅਜੇ ਤੱਕ ਹਾਲ ਤੋਂ ਬਾਹਰ ਹੈ, ਸਾਰੀ ਸੰਗਤ ਨੂੰ ਬੇਨਤੀ ਵੀ ਜਲਦੀ ਤੋਂ ਜਲਦੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸੋ ਭਾਈ ਸਾਹਿਬ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਹਨ, ਤੇ ਜਿੰਨੇ ਵੀ ਵੀਰ ਪਿੱਛੇ ਤੱਕ ਬੈਠੇ ਹੋਏ ਨੇ, ਅਜੇ ਅੱਗੇ ਜਗ੍ਹਾ ਖਾਲੀ ਹੈ, ਜਿਹੜੇ ਵੀਰ ਪਿੱਛੇ ਤੱਕ ਬੈਠੇ ਨੇ ਉਹਨਾਂ ਨੂੰ ਬੇਨਤੀ ਵੀ ਅੱਗੇ ਜਗ੍ਹਾ ਖਾਲੀ ਹੈ, ਪਹਿਲਾਂ ਅੱਗੇ ਆ ਕੇ ਬੈਠਣ ਦੀ ਕਿਰਪਾਲਤਾ ਕਰੋ, ਫਿਰ ਜਿਹੜੀ ਸੰਗਤ ਬਾਅਦ ਵਿੱਚੋਂ ਆਏਗੀ ਉਹ ਆਪੇ ਪਿੱਛੇ ਜਗ੍ਹਾ ਦੇ ਮੁਤਾਬਕ ਬੈਠ ਜਾਣਗੇ। ਸਵਾਓ ਜਿਵੇਂ ਸ਼ਬਦ ਪੜ੍ਹਿਆ ਜਾ ਰਿਹਾ ਸੀ, ਹਰ ਬਿਸਰਤ ਸਦਾ ਖੁਆਰੇ, ਜਿਵੇਂ ਇਸ ਤੋਂ ਪਹਿਲਾਂ ਭਾਈ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੇ ਪਏ ਸੀ, ਮੋਤੀ ਤਾਂ ਮੰਦਰ ਉਸਨੇ ਰਤਨੀ ਤਾਂ ਹੋ ਹਿੰਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ, ਚਾਉ ਮਤ ਦੇਖ ਭੂਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾਉ। ਜਦੋਂ ਅਸੀਂ ਪਰਮਾਤਮਾ ਦੀ ਗੱਲ ਕਰਦੇ ਹਾਂ ਤੇ ਉਸ ਵੇਲੇ ਸਾਨੂੰ ਠੱਗਣ ਵਾਲੇ ਬਹੁਤ ਲੋਕ ਆਉਣਗੇ। ਇਹਦਾ ਕਾਰਨ ਇਹ ਹੈ ਵੀ ਜਿਹਨੂੰ ਕਹਿੰਦੇ ਨੇ ਵੀ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ, ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ, ਜਿਹੜਾ ਅਣ ਦਿਸਦਾ, ਤੇ ਜਦੋਂ ਤੁਸੀਂ ਅਣ ਦਿਸਦੇ ਤੇ ਵਿਸ਼ਵਾਸ ਬਣਾਓਗੇ ਫਿਰ ਠੱਗਣ ਵਾਲੇ ਬਹੁਤ ਆਉਣਗੇ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਨੂੰ ਸੁਣਦੇ ਹਾਂ, ਸਮਝਦੇ ਹਾਂ ਸਤਿਗੁਰੂ ਦਾ, ਤੇ ਇਹੀ ਕਹਿਣਾ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ, ਉਹ ਜਿਹੜਾ ਪਰਮਾਤਮਾ ਅਨੇਕਾਂ ਤਰੀਕਿਆਂ ਦੇ ਨਾਲ ਸਾਡੇ ਸਾਹਮਣੇ ਪਸਰਿਆ ਹੋਇਆ, ਮਾਂ ਵਿੱਚ ਵੀ ਹੈ, ਪਿਓ ਵਿੱਚ ਵੀ ਹੈ, ਘਰ ਵਾਲੀ ਵਿੱਚ ਵੀ ਹੈ, ਬੱਚਿਆਂ ਵਿੱਚ ਵੀ ਹੈ। ਇੱਕ ਬੇਨਤੀ ਕਰਕੇ ਬਸ ਸਮਾਪਤੀ, ਜਿਵੇਂ ਵੇਖੋ ਆਪਾਂ ਆਮ ਤੌਰ ਤੇ ਮੰਨਦੇ ਹਾਂ ਵੀ ਗੁਰਦੁਆਰਾ ਰੱਬ ਦਾ ਘਰ ਹੈ, ਹੁਣ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਸਾਡੀ ਉਸ ਵੇਲੇ ਭਾਵਨਾ ਕੀ ਹੁੰਦੀ ਹੈ ਵੀ ਇੱਥੇ ਸੇਵਾ ਕਰ ਲਓ, ਕਿਉਂ? ਕਿਉਂਕਿ ਰੱਬ ਦਾ ਘਰ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਪਰਮਾਤਮਾ ਤੇਰੇ ਅੰਦਰ ਹੈ, ਜਲਦੇ ਜਲਦੇ ਵਿੱਚ ਉਹ ਰੱਬ ਵਿਆਪਕ ਹੈ, ਤੂੰ ਆਪਣੇ ਘਰ ਬੈਠੀ ਮਾਂ ਵਿੱਚ ਵੀ ਰੱਬ ਵੇਖ, ਉਹਦੀ ਵੀ ਸੇਵਾ ਕਰ, ਘਰ ਬੈਠੇ ਪਿਓ ਵਿੱਚ ਵੀ ਰੱਬ ਵੇਖ, ਉਹਦੀ ਵੀ ਸੇਵਾ ਕਰ। ਜਿਹੜਾ ਜਿਹੜਾ ਸਾਡਾ ਮਾਹੌਲ ਗੁਰਦੁਆਰੇ ਵਿੱਚ ਜਾ ਕੇ ਬਣਦਾ, ਕਿਉਂ? ਰੱਬ ਦਾ ਘਰ ਹੈ, ਮੰਦਰ ਭਗਵਾਨ ਦਾ ਘਰ ਹੈ, ਮਸਜਿਦ ਖੁਦਾ ਦਾ ਘਰ ਹੈ, ਜਿਹੜੀ ਸਾਡੀ ਅਵਸਥਾ ਮਾਹੌਲ ਸਾਡੀ ਸਿਚੁਏਸ਼ਨ ਜਿਹੜੀ ਉੱਥੇ ਜਾ ਕੇ ਬਣਦੀ ਹੈ, ਉਹ ਹਰ ਜਗ੍ਹਾ ਤੇ ਬਣੀ ਰਹੇ, ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਸੋ ਆਓ ਭਾਈ ਸਾਹਿਬ ਜੀ ਤੋਂ ਪਾਸੋਂ ਆਪਾਂ ਗੁਰਬਾਣੀ ਦੇ ਵਿਚਾਰ ਸਰਵਣ ਕਰੀਏ। ਦੁਬਾਰਾ ਫਿਰ ਸੰਗਤ ਨੂੰ ਬੇਨਤੀ ਵੀ ਜਿੰਨੀ ਸੰਗਤ ਪਿੱਛੇ ਤੱਕ ਬੈਠੀ ਹੋਈ ਹੈ, ਇੱਧਰ ਸਟੇਜ ਦੀ ਸਾਈਡ 'ਤੇ ਜਗ੍ਹਾ ਖਾਲੀ ਹੈ, ਸਾਰੀ ਸੰਗਤ ਨੂੰ ਬੇਨਤੀ ਵੀ ਜਿਹੜੇ ਪਿੱਛੇ ਤੱਕ ਬੈਠੇ ਨੇ ਇੱਧਰ ਸਾਈਡ 'ਤੇ ਜਗ੍ਹਾ ਖਾਲੀ ਹੈ, ਇੱਥੇ ਆ ਕੇ ਸੱਜਣ ਦੀ ਕਿਰਪਾਲਤਾ ਕਰੋ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ, ਭਾਈ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਸੋ ਜਿਹੜੀਆਂ ਸੰਗਤਾਂ ਦੀਵਾਨ ਹਾਲ ਤੋਂ ਬਾਹਰ ਨੇ ਜਾਂ ਲੰਗਰ ਹਾਲ ਵਿੱਚ ਨੇ, ਉਹਨਾਂ ਸਾਰਿਆਂ ਨੂੰ ਬੇਨਤੀ, ਭਾਈ ਸਾਰੇ ਦੀਵਾਨ ਹਾਲ ਵਿੱਚ ਆ ਕੇ ਬੈਠੋ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਜਣੜਾ ਮੇਰਾ ਸਜਣੜਾ ਨਿਕਟ ਖਲੋਏੜਾ ਮੇਰਾ ਸਜਣੜਾ ਜਾਨੀਅੜਾ ਹਰ ਜਾਨੀਅੜਾ ਨੈਣ ਖਲੋਏੜਾ ਹਰ ਜਾਨੀਅੜਾ ਨੈਣ ਖਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰਿਆ ਗੂੜਾ ਨਾਲ ਹੋਵੰਦਾ ਲਹਿਣਾ ਸਕੰਦਾ ਸਵਾਉ ਨ ਜਾਣੈ ਬੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨ ਜਾਈ ਪਰਮ ਤੜਾ ਕਹੁ ਨਾਨਕ ਗੁਰਬਿਨ ਨਹੀਂ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਬੋਲੋ ਕਹੁ ਨਾਨਕ ਗੁਰਬਿਨ ਨਹੀਂ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਹਰ ਸਾਜਨ ਸਭ ਕੈ ਨਿਕਟ ਖੜਾ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕ ਆਓ ਪਿਆਰਿਓ ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ ਤੇ ਮੈਂ ਬਾਹਰ ਪੈਂਦੀ ਬਰਸਾਤ ਵੱਲ ਵੇਖ ਕੇ ਇਹ ਉਮੀਦ ਕਰਨੀ ਔਖੀ ਹੁੰਦੀ ਹੈ ਵੀ ਇੰਨੀ ਸੰਗਤ ਹੋਏਗੀ ਤਕਰੀਬਨ ਅੱਧਾ ਹਾਲ ਭਰਿਆ ਹੋਇਆ ਤੇ ਸਾਡੇ ਕੈਮਰੇ ਲੱਗੇ ਹੋਏ ਆ ਪਰਮੇਸ਼ਰ ਦੁਆਰ ਵਿੱਚ ਸਾਰੇ ਜਗ੍ਹਾ ਤੇ ਮੇਰੇ ਕੋਠੀ ਦੇ ਵਿੱਚ ਸਕਰੀਨ ਚੱਲਦੀ ਹੈ ਮੈਨੂੰ ਕੱਲਾ ਕੱਲਾ ਦਿਸਦਾ ਹੁੰਦਾ ਕਿੱਥੇ ਕੌਣ ਆ ਰਿਹਾ ਕੌਣ ਜਾ ਰਿਹਾ ਤੇ ਮੈਂ ਵੇਖਦਾ ਸੀ ਅੱਜ ਵੀ ਕਈ ਬਜ਼ੁਰਗ ਹੱਥ 'ਚ ਡੰਗੋਰੀਆਂ ਫੜੀਆਂ ਮੀਂਹ ਪੈਂਦੇ ਵਿੱਚ ਆ ਰਹੇ ਆ ਤੇ ਅੱਜ ਤੇ ਸ਼ਾਮ ਤੋਂ ਹੀ ਦਿਸਦਾ ਸੀ ਵੀ ਮੌਸਮ ਖਰਾਬ ਹੈ ਘਰੋਂ ਤੁਰਨ ਲੱਗਿਆ ਬੰਦਾ 100 ਵਾਰੀ ਸੋਚਦਾ ਅੱਜ ਕੱਲ੍ਹ ਇੰਟਰਨੈਟ ਟੀਵੀ ਤੇ ਲਾ ਲੈਂਦੇ ਘਰਾਂ 'ਚ ਬਹਿ ਕੇ ਵੇਖੀਦਾ ਪਰ ਫਿਰ ਵੀ ਇਹ ਤੁਹਾਡਾ ਪ੍ਰੇਮ ਹੈ ਜੋ ਆਪ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਲਾਹਾ ਲੈ ਰਹੇ ਇਹ ਸਾਡੀ ਭਾਵਨਾ ਹੈ ਚਲੋ ਜੇ ਆਪਾਂ ਰਲ ਕੇ ਆਏ ਹਾਂ ਤੇ ਇੱਕ ਵੀ ਗੱਲ ਪੱਲੇ ਪੈ ਜਾਏ ਜ਼ਿੰਦਗੀ ਬਦਲ ਜਾਂਦੀ ਪੁੱਛ ਕੇ ਵੇਖੋ ਜਿਹੜੇ ਲਗਾਤਾਰ ਸਮਝਦੇ ਆ ਹੌਲੇ ਹੋ ਗਏ ਹੌਲੇ ਹੋ ਗਏ ਇੰਨਾ ਲੱਗਦਾ ਬੰਦਾ ਉੱਡਿਆ ਹੀ ਫਿਰਦਾ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ ਸਮਾਜ ਨੇ ਬੜੇ ਤਰ੍ਹਾਂ ਦਾ ਭਾਰ ਪਾਇਆ ਹੋਇਆ ਸਭ ਤੋਂ ਵੱਧ ਭਾਰ ਤੇ ਧਾਰਮਿਕ ਮਨੌਤਾਂ ਦਾ ਸਾਡੇ ਤੇ ਪਿਆ ਹੋਇਆ ਵਾਧੂ ਦਾ ਭਾਰ ਧਾਰਮਿਕ ਮਨੌਤਾਂ ਦਾ ਸਾਡੇ ਗੁਰੂ ਸਾਹਿਬ ਸਾਡੇ ਤੇ ਜ਼ਿੰਮੇਵਾਰੀਆਂ ਦਾ ਫਰਜ਼ਾਂ ਦਾ ਸਮਾਜ ਸੋਹਣਾ ਬਣਾਉਣ ਦਾ ਭਾਰ ਪਾਉਂਦੇ ਹੈ ਤੇ ਉਹਨਾਂ ਦੇ ਅਰਥ ਕਰਨ ਲੱਗਿਆਂ ਲੋਕਾਂ ਨੇ ਜਿਨ੍ਹਾਂ ਨੇ ਉਹਨਾਂ ਦੀ ਡੈਫੀਨੇਸ਼ਨ ਦੱਸੀ ਹੈ ਉਹਨਾਂ ਨੇ ਹੋਰ ਹੀ ਭਾਰ ਸਾਡੇ ਸਿਰ ਤੇ ਪਾ ਦਿੱਤਾ ਜਿਹਦੇ ਕਰਕੇ ਸਮਾਜ ਦੱਬਿਆ ਹੋਇਆ, ਹਰ ਬੰਦੇ ਦੀ ਤੜ ਮਰ ਗਈ, ਬੜਕ ਮਰ ਗਈ, ਹਿੰਮਤ ਮਰ ਗਈ, ਦਲੇਰੀ ਮਰ ਗਈ, ਪੈਸ਼ਨ ਮਰ ਗਿਆ, ਰਹਿ ਗਈਆਂ ਤੇ ਸਿਰਫ ਜਿਉਂਦੀਆਂ ਲਾਸ਼ਾਂ। ਲਾਸ਼ਾਂ ਵਰਗੇ ਬੰਦੇ ਐ, ਜੋ ਹੁੰਦਾ ਹੋਣ ਦਿਓ, ਅਸੀਂ ਨਹੀਂ ਬੋਲਣਾ। ਕੋਈ ਗਲਤ ਕਰੇ, ਕੋਈ ਠੀਕ ਕਰੇ, ਆਪੇ ਰੱਬ ਸਮਝੇਗਾ, ਸਾਨੂੰ ਵੇਖਣ ਦੀ ਕੀ ਲੋੜ ਹੈ। ਤੇ ਬੇੜਾ ਗਰਕ ਗਿਆ ਸਮਾਜ ਦਾ। ਸਕੂਲੀ ਢਾਂਚਾ ਵੇਖ ਲਓ, ਪੜ੍ਹਾਉਣ ਵਾਲੇ ਨਿਕੰਮੇ, ਹੋਸਪਿਟਲ ਵੇਖ ਲਓ, ਇਲਾਜ ਕਰਨ ਵਾਲੇ ਨਿਕੰਮੇ, ਕਿਸੇ ਮਹਿਕਮੇ 'ਚ ਚਲੇ ਜਾਓ ਤੇ ਇਹ ਸਾਰਾ ਕੁਝ ਤਾਂ ਹੋਇਆ ਕਿਉਂਕਿ ਵੇਖਣ ਵਾਲੇ ਚੁੱਪ ਕਰ ਗਏ, ਤੜ ਮਰ ਗਈ, ਗਲਤ ਨੂੰ ਗਲਤ ਕਹਿਣ ਦੀ ਹਿੰਮਤ ਮਰ ਗਈ। ਅਸੀਂ ਵੀ ਉਹਨਾਂ ਵਰਗੇ ਹੋ ਗਏ। ਸਮਾਜਿਕ ਢਾਂਚਾ ਵਿਗੜਦਾ ਜਾ ਰਿਹਾ, ਇਸੇ ਕਰਕੇ ਭਾਰ ਪਾ ਪਾ ਕੇ ਬੰਦੇ ਨੂੰ ਡੈੱਡ ਕਰ ਦਿੱਤਾ, ਚੁੱਪ ਕਰਾ ਦਿੱਤਾ, ਜਿਸ ਕਰਕੇ ਅੱਜ ਸਮਾਜ ਦਾ ਆਹ ਹਾਲ ਹੋ ਗਿਆ। ਵਾਧੂ ਦੀਆਂ ਮਨੌਤਾਂ ਜਦੋਂ ਬੰਦਾ ਲਾਹ ਕੇ ਸੁੱਟਦਾ ਤੇ ਜ਼ਿੰਮੇਵਾਰੀ ਚੁੱਕਦਾ, ਫਰਜ਼ ਪਛਾਣਦਾ, ਆਪਣੇ ਆਪ ਵੱਲ ਵੇਖਦਾ, ਮੈਨੂੰ ਕਰਨਾ ਪੈਣਾ, ਮੈਂ ਕਰਨਾ, ਚਾਹੇ ਅੱਜ ਕਰ ਲਾਂ ਚਾਹੇ ਕੱਲ ਕਰ ਲਾਂ, ਫਿਰ ਸਮਾਜ ਸੋਹਣਾ ਘੜਿਆ ਜਾਂਦਾ, ਆਲਾ ਦੁਆਲਾ ਸੋਹਣਾ ਬਣਦਾ। ਤਾਂ ਕਰਕੇ ਜੇ ਧਿਆਨ ਨਾਲ ਸੁਣ ਰਹੇ ਹੋ, ਜੇ ਸਮਝ ਰਹੇ ਹੋ, ਜੋ ਲਾਣਾ ਹੈ ਉਹ ਲਾਣਾ ਹੈ, ਪਰ ਨਵਾਂ ਚੁੱਕਣਾ ਵੀ ਬਹੁਤ ਜ਼ਰੂਰੀ ਹੈ, ਉਹ ਬੜਾ ਜ਼ਰੂਰੀ ਹੈ। ਜੋ ਨਹੀਂ ਕਰਨਾ ਇਹ ਤੇ ਸਮਝ ਆ ਰਿਹਾ, ਪਰ ਜੋ ਕਰਨਾ ਹੈ ਇਹ ਸਮਝ ਨਹੀਂ ਆ ਰਿਹਾ। ਬਹੁਤੇ ਬੰਦੇ ਇੱਦਾਂ ਦੇ ਆ ਵੀ ਜੋ ਨਹੀਂ ਕਰਨਾ ਇਹ ਤੇ ਪਤਾ ਲੱਗ ਰਿਹਾ, ਛੱਡਤਾ, ਆ ਵੀ ਛੱਡਤਾ, ਆ ਵੀ ਛੱਡਤਾ, ਪਰ ਜੋ ਕਰਨਾ ਹੈ ਉਹ ਸਮਝ ਘੱਟ ਦੇ ਹੀ ਆਉਂਦਾ, ਥੋੜਿਆਂ ਦੇ ਆਉਂਦਾ। ਤਾਂ ਕਰਕੇ ਧਿਆਨ ਨਾਲ ਸਾਰਾ ਕੁਝ ਵੇਖੋ, ਵਾਚ ਕਰੋ, ਸਮਝੋ, ਤੇ ਜ਼ਿੰਦਗੀ ਬੜੀ ਸੌਖੀ ਹੋ ਜਾਏਗੀ, ਸੁਖਾਲੀ ਹੋ ਜਾਏਗੀ। ਵਾਧੂ ਦੀਆਂ ਮਨੌਤਾਂ ਦੇ ਭਾਰ ਨਾ ਚੁੱਕੀ ਫਿਰੀਏ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਬੜੇ ਬੰਦੇ ਇਹਨੂੰ ਨੈਗੇਟਿਵ ਵੱਲ ਲੈ ਜਾਂਦੇ ਆ। ਉਹ ਕਹਿੰਦੇ ਯਾਰ ਚਾਰ ਦਿਨ ਦੀ ਜ਼ਿੰਦਗੀ ਕਿੰਨੇ ਵੇਖੀ, ਬੋਰਿੰਗ ਜੇ ਬਣ ਜਾਂਦੇ ਆ, ਨੈਗੇਟਿਵ ਹੋ ਜਾਂਦੇ ਆ। ਤੇ ਗੁਰੂ ਸਾਹਿਬ ਕਹਿੰਦੇ ਇੰਨਾ ਕੀ ਟਾਈਮ ਹੈ, ਬਸ ਅੱਜ ਹੀ ਹੈ, ਜੋ ਕਰਨਾ ਕਰ। ਇਹ ਚੀਜ਼ ਸਾਡੇ ਵਿੱਚ ਹਿੰਮਤ ਭਰਦੀ ਹੈ। ਜਿਹੜੇ ਸ਼ਬਦ ਇੱਦਾਂ ਦੇ ਨੇ, ਰੇ ਬੋਰੇ ਤੂੰ ਇਹ ਘਰੀ ਨਾ ਰੱਖ ਹੈ, ਜਿਹੜੇ ਇੱਦਾਂ ਦੇ ਸ਼ਬਦ ਹੈ, ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਇਹ ਇੱਦਾਂ ਨੇ ਵੀ ਬੰਦੇ ਚ ਪੋਜ਼ਿਟਿਵਿਟੀ ਇੰਨੀ ਭਰੀ ਜਾਏ ਵੀ ਮੇਰੇ ਕੋਲ ਅੱਜ ਦਾ ਹੀ ਦੇਣਾ ਤੇ ਮੈਂ ਅੱਜ ਹੀ ਕਰਨਾ ਹੈ। ਆਖੋ ਸਤਨਾਮ
ਸ੍ਰੀ ਵਾਹ।
ਸਮਝਦੇ ਹੋ ਗੱਲ? ਮੰਨ ਲਓ ਵੀ ਮੈਂ ਕੀਰਤਨ ਕਰਨ ਲੱਗਾ, ਮੈਂ ਅੱਜ ਵਿਚਾਰ ਕਰਨ ਲੱਗਾ ਤੇ ਮੈਨੂੰ ਇਹ ਲੱਗੇ ਵੀ ਤੇਰਾ ਆਖਰੀ ਦੇਣ ਹੈ, ਅੱਜ ਹੀ ਕਰ ਲੈ, ਫਿਰ ਦੱਸੋ ਕਿੰਨਾ ਕਿਵੇਂ ਕਰੂੰ ਮੈਂ? ਜਿਹਨੂੰ ਮਿਲਣਾ ਇੱਦਾਂ ਮਿਲ ਵੀ ਅੱਜ ਦਾ ਹੀ ਦੇਣਾ ਬਸ, ਫਿਰ ਬੰਦਾ ਕਿਵੇਂ ਕੰਮ ਕਰੂ? ਤੇਰੇ ਕੋਲ ਇੱਕੋ ਹੀ ਦਿਨ, ਇੱਕ ਦਿਨ ਵੀ ਨਹੀਂ, ਇੱਕ ਘੰਟਾ ਵੀ ਨਹੀਂ, ਮਹਾਰਾਜ ਕਹਿੰਦੇ ਇੱਕ ਦਮ ਹੈ ਤੇਰੇ ਘਰ। ਬੰਦਾ ਸਾਡੇ ਬੰਦੇ ਇਹਨੂੰ ਦੂਜੇ ਪਾਸੇ ਲਈ ਜਾਂਦੇ, ਮਰ ਜਾਣਾ ਜੀ, ਭਰੋਸਾ ਨਹੀਂ ਜੀ, ਕੋਈ ਛੱਡ ਹੀ ਜਾਣਾ। ਮਹਾਰਾਜ ਕਹਿੰਦੇ ਉਹ ਬਸ ਅੱਜ ਹੀ ਹੈ ਤੇਰੇ, ਕਰ ਲੈ ਜਿੰਨਾ ਕਰ ਬੰਦਾ, ਅੱਜ ਹੀ, ਕੱਲ ਕਿਤੇ ਵੇਖਿਆ? ਉਹ ਸਾਨੂੰ ਹੋਰ ਤਰੀਕੇ ਸਿਰ ਪੋਜ਼ਿਟਿਵ ਕਰ ਰਹੇ ਆ, ਅਸੀਂ ਉਹਦਾ ਮਤਲਬ ਵੀ ਹੋਰ ਕੱਢੀ ਜਾਂਦੇ, ਮਰਿਆਂ ਵਰਗੇ ਹੋਈ ਜਾਂਦੇ। ਹਿੰਮਤ ਭਰਨੀ ਚਾਹੀਦੀ, ਸਗੋਂ ਦਲੇਰੀ ਆਉਣੀ ਚਾਹੀਦੀ, ਹੋਈ ਗੱਲ ਉਲਟ ਜਾਂਦੀ। ਬਸ ਐਂ ਬੈਠੇ ਹੋ ਨਾ, ਐਂ ਸੋਚੋ ਵੀ ਆਖਰੀ ਵਾਰੀ ਬੈਠੇ, ਮੁੜ ਕੇ ਨਹੀਂ ਬਹਿਣਾ, ਫਿਰ ਲੱਤਾਂ ਦੁਖਣਗੀਆਂ ਹੈ ਬਈ। ਅਗਲਾ ਕਹਿੰਦਾ ਬਹਿ ਯਾਰ, ਦਿਨ ਤੇ ਅੱਜ ਦਾ ਹੀ, ਜੇ ਐ ਹੋ ਗਏ ਬੋਰਿੰਗ ਲੱਗੇਗਾ ਫਿਰ ਅੱਜ ਦਾ ਦਿਨ, ਮਾਣ ਲੈ ਜਿੰਨਾ ਮਾਣਿਆ ਜਾਂਦਾ, ਆਖਰੀ ਜਿਹਨੂੰ ਮਿਲਦਾ ਆਖਰੀ। ਪਤਨੀ ਨਾਲ ਮਿਲ ਕੇ ਆਇਆ, ਬਸ ਅੱਜ ਤੋਂ ਬਾਅਦ ਨਹੀਂ ਮਿਲਣਾ। ਕਿੱਦਾਂ ਮਿਲੇਗਾ ਫਿਰ? ਮਾਂ ਨੂੰ ਆਖਰੀ ਵਾਰੀ ਮਿਲਿਆ ਫਿਰ ਗੁੱਸੇ ਹੋ ਕੇ ਆਏਗਾ? ਜੇ ਲਾਸਟ ਵਾਰੀ ਮਾਂ ਨੂੰ ਮਿਲ ਰਹੇ ਹਾਂ, ਇੱਦਾਂ ਸੋਚੀਏ ਵੀ ਬਸ ਫਿਰ ਕਿੱਦਾਂ ਮਿਲੇਗਾ? ਮਹਾਰਾਜ ਇਹ ਕਹਿੰਦੇ ਆ ਵੀ ਤੂੰ ਇੱਦਾਂ ਹੀ ਮੰਨ ਵੀ ਅੱਜ ਦਾ ਹੀ ਦੇਣਾ ਬਸ, ਫਿਰ ਜਿਹੜਾ ਸਾਜ ਵੱਜੂ ਰੀਝ ਨਾਲ ਵਜਾਊ ਕਿ ਟਾਈਮ ਜਿਹਾ ਪਾਸ ਕਰੂ, ਬੋਲੋ ਗੱਜ ਕੇ ਰੀਝ ਨਾਲ। ਹਰ ਕੰਮ 'ਚ ਰੀਝ ਆਊ ਕਿ ਨਹੀਂ? ਹਰ ਕੰਮ 'ਚ ਬੰਦਾ ਰੀਝ ਨਾਲ ਕਰੂਗਾ, ਹਿੰਮਤ ਨਾਲ। ਮਾਂ ਨੂੰ ਦੱਸ ਦਿਓ ਵੀ ਆਖਰੀ ਵਾਰੀ ਸਬਜ਼ੀ ਬਣਾਉਣ ਲੱਗੀ ਆ, ਮੁੜ ਕੇ ਨਹੀਂ ਖਵਾ ਹੋਣੀ, ਆਹ ਲਾਸਟ ਹੀ ਹੈ, ਫਿਰ ਕਿੱਦਾਂ ਬਣੂ? ਹੈ ਰੀਝ ਨਾਲ ਕਿ ਫਾਹਾ ਹੀ ਵੱਢੂ, ਆਖਰੀ ਵਾਰੀ ਰੋਟੀ ਖਵਾਉਣੀ ਹੈ। ਹਰ ਕੰਮ ਕਿੱਦਾਂ ਹੋ ਜਾਣਾ? ਗੁਰੂ ਸਾਹਿਬ ਦੇ ਜਿੰਨੇ ਇਹ ਸ਼ਬਦ ਨੇ ਇਸ ਸੰਦਰਭ ਵਿੱਚ, ਤੂੰ ਕੁਛ ਕਰੇ ਇਹਨੂੰ ਦੂਜੇ ਸੰਦਰਭ ਵਿੱਚ ਨਾ ਲਿਜਾਓ ਵੀ ਕਹਿੰਦੇ ਮਰ ਜਾਣਾ ਹੈ, ਛੱਡ ਜਾਣਾ ਹੈ, ਬੁਲਬੁਲ ਆਇਆ ਤੂੰ ਪਾਣੀ ਦਾ, ਬਸ ਦੂਜੇ ਪਾਸੇ ਲੰਘ ਲੈ ਕੇ ਜਾਓ, ਉਹਦੇ ਚੋਂ ਪੋਜ਼ਿਟਿਵਿਟੀ ਕੱਢੋ, ਉਹਦੇ ਵਿੱਚੋਂ ਕੁਛ ਕਰਨ ਦਾ ਜਜ਼ਬਾ ਕੱਢੀਏ। ਸੋ ਉਹ ਸਭ ਦੇ ਵਿੱਚ ਹੈ, ਸਭ ਦੇ ਨੇੜੇ ਹੈ, ਅਸੀਂ ਉਹਦਾ ਰੂਪ ਹਾਂ। ਆਓ ਆ ਸ਼ਬਦ ਜਨਮ
ਹਉ ਵਰੀ ਹਉ ਵਰਣੈ,
ਤੇਰੇ ਨਾਮ ਤੋਂ ਕੁਰਬਾਨ। ਨਾਮ ਮੀਨਸ ਤੇਰੀ ਹੋਂਦ, ਤੇਰੀ ਐਗਜ਼ਿਸਟੈਂਸ, ਨਿਜਮ। ਜਿਸ ਨਿਜਮ ਦੇ ਤਹਿਤ ਸਰੀਰ ਚੱਲ ਰਿਹਾ, ਆ ਧਰਤੀ ਚੱਲ ਰਹੀ ਹੈ, ਸਾਰੇ ਗ੍ਰਹਿ ਚੱਲ ਰਹੇ ਨੇ, ਇੱਕ ਲੋ ਇੱਕ ਨਿਜਮ, ਮੈਂ ਉਹਦੇ ਤੋਂ ਕੁਰਬਾਨ ਜਾਵਾਂ। ਨਿਜਮ ਦੇ ਰੂਪ ਵਿੱਚ ਫੈਲਿਆ ਹੋਇਆ ਪਰਮਾਤਮਾ ਹੀ ਹੈ, ਜਿਹਨੂੰ ਅਸੀਂ ਨਿਜਮ ਕਹਿ ਸਕਦੇ ਹਾਂ, ਇੱਕ ਐਨਰਜੀ ਕਹਿ ਸਕਦੇ ਹਾਂ, ਇੱਕ ਲੋ ਕਹਿ ਸਕਦੇ ਹਾਂ, ਇੱਕ ਨੇਮ। ਨਿਜਮ ਨੂੰ ਨੇਮ ਕਰ ਲਓ ਤੇ ਨੇਮ ਤੋਂ ਸਿੱਧਾ ਕਰ ਲਓ ਨਾਮ, ਤੇ ਨਾਮ ਤੋਂ ਹੀ ਬਣਿਆ ਨਾਮ ਨਿਜਮ। ਨਿਜਮ ਨੇਮ ਨਾਮ ਹੋਂਦ, ਜਿਹਨੇ ਸਾਰਾ ਕੁਝ ਬਣਾਇਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇੱਕ ਨਿਜਮ।
ਹਉ ਵਰੀ ਹਉ ਵਰਣੈ, ਕੁਰਬਾਨ ਤੇਰੇ ਨਾਮ
ਨਾਮ ਫਿਰ ਕਹੋ ਬੋਲੋ ਹਾਂ ਕੁਰਬਾਨ ਤੇਰੇ ਨਾਮ
ਮਾਇਆ ਜਾਲ ਜੀਓ
ਜਿਸ ਮਿਲੇ ਪਰਮ ਵਤ ਪਾਈਏ
Bye.
ਸੰਗਤ ਲਈ ਮਾਈਕ ਦੀ ਆਵਾਜ਼ ਨਾਲ ਵਾਹਿਗੁਰੂ 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 ਵਾਹਿਗੁਰੂ
ਮਿਸਰੀ ਨਾ ਮਿਸਰੀ ਨਾ ਮਿਸਰੀ
ਨਾ ਮਿਸਰੀ ਨਾ ਮਿਸਰੀ ਨਾ ਮਿਸਰੀ ਨਾ ਮਿਸਰੀ ਨਾ ਮਿਸਰੀ ਨਾ ਮਿਸਰੀ ਨਾ ਮਿਸਰੀ
ਬੜੋ ਬੜੋ ਬਈ ਨਾ ਮਿਸਰੀ ਨਾ ਸੰਗਤ 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 ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਸਾਰੇ ਹੀ ਬਹਿ ਜਾਓ, ਟਕਾ ਬਣਾ ਕੇ ਬੈਠੀਏ। ਬਾਹਰ ਮੀਂਹ ਪੈ ਰਿਹਾ ਬਹੁਤ ਤੇਜ਼, ਕਿਉਂਕਿ ਆਵਾਜ਼ ਆਉਂਦੀ ਅੰਦਰ ਪਤਾ ਲੱਗਦਾ। ਜਦੋਂ ਗਿਆਨ ਦਾ ਮੀਂਹ ਸਾਡੇ ਅੰਦਰ ਪੈਂਦਾ ਹੈ ਫਿਰ ਅਸੀਂ ਸ਼ਿਰਸ਼ਾਰ ਹੋ ਜਾਂਦੇ ਹਾਂ। ਪਹਿਲੀ ਗੱਲ ਤੇ ਜਦੋਂ ਆਪਾਂ ਵਾਹਿਗੁਰੂ 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 ਜਪਦੇ ਹਾਂ ਇਹਦਾ ਧਰਮ ਨਾਲ ਸੰਬੰਧ ਹੈ। ਮੈਡੀਟੇਸ਼ਨ ਕਰਨਾ, ਜੇ ਅਸੀਂ ਇਹ ਸਮਝਦੇ ਹਾਂ ਵੀ ਮੈਡੀਟੇਸ਼ਨ ਕਰਨਾ ਵਾਹਿਗੁਰੂ 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 ਵਾਹਿਗੁਰੂ, ਜਿਹੜੇ ਮੈਡੀਟੇਸ਼ਨ ਸਮਝਣ ਵਾਲੇ ਲੋਕ ਹੈ, ਮੈਡੀਟੇਸ਼ਨ ਦੇ ਟੌਪਿਕ ਨੂੰ, ਇਸ ਕਨਸੈਪਟ ਨੂੰ ਉਹ ਜਾਣਦੇ ਹੈ ਵੀ ਲਾਈਟ ਮੈਡੀਟੇਸ਼ਨ ਵੀ ਕਈ ਕਰਦੇ ਹੈ, ਇਕਾਗਰਤਾ ਵਧੇ ਮੇਰੀ, ਇੱਦਾਂ ਦੀਵਾ ਬਾਲ ਕੇ ਉਹਨੂੰ ਵੇਖਦੇ ਰਹਿੰਦੇ ਹੈ, ਅੱਖਾਂ ਨਹੀਂ ਚਮਕਦੇ। ਉਹ ਤਾਂ ਹੈ ਵੀ ਮੇਰਾ ਦਿਮਾਗ ਤਿੱਖਾ ਹੋ ਜਾਵੇ, ਥੋੜ੍ਹਾ ਜਿਹਾ ਹਿੱਲਦਾ ਇੱਧਰ ਉੱਧਰ ਭਟਕਦਾ। ਕਈ ਲਾਈਟ ਮੈਡੀਟੇਸ਼ਨ ਕਰਦੇ ਆ, ਕਈ ਸਾਊਂਡ ਮੈਡੀਟੇਸ਼ਨ ਕਰਦੇ ਹੈ ਵੀ ਜਿਵੇਂ ਆਵਾਜ਼ਾਂ ਸਮੁੰਦਰਾਂ ਦੀਆਂ, ਲਹਿਰਾਂ ਦੀਆਂ, ਛੱਲਾਂ ਦੀਆਂ, ਬਰਸਾਤ ਦੀ ਆਵਾਜ਼ ਸੁਣਦੇ ਹੈ ਕੰਨਾਂ 'ਚ ਲਾ ਕੇ ਅਤੇ ਅੱਖਾਂ ਬੰਦ ਕਰਕੇ ਇੱਦਾਂ ਬੈਠੇ ਰਹਿੰਦੇ ਹੈ, ਸਾਊਂਡ ਮੈਡੀਟੇਸ਼ਨ ਕਰਦੇ। ਕਈ ਥੋਟ ਮੈਡੀਟੇਸ਼ਨ ਕਰਦੇ ਹੈ, ਕੋਈ ਇੱਕ ਐਸਾ ਵਿਚਾਰ ਆਪਣੇ ਮਾਇੰਡ ਨੂੰ ਦਿੰਦੇ ਹੈ ਜਿਹਦੀ ਕੋਈ ਪਿਕਚਰ ਨਾ ਬਣੇ। ਤੇ ਜਦੋਂ ਤੁਸੀਂ ਇੱਕ ਸ਼ਬਦ ਇੱਦਾਂ ਦਾ ਜਿਹਦੇ ਕੋਈ ਪਿਕਚਰ ਬਣੇ ਹੀ ਨਾ ਆਪਣੇ ਮਾਇੰਡ ਨੂੰ ਦਿਓਗੇ, ਉਹ ਸ਼ਬਦ ਨੂੰ ਰਿਪੀਟ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ, ਬਾਕੀ ਦੇ ਵਿਚਾਰ ਘਟਦੇ ਜਾਣਗੇ, ਉਹ ਇੱਕ ਹੀ ਥੋਟ ਵੱਡਾ ਹੁੰਦਾ ਜਾਂਦਾ। ਇਹ ਵੀ ਇਕਾਗਰਤਾ ਬਣਦੀ ਹੈ। ਭਾਵ ਕਹਿਣ ਦਾ, ਹੁਣ ਜਦੋਂ ਆਪਾਂ ਵਾਹਿਗੁਰੂ ਕਹਿੰਦੇ ਹਾਂ ਵਾਹਿਗੁਰੂ 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 ਵਾਹਿਗੁਰੂ, ਕੋਈ ਪਿਕਚਰ ਬਣਦੀ ਹੈ? ਬੋਲੋ, ਨਹੀਂ ਬਣਦੀ। ਜਦੋਂ ਅਸੀਂ ਇੱਦਾਂ ਕਰਦੇ ਹਾਂ ਤਾਂ ਬਹੁਤ ਇਕਾਗਰਤਾ, ਜਿਹੜੇ ਬੰਦੇ ਬਿਲਕੁਲ ਵੀ ਐਂ ਬੈਠੇ ਹੁੰਦੇ ਆ ਉਹ ਦੋ ਕੁ ਮਿੰਟ ਸੁਣੀ ਜਾਂਦੇ ਵਾਹਿਗੁਰੂ ਵਾਹਿਗੁਰੂ, ਉਹ ਵੀ ਲੱਗ ਜਾਂਦੇ ਨਾਲ ਕਰਨ, ਕਦੇ ਉਹਨਾਂ ਨੂੰ ਇਹ ਕਹਿਣ ਮੈਂ ਨਹੀਂ ਕਰਨਾ, ਉਹਦੇ ਅੰਦਰੋਂ ਆਪ ਹੀ ਜੀ ਕਰਨ ਲੱਗ ਜਾਂਦਾ, ਨਾਲ ਹੀ ਮੈਚ ਕਰਨ ਲੱਗ ਜਾਂਦਾ। ਸਾਜਾਂ ਦੀ ਆਵਾਜ਼ ਵੀ ਹੁੰਦੀ ਹੈ, ਸਾਰੇ ਜਣੇ ਬੋਲਦੇ ਆ ਵਾਹਿਗੁਰੂ ਵਾਹਿਗੁਰੂ। ਇਹਦੇ ਨਾਲ ਜਦੋਂ ਅਸੀਂ ਇੱਦਾਂ ਧਿਆਨ ਵਿੱਚ ਬੈਠਦੇ ਹਾਂ ਇਹਦੇ ਨਾਲ ਥੋੜ੍ਹੀ ਇਕਾਗਰਤਾ ਬਣ ਜਾਂਦੀ ਹੈ। ਮੈਡੀਟੇਸ਼ਨ ਮੈਡੀਸਨ ਵਾਂਗੂ ਹੈ, ਮੈਡੀਸਨ ਹੁੰਦੇ ਆ ਦੋ ਚਾਰ ਗੋਲੀਆਂ, ਪਰ ਕੌਲੇ ਭਰ ਭਰ ਕੇ ਤੇ ਅਸੀਂ ਖੁਰਾਕ ਹੀ ਖਾਣੀ ਹੁੰਦੀ ਹੈ ਨਾ, ਤੇ ਉਹ ਖੁਰਾਕ ਕਾਹਦੀ ਹੈ? ਖੁਰਾਕ ਕਾਹਦੀ ਖਾਣੀ ਹੈ ਜੀ? ਅਸੀਂ ਗੁਰੂ ਦੇ ਗਿਆਨ ਦੀ। ਉਹ ਕੌਲੇ ਭਰ ਭਰ ਕੇ ਖੁਰਾਕ ਖਾਣੀ ਹੈ, ਪਰ ਖੁਰਾਕ ਹਜ਼ਮ ਹੋ ਜਾਏ, ਅਸੀਂ ਸਿਹਤ ਸਾਡੀ ਠੀਕ ਰਹੇ, ਉਹਦੇ ਲਈ ਅਸੀਂ ਅੱਧਾ ਘੰਟਾ 15 ਮਿੰਟ। ਮੈਂ ਜੇ ਆਪਣੀ ਗੱਲ ਕਰਾਂ ਤੇ ਮੈਨੂੰ ਸ਼ੁਰੂ ਤੋਂ ਆਦਤ 15-20 ਸਾਲਾਂ ਤੋਂ ਹੈ ਵੀ ਮੈਂ ਆਪਣੀ ਸਿਹਤ ਲਈ ਯੋਗਾ ਵੀ ਕਰਦਾ, ਮੇਰੀ ਸਿਹਤ ਠੀਕ ਰਹੇ, ਮੈਂ ਘੰਟਾ ਡੇਢ ਘੰਟਾ ਲਾਉਂਦਾ ਹੀ ਹਾਂ ਰੋਜ਼। ਤੇ ਮੈਡੀਟੇਸ਼ਨ ਕਰਨ ਦੀ ਆਦਤ ਵੀ ਸ਼ੁਰੂ ਤੋਂ ਹੈ, ਏਦਾਂ ਕਰਕੇ ਬਹਿਣਾ ਹੀ ਹੁੰਦਾ, ਪੰਜ ਮਿੰਟ, ਦਸ ਮਿੰਟ, ਅੱਧਾ ਘੰਟਾ, ਚੰਗਾ ਲੱਗਦਾ। ਹੁਣ ਧਿਆਨ ਨਾਲ ਸੁਣੋ ਵੀ ਜੇ ਇੱਦਾਂ ਅਸੀਂ ਬੈਠਦੇ ਹਾਂ, ਇਕਾਗਰਤਾ ਬਣ ਗਈ, ਹੁਣ ਤੂੰ ਜੇ ਕਿਸੇ ਕੰਮ ਤੇ ਜਾਂਦਾ ਹੈ, ਤੇਰਾ ਧਿਆਨ ਇੱਧਰ ਉੱਧਰ ਭਟਕਦਾ ਹੈ, ਬ੍ਰੇਨ ਦੇ ਡਾਕਟਰ ਕੋਲ ਜਾਂਦਾ, ਉਹ ਵੀ ਕਹਿ ਦਿੰਦਾ, ਕਹਿੰਦਾ ਇਕੱਲਾ ਬੈਠਿਆ ਕਰ ਮਾੜਾ ਜਿਹਾ, ਇਕੱਲਾ ਆਪਣੇ ਆਪ ਨੂੰ ਆਪਣੇ ਆਪ 'ਚ ਬੈਠਿਆ ਕਰ। ਇਹ ਤਾਂ ਡਾਕਟਰ ਵੀ ਸਲਾਹ ਦੇ ਦਿੰਦਾ ਭਾਈ, ਜੇ ਡਿਪਰੈਸ਼ਨ ਦਾ ਮਰੀਜ਼ ਹੋ ਗਿਆ, ਜੇ ਤੇਰੇ 'ਤੇ ਸਟ੍ਰੈਸ ਜ਼ਿਆਦਾ ਹੈ, ਤੇਰੇ ਦਿਮਾਗ 'ਚ ਜ਼ਿਆਦਾ ਭੈੜੇ ਭੈੜੇ ਵਿਚਾਰ ਆਈ ਜਾਂਦੇ ਆ, ਬਹਿ ਜਿਆ ਕਰ ਇਕੱਲਾ, ਡਾਕਟਰ ਵੀ ਇੱਦਾਂ ਦੱਸ ਦਿੰਦੇ। ਇਹ ਇਲਾਜ ਹੈ ਬ੍ਰੇਨ ਦਾ, ਜਿਵੇਂ ਬਾਡੀ ਦੀ ਐਕਸਰਸਾਈਜ਼ ਹੈ, ਇੱਦਾਂ ਬ੍ਰੇਨ ਦੀ ਐਕਸਰਸਾਈਜ਼ ਹੈ। ਤੁਸੀਂ ਬ੍ਰੇਨ ਦੀ ਐਕਸਰਸਾਈਜ਼ ਕਰਦੇ ਹੈ, ਬੈਠਦੇ ਹੈ, ਰਿਲੈਕਸ ਹੋ ਜਾਂਦੇ ਹੈ, ਉਦੋਂ ਬਾਅਦ ਫਿਰ ਕੀ ਹੈ, ਜਦੋਂ ਮੈਂ ਰਿਲੈਕਸ ਹਾਂ, ਫਿਰ ਜਦੋਂ ਆਪਾਂ ਕੰਮ ਤੇ ਗਏ, ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਕਰਮ ਕਰਨਾ ਸਹੀ, ਇਹ ਹੈ ਸਾਡਾ ਧਰਮ, ਕੰਮ ਕਰਨਾ, ਡਿਊਟੀ ਕਰਨੀ ਆਪਣੇ ਫਰਜ਼ ਪਿੱਛੇ, ਥੋੜ੍ਹੀ ਡਿਲੇ ਘਟਾ ਕੇ ਰੱਖ, ਦੀਵਾਨ ਵਾਲੀ ਬਾਹਰ ਵਾਲੀ ਪੰਡਾਲ ਵਾਂਗੂ ਨਾ ਹੋਵੇ, ਫਿਰ ਸਮਝ ਸਹੀ ਆਉਂਦੀ ਗੱਲ। ਸੁਣੋ ਜਰਾ, ਵੇਖੋ ਆਪਣੀ ਜ਼ਿੰਦਗੀ 'ਚ ਸਹੀ ਕਰਮ ਕਰਨੇ, ਇਹ ਹੈ ਸਾਡਾ ਧਰਮ, ਠੀਕ ਹੈ ਪਿਆਰੇ, ਆਪਣੇ ਫਰਜ਼ ਸਹੀ ਪਛਾਣਨੇ, ਇਹ ਹੈ ਸਾਡਾ ਧਰਮ, ਆਪਣੀ ਡਿਊਟੀ ਚਾਅ ਨਾਲ, ਸ਼ੌਂਕ ਨਾਲ, ਰੀਝ ਨਾਲ ਕਰਨੀ, ਇਹ ਹੈ ਸਾਡਾ ਧਰਮ। ਪਰ ਮੈਂ ਇਹ ਤਾਂ ਹੀ ਕਰਾਂਗਾ ਨਾ ਜੇ ਮੇਰੀ ਸਿਹਤ ਠੀਕ ਹੋਏਗੀ, ਤੇ ਸਿਹਤ ਠੀਕ ਰੱਖਣ ਵਾਸਤੇ ਜਿਮ ਜਾਣਾ ਮੇਰਾ ਬੜਾ ਜ਼ਰੂਰੀ ਹੈ। ਤੇ ਦੱਸੋ ਜਿਮ ਦਾ ਸੰਬੰਧ ਫਿਰ ਧਰਮ ਨਾਲ ਹੋ ਗਿਆ ਕਿ ਨਾ ਹੋ ਗਿਆ, ਬੋਲੋ, ਹੋ ਗਿਆ ਨਾ, ਧਰਮ ਨਾਲ ਜਿਮ ਦਾ ਕੀ ਸੰਬੰਧ ਹੈ? ਜੇ ਸਿਹਤ ਠੀਕ ਹੈ ਤੇ ਕੰਮ ਸਹੀ ਕਰੂੰ, ਤੇ ਸਿਹਤ, ਜੇ ਮੈਂ ਕਹਾਂ ਵੀ ਮੈਂ ਰੋਜ਼ ਜਿਮ ਜਾਵਾਂ, ਕਿਉਂ ਜਾਵਾਂ? ਕਿਉਂਕਿ ਮੈਂ ਕੰਮ ਵਧੀਆ ਕਰਾਂ, ਉੱਥੇ ਜਾ ਕੇ ਮੈਂ ਕੁਰਸੀ ਤੇ ਬਹਿਣਾ ਹੈ, ਕੰਪਿਊਟਰ ਤੇ ਮੈਂ ਕੰਮ ਕਰਦਾ, ਗਰਦਨ ਮੇਰੀ ਆਕੜ ਜਾਂਦੀ ਹੈ, ਬਲੱਡ ਸਰਕੂਲੇਸ਼ਨ ਮੇਰਾ ਸਹੀ ਨਹੀਂ ਚੱਲਦਾ, ਆਕੜਿਆ 8 ਘੰਟੇ ਬਹਿਣਾ ਪੈਂਦਾ ਹੈ, ਇੱਕ ਦਿਨ, ਦੋ ਦਿਨ, ਅਗਲੇ ਦਿਨ ਮੈਨੂੰ ਚੱਕਰ ਆਉਣ ਲੱਗ ਜਾਣਗੇ, ਉਹਦੇ ਨਾਲੋਂ ਚੰਗਾ ਵੀ ਮੈਂ ਰੋਜ਼ ਜਿਮ ਜਾਵਾਂ ਤਾਂ ਜੋ ਮੈਂ ਆਪਣਾ ਕਰਮ ਸਹੀ ਕਰ ਸਕਾਂ, ਮੇਰਾ ਕਰਮ ਹੀ ਮੇਰਾ ਧਰਮ ਹੈ। ਧਰਮ ਕਰਨ ਲਈ ਕਰਮ ਜ਼ਰੂਰੀ ਹੈ, ਤੇ ਕਰਮ ਕਰਨ ਲਈ ਸਿਹਤ ਜ਼ਰੂਰੀ ਹੈ, ਤੇ ਸਿਹਤ ਲਈ ਐਕਸਰਸਾਈਜ਼ ਬੜੀ ਜ਼ਰੂਰੀ ਹੈ, ਤੇ ਜਿਮ ਬਣ ਗਈ ਨਾ, ਧਰਮ ਨਾਲ ਸੰਬੰਧ ਹੋ ਗਿਆ ਕਿ ਨਾ ਹੋ ਗਿਆ? ਹੋ ਗਿਆ। ਇਸੇ ਤਰ੍ਹਾਂ ਮੇਰਾ ਦਿਮਾਗ ਬਹੁਤ ਭਟਕਦਾ ਹੈ, ਤੇ ਦਿਮਾਗ ਸ਼ਾਂਤ ਰਹੂ ਤਾਂ ਹੀ ਮੈਂ ਕੰਮ ਵਧੀਆ ਕਰੂੰ, ਤੇ ਉਹਦੇ ਲਈ ਮੈਂ, ਵੇਖੋ, ਉਹਦੇ ਲਈ ਮੈਂ ਅੱਧਾ ਘੰਟਾ ਇਕੱਲਾ ਬਹਿ ਜਾਂ, ਪੱਤਿਆਂ ਦੀ ਆਵਾਜ਼ ਸੁਣਦਾ, ਹਵਾ ਦੀ ਆਵਾਜ਼ ਸੁਣਦਾ, ਕਿਤੇ ਖਾਲੀ ਥਾਂ ਤੇ ਚੱਕ ਚੌਂਕੜਾ ਮਾਰ ਕੇ ਇੱਦਾਂ ਬਹਿ ਜਾ, ਐਂ ਬੈਕ ਸਿੱਧੀ ਕਰਕੇ, ਤੁਸੀਂ ਨਾ ਇੱਦਾਂ ਆਕੜ ਕੇ ਪੂਰਾ ਐਂ ਬਹਿ ਜਾਓ, 15 ਕੁ ਮਿੰਟ ਤੋਂ ਬਾਅਦ ਥੱਲੇ ਕਰਨ ਨੂੰ ਜੀ ਨਹੀਂ ਕਰਦਾ, ਫਿਰ ਐਂ ਨਹੀਂ ਫਿਰ ਹੁੰਦਾ, ਫਿਰ ਇੱਦਾਂ ਹੀ ਰਹਿੰਦਾ, ਇੱਦਾਂ ਲੱਗਦਾ ਵੀ ਇੱਦਾਂ ਹੀ ਬੈਠੇ ਰਹੋ ਬਸ। ਹੁਣ ਇਕਾਗਰਤਾ ਵੱਧ ਗਈ ਮੈਡੀਟੇਸ਼ਨ ਕਰਨ ਕਰਕੇ, ਕੰਮ ਚ ਧਿਆਨ ਹੋ ਗਿਆ, ਅਗਲਾ ਗੱਲ ਕਰਦਾ ਉਹਦੀ ਅੱਖ ਚੱਖ ਪਾ ਕੇ ਸੁਣਦੇ ਆ ਐਂ, ਕਿਉਂਕਿ ਸਵੇਰੇ ਵੀ ਆਦਤ ਐਂ ਬਹਿਣ ਦੀ ਸਿੱਧੇ, ਜਦੋਂ ਅਗਲਾ ਗੱਲ ਕਰਦਾ ਇੱਦਾਂ ਪੂਰੇ ਧਿਆਨ ਨਾਲ। ਹੁਣ ਬ੍ਰੇਨ ਰਿਲੈਕਸ ਹੈ, ਬ੍ਰੇਨ ਠੀਕ ਹੈ, ਮੈਡੀਟੇਸ਼ਨ ਕਰਦਾ, ਤੇ ਹੁਣ ਮੈਡੀਟੇਸ਼ਨ ਦਾ ਸੰਬੰਧ, ਕਿਉਂਕਿ ਜੇ ਧਿਆਨ ਦੇਣਾ ਹੈ ਤੇ ਮੈਡੀਟੇਸ਼ਨ ਕਰ ਲਓ, ਪਰ ਜੇ ਹੁਣ ਅਗਲਾ ਇਹ ਕਵੇ ਵੀ ਦਿਨ ਰਾਤ ਜਿਮ ਹੀ ਕਰੀ ਚੱਲ ਇਹੀ ਤੇਰਾ ਧਰਮ ਹੈ, ਫਿਰ ਤੇ ਗਲਤ ਹੋ ਗਈ ਨਾ ਗੱਲ। ਜਿਮ ਕਰਾਂਗੇ, ਕੰਮ ਸਹੀ ਕਰਾਂਗੇ, ਪਰ ਜੇ ਕੋਈ ਬੰਦਾ ਕਵੇ ਵੀ ਜਿਮ ਕਰਨਾ ਹੀ ਤੇਰਾ ਧਰਮ ਹੈ, ਹੁਣ ਤੂੰ ਦਿਨ ਰਾਤ ਜਿਮ ਹੀ ਕਰੀ ਚੱਲ, ਫਿਰ ਤੇ ਕਹਾਂਗੇ ਵੀ ਯਾਰ ਤੇ ਕਮਲੇ ਕਰਤਾ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਜੇ ਬੰਦਾ ਕਵੇ ਮੈਡੀਟੇਸ਼ਨ ਦਿਨ ਰਾਤ ਹੀ ਕਰਨਾ ਹੈ, ਮੈਡੀਟੇਸ਼ਨ ਕਰਕੇ ਜਿਹੜਾ ਕੰਮ ਕਰਨਾ ਉਹ ਕਾਊਂਟ ਹੋਣਾ ਹੈ, ਮੈਡੀਟੇਸ਼ਨ ਕਰਕੇ ਜਿਹੜਾ ਤੂੰ ਕੰਮ ਕੀਤਾ ਵੀ ਕੰਮ ਬਹੁਤ ਵਧੀਆ ਕਰਦਾ ਯਾਰ, ਹੁਣ ਦੱਸ ਵੀ ਕਿਉਂ ਕਰਦਾ, ਇੰਨਾ ਧਿਆਨ ਤੇਰਾ ਕਿਵੇਂ ਦੇ ਲੈਂਦਾ? ਅਗਲਾ ਕਹਿੰਦਾ ਮੈਂ ਨਾ ਅੱਧਾ ਘੰਟਾ ਇਕੱਲਾ ਵੀ ਬੈਠਦਾ ਹੁੰਦਾ। ਵਾਹ ਬਈ ਵਾਹ, ਆਹ ਤੇ ਗੱਲ ਬਣੀ, ਹੁਣ ਡੱਕਾ ਤੋੜਦਾ ਨੀ। ਅਗਲਾ ਕਹਿੰਦਾ ਯਾਰ ਤੂੰ ਨੀਂਦ ਜੀ ਚੜੀ ਪਈ, ਇਹ ਕੰਮ ਕਿਉਂ ਨੀ ਕਰਦਾ, ਵਾਸੀਆਂ ਲਈ ਜਾਂਦਾ ਹੈ। ਕਹਿੰਦਾ ਯਾਰ ਕੰਮ ਕਰਨ ਨੂੰ ਜੀ ਨੀ ਕਰਦਾ, ਥੱਕੇ ਪਏ ਆ। ਕਹਿੰਦੇ ਕੀ ਹੋਇਆ?
ਕਹਿੰਦੇ ਰਾਤ ਸਾਰੀ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਆ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੋ ਗਿਆ ਨਾ ਗਲਤ, ਫੇਰ ਸਾਡੇ ਏਦਾਂ ਹੋ ਗਿਆ, ਸਾਡੇ ਬੰਦੇ ਡੱਕਾ ਨਹੀਂ ਤੋੜਦੇ, ਕੰਮਾਂ ਤੋਂ ਭਕੌੜੇ ਹੋਈ ਜਾਂਦੇ। ਇਹ ਤੇ ਕਹਿੰਦੇ ਦੁਨਿਆਵੀ ਕੰਮ ਨੇ, ਕਿਹੜਾ ਨਾਲ ਜਾਣੇ ਨੇ, ਇਹ ਤੇ ਚਲੋ ਬੱਚੇ ਪਾਲਣ ਲਈ ਕਰ ਲਈ ਦੇ ਆ, ਅਸਲ ਕੰਮ ਕੀ ਹੈ? ਅਵਰ ਕਾਜ ਤੇਰੇ ਕਿਤੇ ਨਾ ਕਾਮ। ਅਸਲੀ ਕੀ ਹੈ? ਮਿਲ ਸਾਧ ਸੰਗਤ ਭਜ
ਕੇਵਲ ਨਾਮ,
ਸੰਗਤਾਂ ਚ ਬਹਿ ਕੇ ਨਾਮ ਜਪੋ, ਇਹ ਕੰਮ ਆਉਣਾ ਹੈ। ਭਲਾ ਜੇ ਆਪਾਂ ਸਾਰੇ ਹੀ ਇੱਦਾਂ ਕਰਨ ਲੱਗ ਜਾਣ, ਆਫਿਸਰ ਅੱਗੇ ਸਾਰੀ ਰਾਤ ਜਾਗ ਕੇ ਸਵੇਰੇ ਆਉਣ, ਬੱਚੇ ਵੀ ਸਵੇਰੇ ਸਾਰੀ ਰਾਤ ਜਾਗਣ, ਸਾਰਿਆਂ ਨੂੰ ਜਗਾਉਣਾ ਸ਼ੁਰੂ ਕਰ ਦਿਓ, ਸਮਾਜ ਕਿਹੋ ਜਿਹਾ ਬਣ ਜੂ ਸਾਡਾ? ਸਾਰਿਆਂ ਨੂੰ ਸੁਸਤੀ ਚੜੀ ਹੋਵੇ ਸਵੇਰੇ, ਅੱਖਾਂ ਲਾਲ ਹੋਣ, ਬੱਸਾਂ ਦੇ ਡਰਾਈਵਰਾਂ ਨੂੰ ਵੀ ਨਾਮ ਜਪਾਓ ਭਾਈ, ਪਾਇਲਟ ਨੂੰ ਨਹੀਂ ਜਪਾਉਣਾ, ਉਹ ਤੇ ਵਾਂਝੇ ਰਹਿ ਜਾਣਗੇ ਵਿਚਾਰੇ, ਸਾਰੀ ਰਾਤ ਉਹਨਾਂ ਨੂੰ ਜਪਾਉਣਾ ਕਿ ਨਹੀਂ ਜਪਾਉਣਾ, ਬੋਲੋ। ਪਾਇਲਟਾਂ ਨੂੰ ਵੀ ਜਪਾਓ, ਬੱਸਾਂ ਦੇ ਡਰਾਈਵਰਾਂ ਨੂੰ ਜਪਾਓ, ਟੈਕਸੀ ਡਰਾਈਵਰਾਂ ਨੂੰ ਜਪਾਓ, ਸਾਰੇ ਅਫਸਰਾਂ ਨੂੰ ਜਪਾਓ, ਅੱਖਾਂ 'ਚ ਲਾਲੀਆਂ ਰੜਕਣ, ਅਖੇ ਪੰਜਾਬ ਸਾਰੇ ਨੂੰ ਕੀ ਹੋਇਆ ਪਿਆ, ਕਹਿੰਦੇ ਨਾਮ ਬਹੁਤ ਜਪਦੇ ਨੇ ਸਾਰੀ ਰਾਤ। ਟੀਚਰ ਆਏ ਨੇ, ਉਹ ਟੇਬਲ ਦੇ ਉੱਤੇ ਇੱਦਾਂ ਸਿਰ ਰੱਖ ਕੇ ਸੁੱਤਾ ਪਿਆ, ਡਾਕਟਰ ਵੀ ਆਉਣ ਸਾਰ ਸੌਂ ਗਿਆ, ਅਖੇ ਜੀ ਥੱਕੇ ਬਹੁਤ ਪਏ ਆ। ਹਫ਼ਤੇ 'ਚ ਇੱਕ ਦਿਨ ਕਿਉਂ, ਦਿਨ ਰਾਤ ਨਹੀਂ ਚਾਹੀਦਾ ਫਿਰ? ਤੇ ਜੇ ਇੱਦਾਂ ਨਾਮ ਜਪੋਗੇ, ਪੰਜਾਬ ਨਾਲ ਵੈਰ ਕਰਨ ਦੀ ਕਿਸੇ ਨੂੰ ਕੀ ਲੋੜ ਹੈ? ਅਸੀਂ ਆਪਣੇ ਵੈਰੀ ਆਪ ਹੀ ਬਣ ਗਏ, ਅਸੀਂ ਖਤਮ ਆਪ ਹੀ ਹੋ ਜਾਵਾਂਗੇ, ਸਾਨੂੰ ਕਿਸੇ ਨੇ ਖਤਮ ਕਰਨਾ ਕੀ ਹੈ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂ ਬਈ, ਜੇ ਖੁਰਾਕ ਘੱਟ ਮਾੜੀ ਹੈ ਤੇ ਵੱਧ ਨਹੀਂ ਮਾੜੀ? ਇੱਕ ਬੰਦੇ ਨੂੰ ਇੱਕ ਰੋਟੀ ਖਵਾਓ, ਲੋੜ ਹੈ ਚਾਰ ਦੀ, ਪਰ ਇੱਕ ਮਾੜੀ ਹੈ, ਚਾਹੀਦੀਆਂ ਕਿੰਨੀਆਂ? ਗੱਜ ਕੇ ਪ੍ਰਚਾਰ ਨਹੀਂ, ਆਪਾਂ 14 ਖਵਾਉਂਦੇ ਹਾਂ, ਇਹ ਨਹੀਂ ਮਾੜੀਆਂ? ਜੀਰੀ ਲਾਵਾਂਗੇ ਹੁਣ, ਝੋਨਾ, ਪਾਣੀ ਨਾ ਦਿਓ ਮਾੜਾ ਹੈ ਨਾ, ਤੇ ਜ਼ਿਆਦਾ ਹੀ ਦੇ ਦਿਓ, ਜ਼ਿਆਦਾ ਨਾਲ ਨਹੀਂ ਮਰਦੀ ਫਸਲ, ਦੋਵੇਂ ਪਾਸੇ ਹੀ ਮਰ ਜਾਂਦੀ ਹੈ, ਨਾ ਦਿਓ ਤਾਂ ਵੀ ਮਰ ਜਾਂਦੀ ਹੈ, ਜ਼ਿਆਦਾ ਦਿਓ ਤਾਂ ਵੀ। ਕਈ ਬੰਦੇ ਜਿੰਮ ਜ਼ਿਆਦਾ ਕਰ ਕਰਕੇ ਵੀ ਸਰੀਰ ਦਾ ਬੇੜਾ ਭਾ ਲੈਂਦੇ ਨੇ, ਜਿੰਮ ਜ਼ਰੂਰੀ ਹੈ ਪਰ ਕਈ ਡੌਲਿਆਂ ਦੇ ਚੱਕਰਾਂ 'ਚ ਹੀ ਪਾਰ ਬੋਲ ਗਏ ਹੈ, ਆ ਖਾ ਖਾ ਕੇ ਆ ਕੀ ਹੁੰਦੇ ਨੇ ਉਹ ਪਾਊਡਰ ਜੇ, ਆ ਪ੍ਰੋਟੀਨ, ਪ੍ਰੋਟੀਨ ਖਾ ਖਾ ਕੇ ਕਹਿੰਦੇ ਡੌਲੇ ਬਣਨੇ ਚਾਹੀਦੇ। ਸਮਝਦੇ ਆ ਗੱਲ, ਤੁਸੀਂ ਆਉਂਦੀ ਹੈ ਪਕੜ 'ਚ? ਤਾਂ ਕਰਕੇ ਤੁਸੀਂ ਅੱਧਾ ਘੰਟਾ, ਘੰਟਾ ਤੇਰਾ ਸੱਚੀ ਜੀ ਕਰੇ ਕਦੀ ਕਦੀ 2 ਘੰਟੇ ਵੀ ਬੈਠਾ ਰਹਿ, ਪਰ ਜੇ ਕਹੇਗਾ ਗੁਰੂ ਸਾਹਿਬ ਇਹ ਵੇਖਣਗੇ, ਗੁਰੂ ਸਾਹਿਬ ਤੈਨੂੰ ਜਦੋਂ ਕੰਮ ਕਰਦਾ ਕਿੱਦਾਂ ਫਰਜ਼ ਨਿਭਾਉਂਦਾ, ਧੋਖਾ ਤੇ ਨਹੀਂ ਕਰਦਾ, ਬੇਈਮਾਨੀ ਤੇ ਨਹੀਂ, ਠੱਗੀ ਤੇ ਨਹੀਂ, ਉਹ ਵੇਖਣਗੇ। ਇਹ ਸਮਝ ਕੇ ਰੱਖਿਓ ਗੱਲ, ਬਾਕੀ ਜਿਹੜੇ ਵੀਰ ਕਰਦੇ ਐ ਕਰਿਆ ਕਰੋ 10-15 ਮਿੰਟ। ਆ ਸਾਜਾਂ ਨਾਲ ਤੇ ਬਹੁਤ, ਜਦੋਂ ਨਾ ਇੱਦਾਂ ਬੈਠੇ, ਜਦੋਂ ਸਾਜ ਇੱਕ ਇੱਕ ਬਿਲਕੁਲ, ਜਦੋਂ ਸਾਜ ਇੱਕਦਮ ਬੰਦ ਕਰ ਦਿਓ, ਐ ਸੁੰਨ ਹੋ ਜਾਂਦਾ ਸਾਰਾ ਕੁਛ, ਰਿਲੈਕਸ, ਠੀਕ ਹੈ, ਵਧੀਆ, ਜਿਹੜਾ ਕਰ ਸਕਦਾ ਕਰ ਲਵੇ। ਤਾਂ ਕਰਕੇ ਇਸ ਨੁਕਤੇ ਨੂੰ ਥੋੜ੍ਹਾ ਜਿਹਾ ਮੇਰਾ ਕਹਿਣਾ ਜ਼ਰੂਰੀ ਸੀ। ਬਾਕੀ ਇਸ ਟੌਪਿਕ ਦੇ ਉੱਤੇ ਨਾ ਬਹੁਤ ਹੋਰ ਵੀ ਗੱਲ ਹੋ ਸਕਦੀ ਹੈ ਇਸ ਵਿਸ਼ੇ 'ਤੇ, ਕਿਉਂਕਿ ਮੈਡੀਟੇਸ਼ਨ ਜਿਹੜਾ ਹੈ ਨਾ ਸਿਮਰਨ, ਇਸ ਟੌਪਿਕ ਦੇ ਉੱਤੇ ਮੈਂ ਆਪਣੀ ਜ਼ਿੰਦਗੀ 'ਚ ਬੜੇ ਤਜਰਬੇ ਕੀਤੇ ਆ। ਜਿਹੜਾ ਆਹ ਵਿਸ਼ਾ ਹੈ ਨਾ, ਇਸ ਵਿਸ਼ੇ ਬਾਰੇ, ਕਈ ਵਿਸ਼ਿਆਂ ਬਾਰੇ ਮੈਨੂੰ ਘੱਟ ਪਤਾ ਹੈ, ਪਰ ਇਹ ਜਿਹੜਾ ਵਿਸ਼ਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਨਾਮ ਚੱਲਣਾ, ਸਾਹ ਚੜ੍ਹ ਗਏ, ਲਾਈਟਾਂ ਦਿਸਣੀਆਂ, ਆਵਾਜ਼ਾਂ ਸੁਣਨੀਆਂ, ਮਹਿਕਾਂ ਆਉਣੀਆਂ, ਇਸ ਚੀਜ਼ ਬਾਰੇ ਮੇਰਾ ਤਜਰਬਾ ਬਹੁਤ ਹੈ। ਇਸ ਕਰਕੇ ਤਜਰਬਾ ਹੈ ਕਿਉਂਕਿ 20 ਸਾਲ ਅਸੀਂ ਇਹੀ ਕੀਤਾ ਹੈ ਅਤੇ ਆਪਣੇ ਬੰਦਿਆਂ ਤੋਂ ਬੜਾ ਕਰਾਇਆ ਹੈ, ਤਜਰਬਾ ਇਸ ਗੱਲ ਦਾ ਬਹੁਤ ਹੈ। ਮੈਂ ਤਾਂ ਆਪਣੇ ਤਜਰਬੇ 'ਚੋਂ ਦੱਸਦਾ, ਮੈਂ ਜੇ ਇਹ ਕਹਿੰਦਾ ਵੀ 10-15 ਮਿੰਟ ਕਰ ਲਿਆ ਕਰੋ, ਪਰ ਜੇ ਕਹਾਂ ਵੀ ਇਹੀ ਸਭ ਕੁਛ ਹੈ, ਇਹ ਭਾਈ ਇਸ ਤੋਂ ਅੱਗੇ ਜਾ ਕੇ ਯੋਗ ਮਤ ਬਣ ਜਾਂਦਾ ਹੈ। ਜਦੋਂ ਜੋਗ ਮਤ ਬਣ ਜਾਂਦਾ ਫਿਰ ਜੋਗੀਆਂ ਵਾਲਾ ਕੰਮ ਬਣ ਜਾਂਦਾ ਹੈ। ਜੋਗੀ ਜਿਹੜੇ ਹੈ 100-100 ਸਾਲ ਦੀ ਉਮਰ ਕੰਦਰਾਂ ਦੇ ਵਿੱਚ ਵੜ ਕੇ ਇਸੇ ਦੇ ਵਿੱਚ ਹੀ ਮਗਨ ਰਹਿੰਦੇ ਹੈ। ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਨੇ, ਉਹ ਕੈਮੀਕਲ ਹਿੱਲਦੇ ਹੈ, ਕਈ ਉਹਦਾ ਸਿਸਟਮ ਇੱਦਾਂ ਦਾ ਹੈ, ਉਹਦੇ ਕਰਕੇ ਫਿਰ ਬੰਦਾ ਸੁੰਨ ਹੋਇਆ ਪਿਆ ਰਹਿੰਦਾ ਹੈ, ਸਰੀਰ ਚੋਂ ਹੀ ਸਵਾਦ ਜਿਹਾ ਲਈ ਜਾਂਦਾ ਹੈ, ਉਹ ਫਿਰ ਉਹਦਾ ਦੁਨੀਆਂ ਵਿੱਚ ਵੜਨ ਨੂੰ ਜੀ ਨਹੀਂ ਕਰਦਾ। ਤੇ ਗੁਰੂ ਸਾਹਿਬ ਨੇ ਪਹਾੜਾਂ ਚੋਂ ਕੰਦਰਾਂ ਚੋਂ ਲਾਹ ਲਾ ਕੇ ਬੰਦੇ ਲਿਆਂਦੇ ਮਾਰੇ, ਕਹਿੰਦੇ ਇੱਥੇ ਆਓ, ਆਹ ਕਰਨ ਵਾਲਾ ਕੰਮ ਹੈ, ਬੇੜਾ ਗਰਕਦਾ ਜਾਂਦਾ ਹੈ, ਤੁਸੀਂ ਸਾਰੇ ਉੱਥੇ ਚੜ੍ਹ ਗਏ, ਆਹ ਕਰੋ ਕੰਮ ਜਿਹੜਾ ਕਰਨਾ। ਗੁਰੂ ਸਾਹਿਬ ਨੇ ਸਾਨੂੰ ਹੋਰ ਰਾਹ ਵਿਖਾਇਆ, ਸਤਿਗੁਰੂ ਜੀ ਨੇ ਸਾਨੂੰ ਕੁਝ ਹੋਰ ਦੱਸਿਆ, ਤਾਂ ਕਰਕੇ ਇਸ ਨੁਕਤੇ ਨੂੰ ਜ਼ਰੂਰ ਸਮਝਣਾ। ਜਿੰਨਾ ਚਿਰ ਆਪਾਂ ਹੁਣ ਵੇਖੋ ਸੁਣੋ, ਬੰਦੇ ਇੱਥੇ ਸਾਜ ਵਜਾਉਂਦੇ ਇੱਥੇ ਏਦਾਂ ਹੀ ਬੈਠੇ ਰਹਿੰਦੇ ਸੀ, ਆਪਾਂ ਅਰਦਾਸ ਖੜੇ ਹੋ ਜਾਂਦੇ ਸੀ, ਅੱਧੀ ਸਟੇਜ ਉੱਠਦੇ ਹੀ ਨਹੀਂ ਸੀ, ਖੜੇ ਹੀ ਨਹੀਂ ਸੀ ਹੁੰਦੇ, ਉੱਦਾਂ ਹੀ ਚੱਲੀ ਜਾਂਦੇ, ਵਾਹਿਗੁਰੂ ਵਾਹਿਗੁਰੂ। ਸੁਣ, ਕਈਆਂ ਨੂੰ ਚੁੱਕ ਕੇ ਗੱਡੀ 'ਚ ਪਾਉਂਦੇ ਸੀ, ਏਦਾਂ ਹੁੰਦਾ ਸੀ ਨਾ ਕਈ ਵਾਰੀ, ਇੱਥੇ ਏਦਾਂ ਹੀ ਪਏ ਰਹਿੰਦੇ। ਮੈਂ ਕਈ ਵਾਰੀ ਅਮਰੀਕਾ ਹੋਣਾ ਤੇ ਇੱਥੇ ਕਿਸੇ ਸਿੰਘ ਨੂੰ, ਬਾਬਾ ਜੀ ਤੁਸੀਂ ਵੀ ਵੇਖਿਆ ਨਾ, ਇਹਨਾਂ ਨੇ ਵੀ ਵੇਖਿਆ, ਆਪਣੇ ਸਿੰਘ ਨੂੰ ਫੋਨ ਕਰਨਾ, ਏਦਾਂ ਕੰਨ ਨੂੰ ਫੋਨ ਲਵਾ ਕੇ ਮੈਂ ਉਹਦੇ ਕੰਨ 'ਚ ਕਹਿ ਦੇਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੈਂ 5 ਵਾਰੀ ਕਹਿਣਾ, ਉੱਥੇ ਹੀ ਲੱਗ ਜਾਣਾ ਉਹਨੇ ਕਰਨ, ਫੋਨ ਹੱਥ 'ਚੋਂ ਡਿੱਗ ਜਾਣਾ, 2 ਇੱਦਾਂ ਹੀ ਪਿਆ। ਫੋਨ ਮੈਂ ਅਮਰੀਕਾ ਤੋਂ ਕਰਦਾ ਸੀ, ਇੰਨਾ ਤਜਰਬਾ ਸੀ ਇਹਦਾ, ਪਰ ਸਭ ਕੁਝ ਕਰ ਕਰਕੇ ਵੇਖਿਆ, ਤਾਂ ਮੈਂ ਇਹ ਗੱਲ ਕਹਿੰਦਾ, ਐਵੇਂ ਨਹੀਂ ਘਟਦਾ। ਜੋਗ ਮਤ ਬਣ ਗਿਆ ਫਿਰ ਇਹ ਜੋਗੀਆਂ ਵਾਲਾ ਕੰਮ ਬਣ ਜਾਂਦਾ ਹੈ, ਤੇ ਸਾਨੂੰ ਜੋਗੀ ਨਹੀਂ ਬਣਾਇਆ, ਸਾਨੂੰ ਗੁਰੂ ਸਾਹਿਬ ਨੇ ਆਪਣੇ ਵਰਗੇ ਬਣਾਇਆ। ਤੇ ਜਿੰਨਾ ਚਿਰ ਮੈਂ ਇੱਦਾਂ ਕਰਦਾ ਰਵਾਂ, ਸੁੰਨ ਹੋ ਜਾਣ ਜਹਾਜ਼ ਭਰ ਭਰ ਅਮਰੀਕਾ ਕਨੇਡਾ ਤੋਂ ਆਉਣ, ਵੀ ਨਾਮ ਤੇ ਪਰਮੇਸ਼ਰ ਦੁਆਰ ਹੀ ਜਪਿਆ ਜਾਂਦਾ, ਚਲੋ ਜੀ ਇੱਥੇ ਤੇ ਲੱਗ ਜਾਣ ਲੈਣਾ, ਵੀ ਇਹ ਤੇ ਏਦਾਂ ਹੀ ਬੰਦੇ ਨੂੰ ਬੌਲਾ ਜਿਹਾ ਕਰ ਦਿੰਦੇ ਨੇ ਤੇ ਬੰਦੇ ਨੂੰ ਸੋਨੀ ਕਰ ਦਿੰਦੇ ਨੇ। ਉਹਨਾਂ ਚਿਰ ਕਦੇ ਕਿਸੇ ਸਿਕਿਉਰਿਟੀ ਦੀ ਲੋੜ ਸੀ? ਬੋਲੋ, ਕਿਸੇ ਦਾ ਸਮਾਨ ਚੈੱਕ ਹੁੰਦਾ ਸੀ ਇੱਥੇ? ਹੁਣ ਕੀ ਹੋ ਗਿਆ? ਹੁਣ ਖਤਰਾ ਕਿਉਂ ਪੈ ਗਿਆ? ਹੁਣ ਸਿਕਿਉਰਿਟੀਆਂ ਦੀ ਲੋੜ ਕਿਉਂ ਪੈ ਗਈ? ਤੁਸੀਂ ਗੁਰਸਿੱਖਾਂ ਨੂੰ ਬਾਹਮਣ ਬਣਾ ਦਿਓ, ਧੋਤੀਆਂ ਬੋਦੀਆਂ ਪਾ ਕੇ ਅਗਲੇ ਗੰਗਾ 'ਚ ਚੁੱਭੀਆਂ ਲਾਉਂਦੇ ਐ, ਤੁਹਾਨੂੰ ਪਵਾ ਕੇ ਕੱਪੜੇ ਸਿੱਖਾਂ ਵਾਲੇ ਬਣਾ ਕੇ, ਪੱਗਾਂ ਰਖਾ ਕੇ, ਦਾੜੀਆਂ ਵੱਡੇ ਕਸ਼ਹਿਰੇ ਪਵਾ ਕੇ, ਹੱਥ 'ਚ ਫੜਾ ਕੇ ਕਿਰਪਾਨਾਂ ਤੁਹਾਨੂੰ ਵੀ ਤੀਰਥ ਸਥਾਨਾਂ ਵੱਲ ਤੋਰ ਦਿਓ, ਕੋਈ ਖਤਰਾ ਨਹੀਂ। ਗੁਰਸਿੱਖਾਂ ਨੂੰ ਜੋਗੀ ਬਣਾ ਦਿਓ, ਤੁਸੀਂ ਇਹਨਾਂ ਨੂੰ ਫੜਾ ਕੇ ਮਾਲਾ, ਅੱਖਾਂ ਬੰਦ ਕਰਾ ਕੇ ਏਦਾਂ ਹੀ ਬਿਠਾਈ ਰੱਖੋ, ਸੁੰਨ ਕਰ ਦਿਓ, ਸਾਲ ਸਾਲ ਰੱਖੋ ਭਾਵੇਂ ਆਪਣੇ ਡੇਰਿਆਂ 'ਚ, ਜੋਗੀ ਬਣਾ ਦਿਓ ਇਹਨਾਂ ਨੂੰ, ਸਰਕਾਰਾਂ ਨੂੰ ਕੋਈ ਖਤਰਾ ਨਹੀਂ। ਪਰ ਜਿੱਦਣ ਇਹਨਾਂ ਵਿੱਚ ਤੜ ਪੈਦਾ ਕਰੋਗੇ, ਇਹਨਾਂ ਵਿੱਚ ਹਿੰਮਤ ਪੈਦਾ ਕਰੋਗੇ, ਇਹਨਾਂ ਵਿੱਚ ਬੋਲਣ ਵਾਲੇ ਪੈਦਾ ਕਰੋਗੇ, ਉਦਣ ਖਤਰਾ ਹੋ ਜਾਏਗਾ। ਕਿਸੇ ਜੋਗੀ ਨੂੰ ਸੁਣਿਆ ਤੁਸੀਂ ਵੀ ਜਹਾਂਗੀਰ ਨੇ 33 ਤਵੀ ਤੇ ਭਾਇਆ ਸੀ? ਬੋਲੋ, ਸੁਣਿਆ? ਕਿਸੇ ਔਰੰਗਜ਼ੇਬ ਨੇ ਕਿਸੇ ਤੀਰਥਾਂ ਤੇ ਜਾਣ ਵਾਲੇ ਦੇ ਬੱਚੇ ਨੀਹਾਂ 'ਚ ਚਿਣੇ ਸੀ? ਸੁਣਿਆ ਜੀ? ਨਹੀਂ। ਕਿਉਂ ਚਿਣੇਗਾ ਅਗਲਾ? ਖਤਰਾ ਉਦਣ ਪੈਦਾ ਹੋਏਗਾ ਜਿੱਦਣ ਤੜ ਪੈਦਾ ਕਰੇਗਾ, ਜਿੱਦਣ ਬੰਦੇ ਨੂੰ ਬੋਲਣ ਲਾ ਦੇਗਾ, ਬੋਲ ਸੋ ਧਰਮੜੀਆ ਮੋਨ ਕਤ ਧਾਰੀ ਰਾ, ਜਿੱਦਣ ਚਮਕ ਪੈਦਾ ਕਰੇਗਾ ਉਹਦੇ ਵਿੱਚ, ਅੱਖ ਚੱਕ ਪਾ ਕੇ ਗੱਲ ਕਰਨ ਵਾਲੇ ਪੈਦਾ ਕਰੇਗਾ ਜਦੋਂ, ਫਿਰ ਜੱਬ ਛਿੜ ਜਾਏਗਾ, ਫਿਰ ਤਵੀਆਂ, ਫਿਰ ਰੰਬੀਆਂ, ਫਿਰ ਖੋਪਰੀਆਂ, ਫਿਰ ਬੰਦ ਬੰਦ ਕੱਟਣੇ, ਫਿਰ ਦੇਗਾਂ। ਜੋਗੀਆਂ ਦੇ ਤੇ ਲੋਕੀ ਪੈਰਾਂ ਤੇ ਮੱਥੇ ਟੇਕਦੇ ਐ, ਉਹਨਾਂ ਨੂੰ ਤੇ ਪੂਜਦੇ ਐ ਲੋਕ, ਪਰ ਖਤਰਾ ਇਹਦੇ ਵਿੱਚ ਹੈ। ਹੁਣ ਦੱਸੋ, ਜੋਗੀ ਬਣਨਾ ਕਿ ਗੁਰਸਿੱਖ? ਗੁਰਸਿੱਖ ਹਾਂ। ਜੇ ਕੋਈ ਬੰਦਾ ਚੰਗੀ ਚੀਜ਼ ਕਿਸੇ ਕੋਲ ਹੋਵੇ, ਯੋਗਾ ਕਰਨਾ ਹੁਣ ਬਾਬਾ ਰਾਮਦੇਵ ਕਰਾਉਂਦਾ ਯੋਗਾ ਲਓ ਵੀ ਕਿੱਦਾਂ ਇੱਦਾਂ ਸਿਹਤ ਐਂ ਰੱਖੋ ਟੇਢੇ ਹੋਵੋ ਉਹ ਗੱਲ ਵਧੀਆ ਬੰਦਾ ਜਿੰਮ ਨਹੀਂ ਤੇ ਉਹ ਕਰ ਲਵੇ ਵੀ ਠੀਕ ਹੈ ਭਾਈ ਪਰ ਇਹਦਾ ਇੱਦਾਂ ਥੋੜਾ ਵੀ ਬਸ ਇਹੀ ਕਰੀ ਜਾਵੋ ਹੁਣ ਦਿਨ ਰਾਤ ਇੱਦਾਂ ਥੋੜਾ ਸਿਹਤ ਘੰਟਾ ਸਵੇਰੇ ਕਰਾਂਗੇ ਪਰ ਕਾਊਂਟ ਕਰ ਜਦੋਂ ਹੋਣਾ ਨਾ ਵਾਚਿਆ ਜਾਣਾ ਹੈ ਉਹ ਵੇਖਿਆ ਜਾਣਾ ਵੀ ਮੈਂ ਉਹ ਕਰਕੇ ਉਦੋਂ ਬਾਅਦ ਦਿਨੇ ਕੀ ਕੀਤਾ ਮੈਂ ਸਵੇਰੇ ਸਾਰਾ ਦਿਨ ਯੋਗਾ ਕਰਾਂ ਬੋਲਦਾ ਵੇਖਿਆ ਜਾਣਾ ਸਟੇਜ ਤੇ ਕੀ ਬੋਲਿਆ ਕੀ ਦਿਮਾਗ ਚ ਭਰਿਆ ਲੋਡ ਕੀ ਕੀਤਾ ਦਿਮਾਗ ਤੇ ਜਿਹੜਾ ਟਾਈਮ ਸੀ ਜਿਹੜਾ ਮੌਕਾ ਸੀ ਉੱਥੇ ਕੀ ਗੱਲ ਕੀਤੀ ਵੇਖਿਆ ਇਹ ਜਾਣਾ ਤਾਂ ਕਰਕੇ ਰਾਤ ਅਸੀਂ ਭਾਈ ਅਮਰੀਕ ਸਿੰਘ ਇੰਗਲੈਂਡ ਤੋਂ ਆਏ ਅਸੀਂ ਗੱਲ ਕਰਦੇ ਸੀ ਬੈਠੇ ਜੇ ਬੰਦਾ ਕਵੇ ਗੁਰੂ ਸਾਹਿਬ ਨੇ ਸਿੱਖੀ ਦਿੱਤੀ ਕੀ ਸਿੱਖੀ ਦਿੱਤੀ ਸਿੱਖੀ ਦਾ ਕੀ ਅਰਥ ਹੈ ਜੇ ਛੋਟੇ ਤੋਂ ਛੋਟੇ ਸ਼ਬਦਾਂ ਵਿੱਚ ਸਮਝਾਉਣਾ ਹੋਵੇ ਵੀ ਕੀ ਹੈ ਸਿੱਖੀ ਗੁਰੂ ਸਾਹਿਬ ਨੇ ਸਿੱਖੀ ਦਾ ਅਰਥ ਹੈ ਤੜ ਤੜ ਹਿੰਮਤ ਦਲੇਰੀ ਇਹ ਦਿੱਤੀ ਗੁਰੂ ਸਾਹਿਬ ਸੁਣੋ ਇੱਕ ਮਿੰਟ ਲਈ ਧਿਆਨ ਨਾਲ ਸੁਣੋ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਦਲਿਤਾਂ ਦਾ ਛੋਟੀਆਂ ਜਾਤਾਂ ਵਾਲਿਆਂ ਦਾ ਕੀ ਹਾਲ ਸੀ ਜਾਣਦੇ ਹਾਂ ਨਾ ਆਪਾਂ ਪਰਛਾਵਾਂ ਵੀ ਪੈ ਜਾਂਦਾ ਸੀ ਕਹਿੰਦੇ ਓਏ ਪਰੇ ਦੀ ਲੰਘਿਆ ਕਰ ਤੈਨੂੰ ਤੂੰ ਸਾਡੇ ਸਾਹਮਣੇ ਨਹੀਂ ਆਉਣਾ ਪਰਛਾਵਾਂ ਨਾ ਤੇਰਾ ਮੇਰੇ ਤੇ ਪੈ ਜੇ ਮੈਂ ਨਹਾ ਕੇ ਲੰਘਣਾ ਹੁੰਦਾ ਇੱਥੋਂ ਜੇ ਤੇਰਾ ਪਰਛਾਵਾਂ ਪੈ ਗਿਆ ਮੈਨੂੰ ਦੁਬਾਰਾ ਨਹਾਉਣਾ ਪਊ ਤੇ ਰਾਹ ਬਦਲ ਜਾਈ ਤੇ ਜਿਹੜਾ ਕੋਈ ਰਮਦਾਸੀਆ ਕਹਿ ਲਓ ਮਜ਼ਬੀ ਕਹਿ ਲਓ ਝੌਰ ਨਾਈ ਸ਼ੀਂਬਾ ਰਾਹ ਬਦਲ ਲੈਂਦਾ ਸੀ ਅਗਲਾ ਵੀ ਵੱਡੀ ਜਾਤ ਵਾਲਾ ਜਾਂਦਾ ਯਾਰ ਇਹ ਬੰਦੇ ਦੇ ਉੱਤੇ ਮੇਰਾ ਪਰਛਾਵਾਂ ਨਾ ਪੈ ਜੇ ਅਗਲੇ ਰਾਹ ਬਦਲ ਲੈਂਦੇ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਓਏ ਬੰਦੇ ਨੂੰ ਬੰਦਾ ਸਮਝੋ ਜਿਹੋ ਜਿਹਾ ਖੂਨ ਤੇਰੇ ਚ ਹੈ ਉਹੋ ਜਿਹਾ ਖੂਨ ਇਹਦੇ ਚ ਹੈ ਤੂੰ ਕੀ ਲੱਗ ਪਿਆ ਕਰਨ ਤੇ ਆਪ ਗੁਰੂ ਸਾਹਿਬ ਦਲਤਾਂ ਘਰ ਨਹੀਂ ਜੰਮੇ ਆਪ ਉਹ ਛੋਟੀ ਬਰਾਦਰੀ ਚ ਨਹੀਂ ਸੀ ਗੁਰੂ ਨਾਨਕ ਤੇ ਬੇਦੀਆਂ ਦੇ ਘਰ ਜੰਮੇ ਸੀ ਜਦੋਂ ਬੇਦੀ ਕੁੱਲ ਵਿੱਚ ਜੰਮ ਕੇ ਤੇ ਮਹਾਰਾਜ ਨੇ ਉਹ ਉਹਦੇ ਤੇ ਸਵਾਲ ਕੀਤਾ ਨਾ ਹੁਣ ਜੇ ਮਰਦਾਨਾ ਕਹਿੰਦਾ ਵੀ ਮਰਾਸ਼ੀਆਂ ਨਾਲ ਧੱਕਾ ਕੀਤਾ ਜਾਂਦਾ ਉਹਦਾ ਅਸਰ ਨਹੀਂ ਸੀ ਇੰਨਾ ਹੋਣਾ ਅਗਲਾ ਕਹਿੰਦਾ ਆਪਣੇ ਲਈ ਅਗਲਾ ਕਰਦਾ ਹੀ ਹੈ ਹੱਕਾਂ ਲਈ ਕਰਦਾ ਹੈ ਪਰ ਗੁਰੂ ਨਾਨਕ ਤੇ ਬੇਦੀ ਸੀ ਗੁਰੂ ਨਾਨਕ ਨਾਲ ਤੇ ਧੱਕਾ ਹੁੰਦਾ ਹੀ ਨਹੀਂ ਸੀ ਗੁਰੂ ਨਾਨਕ ਤੇ ਵੱਡੀ ਜਾਤ ਦੇ ਸੀ ਸਭ ਤੋਂ ਉੱਪਰ ਸੀ ਬੇਦੀ ਕੁੱਲ ਖੱਤਰੀ ਤੇ ਬ੍ਰਾਹਮਣ ਤੋਂ ਵੀ ਉੱਪਰ ਮੰਨਿਆ ਜਾਂਦਾ ਸੀ ਬੇਦੀਆਂ ਨੂੰ ਤੇ ਜਦੋਂ ਬੇਦੀ ਕੁੱਲ ਵਿੱਚ ਜੰਮ ਕੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਓਏ ਤੇਰੇ ਆ ਜਾਤ ਪਾਤੀ ਸਿਸਟਮ ਦੇ ਉੱਤੇ ਚੋਟ ਕਰਾਂਗਾ ਤੇ ਚੋਟ ਕੀ ਕੀਤੀ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾ ਲਿਆ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਇਹਦਾ ਪਰਛਾਵਾਂ ਮਰ ਕਹਿੰਦੇ ਇਕੱਠੇ ਬੈਠਿਆ ਕਰਾਂਗੇ ਇਕੱਠੇ ਕੀਰਤਨ ਕਰਾਂਗੇ ਇਕੱਠੇ ਤੁਰਾਂਗੇ ਰੋਟੀ ਵੀ ਇਕੱਠੇ ਖਾਇਆ ਕਰਾਂਗੇ ਇਹ ਹੈ ਮੇਰਾ ਭਾਈ ਤੇ ਕੀ ਕਹਿੰਦੇ ਸੀ ਭਾਈ ਮਰਦਾਨਾ ਉਹਦੇ ਬਣਾਏ ਹੋਏ ਢਾਂਚੇ ਉੱਤੇ ਗੁਰੂ ਸਾਹਿਬ ਨੇ ਚੋਟ ਮਾਰੀ ਕਿ ਨਹੀਂ ਮਾਰੀ ਚੋਟ ਮਾਰੀ ਅਸੀਂ ਤੇਰੇ ਜਾਤ ਪਾਤੀ ਸਿਸਟਮ ਨੂੰ ਨਹੀਂ ਮੰਨਦੇ ਤੂੰ ਕਹਿੰਦਾ ਬੰਦਾ ਪਿੱਟਿਆ ਜਾਂਦਾ ਮਹਾਰਾਜ ਕਹਿੰਦੇ ਮੇਰਾ ਭਰਾ ਲੈ ਮੈਂ ਬਿਠਾ ਲਿਆ ਕੋਲੇ ਆ ਜਾ ਚੋਟ ਮਾਰੀ ਕਿਉਂ ਮਾਰੀ ਵੀ ਹੋਰ ਵੀ ਪੈਦਾ ਹੋਵੋ ਯਾਰ ਬੱਚਿਆਂ ਦਾ ਖਿਆਲ ਰੱਖਣਾ ਬੀਬੀ ਉਹ ਜਿਹੜਾ ਬੱਚਾ ਬੋਲੇ ਜਾਂ ਰੌਲਾ ਪਾਵੇ ਉਹਦਾ ਖਿਆਲ ਰੱਖਿਓ ਪਿੱਛੇ ਬੈਠਣਾ ਪੈਣਾ ਬਿਲਕੁਲ ਜੇ ਕੋਈ ਬੱਚਾ ਰੌਲਾ ਪਾਵੇ ਖਿਆਲ ਰੱਖਣ ਮੇਰੀਆਂ ਪੈਣਾ ਬਹੁਤ ਧਿਆਨ ਰੱਖਿਓ ਗੱਲ ਧਿਆਨ ਨਾਲ ਸੁਣਿਓ ਸਿੱਖੀ ਕੀ ਹੈ ਆਹ ਸਿੱਖੀ ਤੂੰ ਬੰਦੇ ਨੂੰ ਗੁਲਾਮ ਕਰਨਾ ਚਾਹੁੰਦਾ ਹੈ ਗੁਣ ਨਹੀਂ ਵੇਖਦਾ ਜਾਤ ਵੇਖਦਾ ਹੈ ਉਹਦੀ ਕੁਆਲਿਟੀ ਨਹੀਂ ਵੇਖਦਾ ਜਾਤ ਵੇਖਦਾ ਬੰਦੇ ਨੂੰ ਬੰਦਾ ਵੇਖ
ਉਹਦੇ ਗੁਣ ਵੇਖ, ਉਹਦੀ ਕੁਆਲਿਟੀ ਵੇਖ, ਇੰਨਾ ਹੀ ਬਹੁਤ ਹੈ। ਛੋਟੀ ਜਾਤ ਕਰਕੇ ਦੁਰਕਾਰਦਾ ਫਟਕਾਰਦਾ ਤੇ ਸਾਡੇ ਬਾਬੇ ਨੇ ਐ ਬਰਾਬਰ ਬਾਲਿਆ ਤੇ ਉਹਦੇ ਸਿਸਟਮ ਦੇ ਉੱਤੇ ਚੋਟ ਮਾਰੀ। ਉਹ ਤੇ ਦਲਤਾਂ ਨੂੰ ਕਹਿੰਦਾ ਸੀ ਪੈਰਾਂ 'ਚ ਬਹੁ, ਛੋਟੀਆਂ ਜਾਤਾਂ ਵਾਲਿਆਂ ਨੂੰ ਕਹਿੰਦੇ ਪੈਰ ਧੋਣ ਲਈ ਬਣੇ ਹੋ, ਗੰਦ ਚੁੱਕਣ ਲਈ ਬਣੇ ਹੋ, ਸਾਡੇ ਕੰਮ ਕਰਨ ਨੂੰ ਬਣੇ ਹੋ, ਤੁਹਾਨੂੰ ਸਿਰ ਤੇ ਨਿਭਾਇਆ ਜਾ ਸਕਦਾ। ਤੇ ਗੁਰੂ ਨਾਨਕ ਸਾਹਿਬ ਨੇ ਚੋਟ ਕੀਤੀ। ਹੁਣ ਅਗਲੀ ਗੱਲ ਸੁਣਿਓ ਧਿਆਨ ਨਾਲ, ਇਹ ਹੈ ਤੜ ਵੀ ਜੇ ਤੂੰ ਗੁਲਾਮ ਬਣਾ ਕੇ ਰੱਖਣਾ ਚਾਹੇਗਾ ਤੇਰੇ ਤੋਂ ਉਲਟ ਚੱਲਾਂਗੇ। ਜੇ ਗੁਲਾਮ ਬਣਾਏਗਾ ਅਸੀਂ ਨਹੀਂ ਮੰਨਦੇ ਤੇਰੀ, ਤੇਰੇ ਤੋਂ ਉਲਟ ਚੱਲਾਂਗੇ, ਇਹ ਹੈ ਤੜ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਜਦੋਂ ਆਇਆ ਪੰਜ ਪਿਆਰੇ ਸਾਜੇ ਅੰਮ੍ਰਿਤ ਛਕਾਇਆ, ਉਹ ਕਹਿੰਦੇ ਸੀ ਝੋਰ ਅਨਾਈ ਅਛੀਂਬਾ, ਮਰ ਕਹਿੰਦੇ ਇਹੀ ਮੇਰੇ ਪਿਆਰੇ ਹੈ, ਲੈ ਐਂ ਕਰੋ ਆ ਜਾਓ, ਪਹਿਲਾਂ ਤੁਹਾਨੂੰ ਮੈਂ ਛਕਾਉਣਾ, ਮੁੜ ਕੇ ਤੁਸੀਂ ਮੈਨੂੰ ਛਕਾਓ, ਇਹਨਾਂ ਨੂੰ ਮੈਸੇਜ ਦਈਏ, ਲੈ ਇੱਕ ਦੂਜੇ ਨੂੰ ਛਕਾਂ ਛਕਾਵਾਂਗੇ, ਤੁਸੀਂ ਕਰ ਲਓ ਕੀ ਕਰਦੇ ਹੋ। ਆਖੋ ਸਤਿਨਾਮ
ਸ੍ਰੀ
ਵਾਹਿਗੁਰੂ। ਇਹਨਾਂ ਦੇ ਹੱਥੋਂ ਇਹਨਾਂ ਨੂੰ ਮੈਂ ਛਕਾਉਂ, ਇਹਨਾਂ ਦੇ ਹੱਥੋਂ ਮੈਂ ਛਕਾਂ। ਤਰੀਕਾ ਹੈ ਉਸ ਵੇਲੇ ਦੇ ਸਿਸਟਮ ਦੇ ਉੱਤੇ ਚੋਟ ਕਰਨ ਦਾ, ਸਾਰੇ ਇਕੱਠੇ ਕਰਕੇ ਬਿਠਾ ਕੇ ਏਦਾਂ ਨਾਲੇ ਛਕਿਆ ਨਾਲੇ ਛਕਾਇਆ। ਲਓ ਤੁਸੀਂ ਕਹਿੰਦੇ ਹੋ ਨਾ ਇਹਨਾਂ ਨੂੰ ਪੈਰਾਂ 'ਚ ਪਾਉਣਾ ਹੈ, ਆਹ ਬਿਠਾ ਲਏ ਮੈਂ ਬਰਾਬਰ। ਸਮਝਦੇ ਹੋ ਗੱਲ, ਇਹ ਹੈ ਤੜ। ਧੱਕੇ ਨਾਲ ਮਨਾਏਗਾ ਉਲਟ ਕਰਾਂਗੇ ਤੇਰੇ ਨਾਲ, ਧੱਕਾ ਕਰੇਗਾ ਗੋਡੇ ਗੋਡਾ ਰੱਖ ਕੇ ਸਾਡੀ ਧੌਣ ਤੇ ਮਨਾਏਗਾ, ਐ ਨਹੀਂ ਮਨਾ ਸਕਦਾ ਅਸੀਂ ਬੰਦੇ ਨਹੀਂ। ਇਹ ਤੜ ਹੈ, ਇਹ ਹੈ ਬੇਦੀ ਸੋਢੀ ਨਾਲੇ ਆਪ ਨਹੀਂ ਸੀ ਉਹਨਾਂ ਵੱਡੀਆਂ ਜਾਤਾਂ ਵਾਲੇ ਸੀ, ਪਰ ਕਹਿੰਦੇ ਆਹ ਧੱਕਾ ਆਹ ਗਲਤ। ਪੰਜ ਪਿਆਰੇ ਆ ਗਏ, ਚਲੋ ਆਪਾਂ ਇੱਕ ਮਿੰਟ ਲਈ ਜੀ ਆਇਆ ਕਹਿ ਲਈਏ, ਅੰਮ੍ਰਿਤ ਵਾਲੇ ਸਰੀਰ ਤੇ ਅੱਜ ਥੋੜੇ ਹੀ ਹੋਣਗੇ ਤੇ ਆਪਾਂ ਗੱਲ ਫਿਰ ਅੱਗੇ ਕਰਦੇ ਹਾਂ। ਆਹ ਸੁਣਨੀ ਹੈ ਜਰਾ ਕੁ, ਪੰਜ ਕੁ ਮਿੰਟ ਲਈ ਨਾ ਤੁਸੀਂ ਧਿਆਨ ਇਕਾਗਰ ਰੱਖਿਓ। ਆਪਾਂ ਇਹ ਨੁਕਤੇ ਨੂੰ ਸਮਝਣਾ ਵੀ ਸਿੱਖੀ ਅਸਲ ਵਿੱਚ ਹੈ ਕੀ। ਆਓ ਤੇ ਅੰਮ੍ਰਿਤ ਛਕ ਲੈ, ਛਕ ਕੇ ਆਇਆਂ ਨੂੰ ਜੀ ਆਇਆਂ ਕਹੀਏ। ਸੱਚਾ ਗਿਆਨ ਜਦੋਂ ਜ਼ਿੰਦਗੀ 'ਚ ਆ ਜਾਏ ਸਿੱਖ ਲੈ ਪਿਆਰਿਆਂ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆਂ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆਂ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆਂ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆਂ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆਂ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ,
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ,
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਉਹ ਸਦਾ ਜਿਉਣ ਵਾਲੀ ਸਦਾ
ਅੱਗੇ ਇੱਦਾਂ ਹੀ ਰੱਖਿਓ।
ਬੋਲੇ ਸੋ ਨਿਹਾਲ
ਸ੍ਰੀ ਅਕਾਲ,
ਬੋਲੇ ਸੋ ਨਿਹਾਲ
ਸ੍ਰੀ ਅਕਾਲ,
ਬੋਲੇ ਸੋ ਨਿਹਾਲ
ਸ੍ਰੀ ਅਕਾਲ,
ਅੱਸੀ ਪ੍ਰਾਣੀ ਸੁਣੋ, ਅੱਸੀ ਪ੍ਰਾਣੀ, ਅੱਸੀ ਪ੍ਰਾਣੀ ਅੱਜ ਜੋ ਕਿ ਦਾਖਲ ਹੋਏ ਹੈ, ਪਹਿਲੇ ਡੰਡੇ ਤੇ ਪੈਰ ਰੱਖਿਆ, ਤੁਰੇ ਚੱਲੀਏ ਉੱਪਰ ਨੂੰ, ਸਮਝ ਲਈਏ, ਅਗਲ ਲਈਏ, ਆਪਣਾ ਦਿਮਾਗ ਖੋਲਣ ਆਏ ਹੈ। ਸਾਡੇ ਤੇ ਕਹਿੰਦੇ ਦਿਮਾਗ ਲੈ ਕੇ ਹੀ ਨਾ ਉਹ, ਕੱਲ ਇੱਥੇ ਪੜ੍ਹਦਾ ਸੀ, ਕਹਿੰਦੇ ਧਰਮ ਸਥਾਨਾਂ ਉੱਤੇ ਨਾ ਅਸਲ ਚ ਜਿਹੜੇ ਸਟੇਜਾਂ ਤੇ ਬੈਠੇ ਸਾਡੇ ਵਰਗੇ ਪੁਜਾਰੀ ਹੈ, ਚਾਹੇ ਧੋਤੀ ਬੋਦੀ ਵਾਲਾ, ਚਾਹੇ ਟੋਪੀ ਵਾਲਾ, ਤੇ ਚਾਹੇ ਸਾਡੇ ਵਾਲੇ ਪੱਗ ਕਛਹਿਰਿਆਂ ਵਾਲੇ ਹੈ, ਸਾਡੇ ਬਹੁਤੇ ਬੰਦੇ ਦਿਲੋਂ ਇਹੀ ਚਾਹੁੰਦੇ ਹੈ ਵੀ ਜੁੱਤਾ ਵੀ ਬਾਹਰ ਰੱਖ ਕੇ ਆ ਤੇ ਦਿਮਾਗ ਵੀ ਬਾਹਰ ਹੀ ਰੱਖ ਗਿਆ, ਦਿਮਾਗ ਨਾ ਅੰਦਰ ਲੈ ਕੇ ਆਈ, ਇੱਥੇ ਆ ਕੇ ਚੁੱਪ ਕਰਕੇ ਸੁੰਨ ਮਨ ਹੋ ਕੇ ਬੈਠਾ ਰਹੇ, ਸੋਚੀ ਨਾ, ਬਸ ਜੋ ਸੁਣਾ ਰਹੇ ਹਾਂ ਸੁਣੀ ਚੱਲ, ਆਖੋ ਸਤਨਾਮ, ਦਿਮਾਗ ਨਾ ਚੱਲੇ ਤੇਰਾ। ਧਰਮ ਸਥਾਨ ਦੇ ਉੱਤੇ ਅਸਲ ਇਹੀ ਚਾਹੁੰਦੇ ਆ ਬੰਦੇ ਵੀ ਜੁੱਤੇ ਵੀ ਬਾਹਰ ਰੱਖ ਤੇ ਦਿਮਾਗ ਵੀ ਬਾਹਰ ਰੱਖ, ਤੇ ਦਿਮਾਗ ਤੇ ਖੋਲਣ ਆਏ ਆ, ਸਕੂਲ ਹੈ ਸਾਡਾ, ਸਕੂਲ ਵਿੱਚ ਜੇ ਦਿਮਾਗ ਬਾਹਰ ਰੱਖ ਜਾਏਗਾ ਜਾਣਾ ਕੀ ਕਰਨਾ ਫਿਰ ਉੱਥੇ, ਦਿਮਾਗ ਤੇ ਖੋਲਣ ਜਾਣਾ ਤੇ ਸਵਾਲ ਉੱਠਣ, ਸੋਚਣਾ ਸ਼ੁਰੂ ਕਰ, ਆਹ ਕਿਉਂ ਹੈ, ਏਦਾਂ ਕਿਉਂ ਹੈ, ਏਦਾਂ ਕਿਉਂ ਹੈ, ਆਹ ਕਿਉਂ ਹੈ, ਫਿਰ ਤੈਨੂੰ ਉਹਦੇ ਜਵਾਬ ਮਿਲਣੇ ਸ਼ੁਰੂ ਹੋਣਗੇ। ਗੁਰੂ ਸਾਹਿਬ ਉਦੋਂ ਪਹਿਲਾਂ ਸਾਰਿਆਂ ਨੇ ਸਵਾਲ ਹੀ ਨਹੀਂ ਕੀਤਾ, ਕਬੀਰ ਜੀ ਨੇ ਕੀਤਾ, ਰਵਿਦਾਸ, ਭਗਤ ਰਵਿਦਾਸ ਜੀ ਮਹਾਰਾਜ ਨੇ ਕੀਤਾ, ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੇ ਵੀ ਵੇਖਿਆ ਨਾ ਵੀ ਹੈ ਮੈਂ ਬੇਦੀ। ਭਗਤ ਰਵਿਦਾਸ ਜੀ ਨੂੰ ਤੇ ਲੋਕੀ ਕਹਿੰਦੇ ਸੀ ਵੀ ਛੋਟੀ ਜਾਤ ਚ ਪੈਦਾ ਹੋਏ, ਕਬੀਰ ਜੀ ਵੀ ਇਹ ਬੇਦੀ ਸੀ, ਇਹਨਾਂ ਨਾਲ ਤੇ ਧੱਕਾ ਕਰਦੇ ਨਹੀਂ ਸੀ, ਉਹ ਤੇ ਕਹਿੰਦੇ ਸੀ ਇਹ ਤੇ ਵੱਡੀ ਜਾਤ ਦਾ ਹੈ, ਪਰ ਜਦੋਂ ਇਹਨਾਂ ਨੇ ਗੱਲ ਕੀਤੀ ਫਿਰ ਜ਼ਿਆਦਾ ਗੱਲ ਸਮਝ ਚ ਆਉਂਦੀ ਹੈ ਵੀ ਗੱਲ ਤੇ ਠੀਕ ਹੈ, ਸਾਰੇ ਇਕੱਠੇ ਹੋ ਗਏ। ਫਿਰ ਹੁਣ ਕਿਉਂ ਏਦਾਂ ਕਿਉਂ ਹੋ ਰਿਹਾ, ਯਾਰੇ ਬੰਦੇ ਨੂੰ ਬੰਦਾ ਕਿਉਂ ਨਹੀਂ ਸਮਝਦੇ, ਇਹ ਪੈਰਾਂ ਚ ਕਿਉਂ ਬਿਠਾਉਂਦੇ ਆ, ਦਲਤ ਕਿਉਂ ਸਮਝਦੇ ਆ, ਛੋਟਾ ਕਿਉਂ ਸਮਝਦੇ ਆ, ਗੰਦ ਢੋਣ ਵਾਲਾ ਸਮਝਦੇ ਆ, ਕੁਦਰਤ ਨੇ ਸਾਜਿਆ ਤੇ ਇੱਕੋ ਜਿਹਾ ਹੀ ਹੈ। ਭਗਤ ਕਬੀਰ ਜਾਂ ਕਬੀਰ ਜੀ ਵਾਲੇ ਸਵਾਲ ਪੈਦਾ ਹੋਏ, ਇਹ ਕਿਉਂ ਹੋ ਰਿਹਾ, ਬਾਕੀ ਤੇ ਚੁੱਪ ਕਰਕੇ ਢੋਈ ਜਾਂਦੇ ਸੀ, ਗੰਦਗੀ ਢੋਈ ਜਾਂਦੇ ਸੀ ਵੱਡਿਆਂ ਤੋਂ, ਗੁਲਾਮੀ ਕਬੂਲ ਕਰ ਲਈ ਸੀ, ਹੱਥਕੜੀਆਂ ਕਬੂਲ ਕਰ ਲਈਆਂ ਸੀ, ਬੇੜੀਆਂ ਕਬੂਲ ਕਰ ਲਈਆਂ ਸੀ। ਭਾਈ ਜਦੋਂ ਕਿਸੇ ਬੰਦੇ ਨੂੰ 50 ਸਾਲ ਬੇੜੀਆਂ ਚ ਰੱਖੋਗੇ ਨਾ, ਕਹਿੰਦੇ ਬੇੜੀਆਂ ਵਿੱਚ 50 ਸਾਲ ਬੰਦਾ ਰੱਖਿਆ, 50 ਸਾਲਾਂ ਬਾਅਦ ਜਦੋਂ ਉਹਦੀਆਂ ਬੇੜੀਆਂ ਖੋਲੀਆਂ, ਉਹ ਕਹਿੰਦਾ ਉਹ ਮੈਨੂੰ ਬੇੜੀਆਂ ਹੀ ਪਾ ਦਿਓ, ਮੈਨੂੰ ਆਦਤ ਪੈ ਗਈ, ਮੈਂ ਬੇੜੀਆਂ ਤੋਂ ਬਿਨਾਂ ਹੁਣ ਤੁਰ ਨਹੀਂ ਸਕਦਾ, ਮੈਨੂੰ ਤੇ ਆਦਤ ਪੈ ਗਈ ਬੇੜੀਆਂ ਪਾਉਣ ਦੀ। ਸਮਾਜ ਨੂੰ ਜਦੋਂ ਗੁਲਾਮ ਰੱਖਿਆ, ਗੁਲਾਮ ਰੱਖਿਆ ਤੇ ਸਮਾਜ ਕਹਿੰਦਾ ਸਾਨੂੰ ਆਦਤ ਪੈ ਗਈ, ਅਸੀਂ ਅਸੀਂ ਠੀਕ ਹਾਂ, ਸਾਨੂੰ ਦੱਬੇ ਕੁਚਲੇ ਹੀ ਰਹਿਣ ਦਿਓ, ਆਦਤ ਪੈ ਗਈ ਸੀ ਸਾਰਿਆਂ ਨੂੰ। ਤੇ ਜਦੋਂ ਫਿਰ ਉਹਨਾਂ ਨੇ ਵੇਖ ਕੇ ਕਹਿੰਦੇ ਇਹ ਕਿਉਂ ਨੇ ਬੰਦੇ, ਇਹ ਬੰਦੇ ਨੂੰ ਬੰਦਾ ਕਿਉਂ ਨਹੀਂ ਸਮਝਦੇ, ਫਿਰ ਆਪਣੀ ਪੱਧਰ ਤੇ ਕੰਮ ਸ਼ੁਰੂ ਕਰ ਲਿਆ। ਕਹਿੰਦੇ ਲਓ ਛੋਟੀ ਜਾਤ ਦਾ ਕਹਿੰਦੇ ਆ ਨਾ ਮਰਦਾਨਾ, ਲੈ ਸੱਜੇ ਪਾਸੇ ਪਾਊ ਆਪਣੇ,
ਤੇ ਸਾਰੇ ਢਾਂਚੇ ਤੇ ਉਲਟ ਬਿਗਲ ਵਜਾਤਾ ਕਹਿੰਦੇ ਬੰਦਾ ਬੰਦਾ ਆ ਮੇਰਾ ਭਾਈ ਆ ਦੱਸੋ ਡਿਕਟੇਟਰਸ਼ਿਪ ਦੇ ਵਿੱਚ ਡੈਮੋਕ੍ਰੇਸੀ ਸਾਹ ਲੈਣ ਲੱਗੀ ਸੀ ਕਿ ਨਹੀਂ ਉਦੋਂ ਬੋਲੋ ਸਾਹ ਲੈਣ ਲੱਗੀ ਸੀ ਜਿਵੇਂ ਮਾਂ ਦੇ ਢਿੱਡ ਵਿੱਚ ਧੜਕਣ ਬਣ ਜਾਂਦੀ ਹੈ ਨਾ ਇਹ ਉਦੋਂ ਧੜਕਣ ਬਣ ਗਈ ਸੀ ਜਿਹੜੀ ਅੱਜ ਡੈਮੋਕ੍ਰੇਸੀ ਦਾ ਅਸੀਂ ਸੁੱਖ ਮਾਣਦੇ ਹਾਂ ਅੱਜ ਡੈਮੋਕ੍ਰੇਟਿਕ ਸਿਸਟਮ ਹੈ ਨਾ ਜਿਹੜਾ ਪੂਰੇ ਵਰਲਡ ਵਿੱਚ ਡੈਮੋਕ੍ਰੇਸੀ ਹੈ ਧੱਕਾ ਨਹੀਂ ਕਰ ਸਕਦਾ ਕਿਸੇ ਨਾਲ ਕੋਈ ਹਰ ਬੰਦੇ ਦਾ ਹੱਕ ਹੈ ਧੱਕਾ ਬੰਦ ਉਦਣ ਜਿਵੇਂ ਮਾਂ ਦੇ ਢਿੱਡ ਦੇ ਵਿੱਚ ਧੜਕਣ ਬਣਦੀ ਹੈ ਬੱਚੇ ਦੀ ਦੇਖੋ ਟਾਈਮ ਤੇ ਲੱਗਾ ਡੈਮੋਕ੍ਰੇਸੀ ਜੰਮਣ ਤੇ ਪਰ ਜਦੋਂ ਕਬੀਰ ਜੀ ਨੇ ਕਿਹਾ ਨਾ ਜੋ ਤੂੰ ਬ੍ਰਹਿਮਣ ਬ੍ਰਹਿਮਣ ਹੀ ਜਾਇਆ ਤਵਾਨ ਬਾਟ ਉਦਣ ਧੜਕਣ ਬਣ ਗਈ ਧੜਕਣ ਲੱਗ ਪਈ ਸੀ ਅਜੇ ਉਹ ਬਾਬੇ ਨਾਨਕ ਦਾ ਮਰਦਾਨੇ ਨੂੰ ਬਰਨਾਲ ਰੱਖਣਾ ਇਹ ਧੜਕਣ ਬਣ ਗਈ ਤੇ ਜਿੱਦਣ ਉਹ ਪੰਜਾਂ ਦੇ ਨਾਲ ਮਹਾਰਾਜ ਕਹਿੰਦੇ ਆ ਜਾਓ ਪੰਜੇ ਭਾਲੇ ਮਹਾਰਾਜ ਨੇ ਪੰਜਾਂ ਨੂੰ ਪਿਆ ਤਾਂ ਕਹਿੰਦੇ ਹੁਣ ਪੰਜੇ ਮੈਨੂੰ ਪਿਆ ਦਿਓ ਲੈ ਬਈ ਉਹ ਧੱਕਾ ਕਰਨ ਵਾਲਿਓ ਇਹਨਾਂ ਨੂੰ ਛੋਟੇ ਕਹਿਣ ਵਾਲਿਓ ਨਾਲੇ ਮੇਰੇ ਪਿਆਰੇ ਹੈ ਤੇ ਨਾਲੇ ਇਕੱਠੇ ਹੀ ਛੱਕ ਛਕਾ ਰਹੇ ਹਾਂ ਆ ਜਾਓ ਹੁਣ ਵੇਖੋ ਕੀ ਵਿਗਾੜ ਦਿਓ ਸਾਡਾ ਇਹ ਹੈ ਬਿਗਲ ਵਜਾਉਣਾ ਉਸ ਢਾਂਚੇ ਦੇ ਵਿਰੁੱਧ ਇਹ ਹੈ ਤੜ ਹਾਲ ਵੇਖੋ ਸਰਕਾਰਾਂ ਵੱਡਾ ਸਿਸਟਮ ਬਾਦਸ਼ਾਹੀਆਂ ਤੇ ਉਹਨਾਂ ਦੇ ਸਾਹਮਣੇ ਇਹ ਤੜ ਵਿਖਾਉਣੀ ਇਹ ਹਿੰਮਤ ਵਿਖਾਉਣੀ ਤੇ ਕਮਾਲ ਦੀ ਗੱਲ ਨਹੀਂ ਉਹਨਾਂ ਨੇ ਉਦੋਂ ਕਰ ਵਿਖਾਇਆ 300 ਸਾਲ ਪਹਿਲਾਂ ਇੱਕ 500 ਸਾਲ ਪਹਿਲਾਂ ਤੇ ਸਾਡੇ ਵਾਲੇ ਅੱਜ ਡੈਮੋਕ੍ਰੇਸੀ ਦੇ ਵਿੱਚ ਵੀ ਮਰੇ ਪਏ ਆ ਆਖੋ ਸਤਨਾਮ
ਸ੍ਰੀ ਵਾਹਿ
ਅੱਛਾ ਹੁਣ ਗੱਲ ਸੁਣੋ ਅੱਜ ਸਾਡੇ ਤੇ ਤੜ ਅੱਜ ਉਹ ਜਿਹੜਾ ਬਾਹਮਣ ਵਾਲਾ ਕੰਮ ਹੈ ਉਹ ਜਿਹੜਾ ਪੁਜਾਰੀ ਵਾਲਾ ਕੰਮ ਹੈ ਉਹ ਜਿਹੜਾ ਬੰਦੇ ਨੂੰ ਦਬਾਉਣ ਵਾਲਾ ਕੰਮ ਹੈ ਉਹ ਕੌਣ ਕਰ ਰਿਹਾ ਸਿੱਖਾਂ ਵਿੱਚ ਅੱਜ ਸਿੱਖਾਂ 'ਚ ਹੀ ਉਹ ਬੰਦੇ ਕਰ ਰਹੇ ਆ ਉਹ ਤੇ ਖੜ ਗਏ ਉਹਨਾਂ ਦੇ ਥਾਂ ਤੇ ਸਾਨੂੰ ਚਾਹੀਦਾ ਗੁਰੂ ਸਾਹਿਬ ਵਾਲੀ ਤੜ ਪੈਦਾ ਕਰਕੇ ਉਹਨਾਂ ਦੀ ਅੱਖ ਚੱਖ ਪਾ ਕੇ ਕਹੀਏ ਵੀ ਜਿਹੜਾ ਕੰਮ ਰੋਕੋਗੇ ਉਹੀ ਕਰਾਂਗੇ ਜਿੱਥੇ ਦਬਾਓਗੇ ਉੱਥੇ ਕਾਇਮ ਹੋਵਾਂਗੇ ਇਹ ਹੈ ਤੜ ਜਿਹੜੀ ਤੇਰੇ 'ਚ ਦਿਸਣੀ ਚਾਹੀਦੀ ਸੀ ਗੁਰੂ ਸਾਹਿਬ ਨੇ ਉਹ ਤੜ ਪੈਦਾ ਕੀਤੀ ਹੈ ਤੇਰੇ 'ਚ ਤੁਸੀਂ ਇਹ ਨਹੀਂ ਕਰ ਸਕਦੇ ਐਂ ਕਰਾਂਗੇ ਕਰਦੇ ਨਹੀਂ ਹੁਣ ਚਾਰ ਰੰਗ ਹੈ ਖਾਲਸੇ ਦੇ ਕਿਹੜੇ ਕਿਹੜੇ ਬੋਲਿਓ ਜਰਾ ਨੀਲਾ ਕਾਲਾ ਕੇਸਰੀ ਚਿੱਟਾ ਚਾਰ ਤੋਂ ਵੱਧ ਤੁਸੀਂ ਬੰਨ ਨਹੀਂ ਸਕਦੇ ਅਸੀਂ ਫਿਰ ਲਾਲ ਬੰਨ ਕੇ ਵਿਖਾਵਾਂਗੇ ਬੰਨਾਂਗੇ ਤੂੰ ਕਰ ਲੈ ਕੀ ਕਰਦਾ
ਸਤਿ ਸ੍ਰੀ ਅਕਾਲ
ਇਹ ਹੈ ਇਹ ਤੁਹਾਨੂੰ ਪੈਦਾ ਕਰਨੀ ਪੈਣੀ ਹੈ ਜਿਵੇਂ ਉਹ ਕਹਿੰਦੇ ਆ ਵੀ ਅਸੀਂ ਤੇ ਬਰਮੇ ਨੇ ਮੂੰਹ ਚੋਂ ਪੈਦਾ ਕੀਤਾ ਸਾਨੂੰ ਖੱਤਰੀ ਕਹਿੰਦੇ ਛਾਤੀ ਚੋਂ ਪੈਦਾ ਕੀਤੇ ਆ ਅਸੀਂ ਸਿਰ ਚੋਂ ਹੋਏ ਆ ਆ ਜਿਹੜੇ ਜੱਟ ਹੈ ਇਹ ਬਾਹਾਂ ਚੋਂ ਵੈਸ ਪੈਦਾ ਕੀਤੇ ਆ ਕਹਿੰਦੇ ਸ਼ੂਦਰ ਕਹਿੰਦੇ ਪੈਰਾਂ ਚੋਂ ਪੈਦਾ ਹੋਏ ਆ ਆਪਣੇ ਆਪ ਨੂੰ ਸਿਰ ਨਾਲ ਜੋੜ ਲਿਆ ਸ਼ੂਦਰ ਜੋੜਤੇ ਪੈਰਾਂ ਨਾਲ ਤੇ ਸਾਨੂੰ ਬੰਦੇ ਨੂੰ ਬੰਦਾ ਨਹੀਂ ਸਮਝਦੇ ਆਪ ਕਹਿੰਦੇ ਅਸੀਂ ਗੁਰੂ ਸਾਹਿਬ ਤੋਂ ਚੱਲੇ ਹਾਂ ਆਖੋ ਸਤਨਾਮ
ਮੇਰੀ ਵਾਹਿਗੁਰੂ
ਐਂ ਜੋੜ ਲਿਆ ਨਾ ਆਪਣੇ ਆਪ ਨੂੰ ਜਿਵੇਂ ਉਹਨਾਂ ਨੇ ਬਰਮੇ ਨਾਲ ਜੋੜ ਲਿਆ ਇਹ ਗੁਰੂ ਗੋਬਿੰਦ ਸਿੰਘ ਨਾਲ ਜੋੜੀ ਜਾਂਦੇ ਆ ਕੋਈ ਕਹਿੰਦਾ ਅਸੀਂ ਭਾਈ ਦਇਆ ਸਿੰਘ ਤੋਂ ਚੱਲੇ ਹਾਂ ਕੋਈ ਕਹਿੰਦਾ ਭਾਈ ਦੀਪ ਸਿੰਘ ਤੋਂ ਚੱਲੇ ਹਾਂ ਕੋਈ ਕਹਿੰਦਾ ਭਾਈ ਮਨੀ ਸਿੰਘ ਤੋਂ ਚੱਲੇ ਹਾਂ ਕੋਈ ਕਹਿੰਦਾ ਭਾਈ ਘਨੀਏ ਤੋਂ ਚੱਲੇ ਹਾਂ ਓਏ ਅਸੀਂ ਕਿਤੇ ਤੋਂ ਚੱਲੇ ਹਾਂ ਸਾਨੂੰ ਵੀ ਦੱਸ ਦਿਓ ਇਹ ਸਾਰੇ ਜਿੰਨੇ ਕਹਿੰਦੇ ਅਸੀਂ ਗੁਰੂ ਸਾਹਿਬ ਤੋਂ ਚੱਲੇ ਹਾਂ ਸਾਡੇ ਤੇ ਕਿਉਂ ਚੱਲਦੇ ਆ ਕੇ ਇਹ ਸਿਰ ਤੇ ਬਹਿ ਗਏ ਕਿ ਨਹੀਂ ਬਹਿ ਗਏ ਤੁਸੀਂ ਨਹੀਂ ਬੋਲ ਸਕਦੇ ਇਸ ਤੇ ਗੁਰੂ ਸਾਹਿਬ ਵੀ ਤੁਹਾਡਾ ਕਿੰਨੇ ਦੱਸਿਆ ਤੁਹਾਨੂੰ ਗੁਰੂ ਸਾਹਿਬ ਤੋਂ ਚੱਲੇ ਕਿੰਨੇ ਲਿਖਿਆ ਕਿਤਾਬਾਂ ਤੁਹਾਡੀਆਂ ਇਤਿਹਾਸ ਤੁਹਾਡਾ ਤੁਹਾਡੇ ਬੰਦਿਆਂ ਨੇ ਲਿਖਿਆ ਇੱਥੋਂ ਮੈਂ ਸਦ ਲੈਣਾ ਯੂਨੀਵਰਸਿਟੀ ਦਾ ਪ੍ਰੋਫੈਸਰ ਲੱਭ ਜਾਣਾ ਕੋਈ 5 ਲੱਖ ਰੁਪਈਆ ਤਾਂ ਮੈਂ ਜ਼ਿਆਦਾ ਕਹਿ ਰਿਹਾ 5 ਲੱਖ ਰੁਪਈਆ ਦੇ ਕੇ ਨਾਲ ਹੀ ਰੱਖ ਲੈਣਾ ਰਿਟਾਇਰ ਹੋਇਆ ਹੋਊਗਾ ਲਿਖੀ ਜਾਓ ਮੇਰੀ ਜੀਵਨੀ ਭਾਈ ਸਾਹਿਬ ਉੱਥੇ ਗਏ ਭਾਈ ਸਾਹਿਬ ਉੱਥੇ ਗਏ ਕਿਤਾਬ ਰੱਖ ਦਿਓ ਸਾਂਭ ਕੇ ਜਦੋਂ 50 ਸਾਲ ਲੰਘ ਜਾਣਗੇ ਮਰ ਮੁਰ ਗਿਆ ਮੈਂ ਤੇ ਮੁੜ ਕੇ ਫਿਰ ਉਹਨੂੰ ਕਿਸੇ ਨਾ ਕਿਸੇ ਨਾਲ ਇੱਕ ਆਪਾਂ ਵੀ ਲੱਭ ਲਾਂਗੇ ਕੋਈ ਨਾ ਕੋਈ ਭਾਈ ਪਤੰਗ ਨਾਲ ਜੋੜ ਦਿਆਂਗੇ ਜੋੜਨਾ ਹੀ ਹੈ
ਕਿਸੇ ਨਾ ਕਿਸੇ ਨਾਲ ਜੋੜ ਦਿਆਂਗੇ ਤੇ ਮੁੜ ਕੇ ਫਿਰ ਉਹ 100 ਸਾਲ ਪਹਿਲਾਂ ਕਿਤਾਬ ਛਪੀ ਹੋਣੀ ਹੈ ਕੱਢਾਂਗੇ 100 ਸਾਲ ਬਾਅਦ ਆ ਜਿਹੜਾ ਮੇਰੇ ਡੇਰੇ ਵਾਲੇ ਕੱਢਣਗੇ 100 ਸਾਲ ਬਾਅਦ ਤੇ ਮੁੜ ਕੇ ਕਹਿਣਗੇ ਤੇ ਪ੍ਰਾਤਨ ਇਤਿਹਾਸ ਹੈ ਇਹਦੇ 'ਚ ਤੁਸੀਂ ਬਦਲ ਨਹੀਂ ਸਕਦੇ ਬਾ ਬਣ ਗਿਆ ਪ੍ਰਾਤਨ ਜੇ ਅੱਜ 5 ਲੱਖ ਤੇ ਬੰਦੇ ਵਿਕ ਕੇ ਜੋ ਮਰਜ਼ੀ ਲਿਖ ਸਕਦੇ ਹੈ ਤੇ ਅੱਜ ਤੋਂ 200 ਸਾਲ ਪਹਿਲਾਂ ਕਿਉਂ ਨਹੀਂ ਅੰਗਰੇਜ਼ਾਂ ਨੇ ਲਿਖਾਇਆ ਹੋਣਾ ਬੰਦਿਆਂ ਵਰਗੇ ਹੀ ਬੰਦੇ ਸੀ ਗੰਗੂ ਗੁਰੂ ਗੋਬਿੰਦ ਸਿੰਘ ਵੇਲੇ ਨਹੀਂ ਹੋਇਆ ਉਸ ਵੇਲੇ ਬੰਦੇ ਇਦਾਂ ਦੇ ਹੋਏ ਨੇ ਲੋਕੀ ਵਿਕਦੇ ਆ ਪੈਸੇ ਪਿੱਛੇ ਜੋ ਮਰਜ਼ੀ ਇਤਿਹਾਸ ਲਿਖਾ ਤਾ ਜਿਹਨੂੰ ਜੀ ਕੀਤਾ ਹਰੇਕ ਨੇ ਆਪੋ ਆਪਣੇ ਹਿਸਾਬ ਨਾਲ ਜੋੜ ਲਿਆ ਬਾਕੀਆਂ ਨੂੰ ਤੇ ਬੰਦਾ ਨਹੀਂ ਸਮਝਦੇ ਅੱਜ ਕਬਜ਼ਾ ਕਰਕੇ ਬੈਠੇ ਆ ਪੰਥ ਸਾਡਾ ਜਿਹਨੂੰ ਮਰਜ਼ੀ ਕੱਢਾਂਗੇ ਜਿਹਨੂੰ ਮਰਜ਼ੀ ਰੱਖਾਂਗੇ ਕਰਦੇ ਕਿ ਨਹੀਂ ਕਰਦੇ ਮਾੜੀ ਜੀ ਕੋਈ ਗੱਲ ਹੋ ਜੇ ਲਿਖ ਕੇ ਦਿਓ ਫਿਰ ਕੀਰਤਨ ਕਰ ਸਕਦੇ ਹਾਂ ਫਿਰ ਕਥਾ ਕਰ ਸਕਦੇ ਹਾਂ ਸਾਡਾ ਕਬਜ਼ਾ ਅਸੀਂ ਧੁਰੋਂ ਚੱਲੇ ਹਾਂ ਅਸੀਂ ਸ਼ੁਰੂ ਤੋਂ ਚੱਲੇ ਹਾਂ ਸਾਨੂੰ ਪੁੱਛੋ ਜੇ ਇਹਨਾਂ ਦੇ ਤੁਸੀਂ ਗੱਲ ਵਿਰੁੱਧ ਕਰੋਗੇ ਧਰਮ ਦੇ ਵਿਰੁੱਧ ਬੋਲਦੇ ਆ ਪੰਥ ਦੇ ਵਿਰੁੱਧ ਬੋਲਦੇ ਆ ਆਪਣੇ ਆਪ ਨੂੰ ਧਰਮ ਸਮਝਦੇ ਆ ਆਪਣੇ ਆਪ ਨੂੰ ਸਮਝਦੇ ਆ ਤੇ ਬਾਕੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਤੇ ਇਹਨਾਂ ਦੇ ਉੱਤੇ ਦੱਸੋ ਕਬੀਰ ਜੀ ਦੀ ਆ ਤੜ ਨਹੀਂ ਜੋ ਤੂੰ ਬ੍ਰਹਮਣ ਬ੍ਰਹਮਣੀ ਜਾਇਆ ਤੇ ਅੱਜ ਤੇਰੇ 'ਚ ਨਹੀਂ ਚਾਹੀਦੀ ਸੀ ਦੱਸ ਬਈ ਜੇ ਕਬੀਰ ਜੀ ਡਿਕਟੇਟਰਸ਼ਿਪ ਦੇ ਵਿੱਚ ਬ੍ਰਹਮਣ ਦੇ ਉੱਤੇ ਐਡਾ ਵੱਡਾ ਸਵਾਲ ਕਰਦੇ ਨੇ ਮਰ ਜਾ ਅੱਜ ਤੇ ਡੈਮੋਕ੍ਰੇਸੀ ਹੈ ਅੱਜ ਤੇ ਯੁੱਗ ਬਦਲਿਆ ਪਿਆ ਅੱਜ ਤੇ ਮਰਜ਼ਾ ਬੋਲ ਪਏ ਉਹ ਉਦੋਂ ਬੋਲੀ ਜਾਂਦੇ ਸੀ ਤੇਰੀ ਹਿੰਮਤ ਕਿੱਥੇ ਗਈ ਹੈ ਅੱਜ ਕਿਹੜਾ ਤੇਰੇ ਨਿਆਣੇ ਨੀਹਾਂ 'ਚ ਚਿਣਨ ਲੱਗਾ ਤੈਨੂੰ ਨਹੀਂ ਦਿਸਦਾ ਵੀ ਅੱਜ ਗੁਲਾਮ ਕੌਣ ਕਰ ਰਿਹਾ ਸਾਨੂੰ ਧੱਕਾ ਕੌਣ ਕਰਦਾ ਆਪਣੀਆਂ ਮਨੌਤਾਂ ਤੇਰੇ ਥੋਪਦਾ ਕੌਣ ਹੈ ਕਿਉਂ ਤੇਰੇ ਨਾਲ ਧੱਕਾ ਕਰਦਾ ਅਗਲਾ ਮੇਰੀ ਮਰਜ਼ੀ ਹੈ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣ ਦਾ ਸਾਨੂੰ ਹੱਕ ਹੈ ਤੂੰ ਕੌਣ ਹੁੰਦਾ ਆਪਣੀ ਮਰਿਆਦਾ ਸਾਡੇ ਤੇ ਥੋਪਣ ਵਾਲਾ ਹਿੰਮਤ ਕਰਨੀ ਚਾਹੀਦੀ ਜਜ਼ਬਾ ਪੈਦਾ ਕਰਨਾ ਚਾਹੀਦਾ ਕਬੀਰ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ ਨਾ ਕਈ ਵਾਰੀ ਵੈਸੇ ਮੈਂ ਤੇ ਜੋਗੀ ਅੰਦਰ ਜੋਗੀ ਆ ਮੈਂ ਸ਼ਬਦ ਉਹੀ ਵਿਚਾਰਨਾ ਚਾਹੁੰਦਾ ਸੀ ਕੁਰਬਾਨ ਤੇਰੇ ਨਾਮ ਨੂੰ ਤੇਰੀ ਹੋਂਦ ਜਿਹਦੇ ਕਰਕੇ ਸਭ ਕੁਛ ਬਣਿਆ ਪਰ ਚਲੋ ਆਹ ਗੱਲ ਨਾਲ ਚੱਲਦੀ ਹੈ ਮੈਂ ਦੱਸਣਾ ਚਾਹੁੰਦਾ ਵੀ ਸਿੱਖੀ ਅਸਲ ਵਿੱਚ ਹੈ ਕੀ ਹੈ ਅਧਿਆਤਮਕਤਾ ਸਪਿਰਚੁਐਲਿਟੀ ਰੂਹਾਨੀਅਤ ਤੁਹਾਡਾ ਜੇ ਹੈ ਨਹੀਂ ਤੇ ਭੁੱਲ ਜਾ ਤੇਰੇ 'ਚ ਸਿੱਖੀ ਹੈ ਤੂੰ ਬਾਬੇ ਨਾਨਕ ਦਾ ਸਿੱਖ ਨਹੀਂ ਕਿਸੇ ਹੋਰ ਦਾ ਹੋਏਗਾ ਅਗਲਾ ਤੈਨੂੰ ਗੁਲਾਮ ਬਣਾਉਣਾ ਚਾਹੁੰਦਾ ਤੂੰ ਗੁਲਾਮੀ ਸਵੀਕਾਰ ਕਰ ਲੈਂਦਾ ਹੈ ਜੇ ਤੂੰ ਗੁਲਾਮੀ ਸਵੀਕਾਰ ਕਰਦਾ ਹੈ ਤੇ ਤੂੰ ਬਾਬੇ ਨਾਨਕ ਦਾ ਸਿੱਖ ਨਹੀਂ ਹੋ ਸਕਦਾ ਉਹ ਕਹਿੰਦੇ ਮਰਦਾਨੇ ਵਰਗੇ ਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ ਉਹ ਕਹਿੰਦੇ ਬਰਾਬਰ ਬੈਠਾਂਗੇ ਇਕੱਠੇ ਖਾਵਾਂਗੇ ਕਰ ਲੈ ਕੀ ਕਰਦਾ ਗੱਲ ਨੂੰ ਵੇਖੋ ਇੱਕ ਗੱਲ ਹੋਰ ਸੁਣ ਲਿਓ ਸੰਦਰਭ ਸਮਝ ਲਿਓ ਕਿਤੇ ਸਵੇਰੇ ਤੁਹਾਨੂੰ ਉੱਥੇ ਜਗ ਗਏ ਹੋਵੋ ਦਫ਼ਤਰ ਦੇ ਵਿੱਚ ਤੇ ਉਹ ਕਵੇ ਬਈ 9 ਵਜੇ ਆਇਆ ਨਹੀਂ ਤੇ ਜਾ ਕੇ ਕਹਿੰਦੇ ਲੈ ਐਂ ਰੋਬ ਮਾਰਦਾ ਕਰ ਲੈ ਕੀ ਕਰਦਾ ਤੇ 10 ਵਜੇ ਆਵਾਂਗੇ ਲੈ ਇਹਦਾ ਅਰਥ ਹੀ ਉਦ ਕੱਢ ਲਿਆ ਵੀ ਇਹ ਬੰਦੇ ਦੀ ਕਿਸੇ ਦੀ ਗੁਲਾਮੀ ਨਹੀਂ ਚੱਲਣੀ ਆਖੇ ਅਸੀਂ ਗੁਲਾਮੀ ਚੱਲਣੀ ਹੋਈ ਨਹੀਂ ਹੁਣ ਘਰ ਵਾਲੀ ਕਵੇ ਧਾਰ ਕੱਢ ਕੇ ਲਿਆ ਤੂੰ ਕਵੇ ਲੈ ਮੈਂ ਮੇਰੇ ਤੇ ਰੋਬ ਮਾਰਦੀ ਹੈ ਮੈਂ ਨਹੀਂ ਚੱਲਦਾ ਲੈ ਉਹ ਛੱਡ ਕੇ ਤੁਰ ਜੇ ਤੈਨੂੰ ਸਵੇਰ ਨੂੰ ਬੈਠਾ ਰੰਡਾ ਹੋ ਕੇ ਮੁੜ ਕੇ ਅਗਲਾ ਕਵੇ ਘਰ ਉਜਾੜਤਾ ਬਾਬਿਆਂ ਨੇ ਇਹ ਬਾਲੀ ਕਿ ਤੇਰੇ 'ਚ ਤੇਜ਼ੀ ਆ ਜਾਏ ਕਿਤੇ ਸਵੇਰੇ ਹੁੰਦੇ ਨੇ ਬੰਦੇ ਯਾਰ ਇੰਨੇ ਨਾਲ ਹੀ ਰੋਬ ਲੋਕ ਵੱਧ ਤੋਂ ਵੱਧ ਰੋਬ ਕਿੱਥੇ ਮਾਰਦੇ ਘਰ ਵਾਲੀਆਂ ਦੇ ਤੜ ਕਿੱਥੇ ਵਿਖਾਉਣਗੇ ਜਾ ਕੇ ਸਵੇਰੇ ਅਸੀਂ ਤੜ ਆ ਗਈ ਲੈ ਤੇਰੇ 'ਚ ਹੁਣ ਵੀ ਤੇਰੇ ਨਿਆਣਿਆਂ ਤੇ ਰੋਬ ਮਾਰੇਗਾ ਜਾ ਕੇ ਮੈਂ ਤੜ ਵਿਖਾਏਗਾ ਕਿਤੇ ਐ ਨਾ ਇਹਦਾ ਅਰਥ ਸਮਝ ਲਿਓ ਕਿਤੇ ਉਹ ਢਾਂਚਾ ਕੀ ਹੈ ਤੇਰਾ ਬੌਧਿਕ ਵਿਕਾਸ ਕਿੱਥੇ ਰੁਕਿਆ ਉਹਦੀ ਗੱਲ ਹੈ ਇਹ ਬੌਧਿਕ ਵਿਕਾਸ ਦੀ ਗੱਲ ਹੈ ਜਿੱਥੇ ਤੈਨੂੰ ਗੁਲਾਮ ਕੀਤਾ ਜਾ ਰਿਹਾ ਹੈ ਦਬਾਇਆ ਜਾ ਰਿਹਾ ਹੈ ਤੈਨੂੰ ਸੋਚਣ ਤੋਂ ਰੋਕਿਆ ਜਾ ਰਿਹਾ ਤੇਰੀ ਤਰੱਕੀ ਰੁਕਦੀ ਹੈ ਇਹਦੇ ਅਰਥ ਸਹੀ ਤਰੀਕੇ ਸਿਰ ਸਮਝ ਲਿਓ ਦੂਜੇ ਪਾਸੇ ਲਾ ਲਓ ਕਿਤੇ ਕਿਤੇ ਤੜਦਾ ਮਾਰਿਆ ਕਿਤੇ ਛਿੱਤਰ ਖਾ ਲੈ ਸਵੇਰੇ ਹੀ ਵੀ ਮੈਂ ਤੜ ਆ ਗਈ ਮੇਰੇ 'ਚ ਐਂ ਕਿਵੇਂ ਗੁਲਾਮੀ ਚੱਲਾਂਗੇ ਕੋਈ ਪਤਾ ਨਹੀਂ ਸਾਡੇ ਪੁੱਠੇ ਹੀ ਨੇ ਪੂਰੀ ਗੱਲ ਨਹੀਂ ਸਮਝ ਆਉਂਦੀ ਹੁੰਦੀ ਬੰਦਿਆਂ ਦੇ ਨਾ ਇੰਨੇ ਦਿਮਾਗ ਨੇ ਵੀ ਗੱਲ ਚੰਗੀ ਤਰ੍ਹਾਂ ਕਿੱਥੋਂ ਸ਼ੁਰੂ ਹੁੰਦੀ ਕਿੱਥੇ ਖਤਮ ਹੁੰਦੀ ਹੈ ਇਹ ਤੜ ਪੈਦਾ ਕਰਕੇ ਛਿੱਤਰ ਖਾ ਲਈਏ ਸਵੇਰੇ
ਅਗਲਾ ਕਵੇ ਵੀ ਲੈ ਹੁਣ ਨਕਲੀ ਦੀ ਤੜ ਪੈਦਾ ਹੀ ਕਰੀ ਫਿਰਦੇ ਨੇ ਸਾਡੇ ਕਈ ਬੰਦੇ, ਜਣੇ ਖਣੇ ਨੂੰ ਕੁੱਟਦੇ ਫਿਰਦੇ ਨੇ ਜਾ ਕੇ, ਜਿੱਥੇ ਜੀ ਕੀਤਾ ਜੁੱਤੀ ਲਾ ਲੈਂਦੇ ਨੇ, ਜਿੱਥੇ ਜੀ ਕੀਤਾ ਯਾਰ ਏਦਾਂ ਦਾ ਹੱਕ ਕਿੰਨੇ ਦਿੱਤਾ ਹੈ, ਏਦਾਂ ਕਿੰਨੇ ਕੀਤਾ। ਕਈ ਵਾਰੀ ਨਾ ਪਰਸੋਂ ਚ ਅਸੀਂ ਗਏ ਬਦਨੀ ਦੀਵਾਨ ਤੇ, ਤਿੰਨ ਚਾਰ ਦਿਨ ਹੋ ਗਏ ਰਸਤੇ ਦੇ ਵਿੱਚ, ਕਿਰਿਆ ਵਾਸਤੇ ਚਲੋ ਰੁਕੀ ਦਾ ਹੀ ਹੈ, ਬਾਥਰੂਮ ਵਗੈਰਾ ਜਾਣਾ, ਤੇ ਸਮਾਧ ਬਣੀ ਉੱਥੇ ਉਹਦੇ ਤੇ ਮੋਟਰ ਤੇ, ਤੇ ਇੱਕ ਦੋ ਜਣੇ ਉੱਧਰ ਜੇ ਨੂੰ ਜਾਣ ਲੱਗੇ, ਮੈਂ ਕਿਹਾ ਯਾਰ ਸਮਾਧ ਦੇ ਨੇੜੇ ਹੈ, ਸਾਹਮਣੇ ਖੜੇ ਹੋ, ਉੱਧਰ ਪਰੇ ਜਾਓ। ਤੇ ਉਹ ਮੇਰੇ ਕੰਨੀ ਵੇਖਣ ਕਹਿੰਦੇ ਜੀ ਇਹਦੇ ਤੋਂ ਕੀ ਹੈ, ਆਪਾਂ ਤੇ ਡਰਦੇ ਹੀ ਨਹੀਂ। ਮੈਂ ਕਿਹਾ ਗੱਲ ਡਰਨ ਦੀ ਨਹੀਂ ਤੇਰੇ ਦੀ, ਗੱਲ ਇਹ ਹੈ ਵੀ ਯਾਰ ਕੋਈ ਤੈਨੂੰ ਰੱਬ ਮੰਨ ਕੇ ਬੈਠਾ, ਕੋਈ ਤੇ ਸ਼ਰਧਾ ਰੱਖੀ ਬੈਠਾ, ਗੱਲ ਸਾਡੇ ਡਰ ਦੀ ਨਹੀਂ, ਅਗਲੇ ਦੀ ਭਾਵਨਾ ਦੀ ਹੈ। ਅਸੀਂ ਨਹੀਂ ਮੰਨਦੇ, ਪਰ ਅਸੀਂ ਅਗਲੇ ਦੀ ਭਾਵਨਾ ਦੀ ਕਦਰ ਕਰਦੇ ਹਾਂ, ਅਸੀਂ ਅਗਲੇ ਦੀ ਬੇਇੱਜ਼ਤੀ ਨਹੀਂ ਕਰਦੇ, ਅਗਲੇ ਦੀ ਬੇਇੱਜ਼ਤੀ ਨਹੀਂ ਕਰਦੇ। ਆਪਣੀ ਮਰਜ਼ੀ ਨਾਲ ਢਾ ਦੇਵੇ, ਲੱਖ ਵਾਰ ਢਾ ਦੇਵੇ, ਕਹਿੰਦੇ ਭਾਈ ਤਿਲਕੂ ਨੂੰ ਹੋ ਗਿਆ ਗਿਆਨ, ਇਹਨੂੰ ਭਾਈ ਮੰਝ ਨੂੰ, ਤੇ ਭਾਈ ਮੰਝ ਕਹਿੰਦਾ ਮਹਾਰਾਜ ਮੈਨੂੰ ਆ ਗਈ ਸਮਝ, ਮੈਂ ਐਵੇਂ ਲਾਲਾਂ ਵਾਲੇ ਨੂੰ ਮੰਨਦਾ ਰਿਹਾ। ਮਹਾਰਾਜ ਕਹਿੰਦੇ ਫਿਰ ਹੁਣ, ਕਹਿੰਦਾ ਸਮਾਧ ਢਾਣੀ ਹੈ। ਮਹਾਰਾਜ ਕਹਿੰਦੇ ਤੂੰ ਢਾ ਕੇ ਆ, ਬਣਾਈ ਤੂੰ ਹੈ, ਤੂੰ ਢਾ ਆ, ਮੈਂ ਬੰਦੇ ਨਹੀਂ ਭੇਜਣੇ, ਤੈਂ ਬਣਾਈ ਹੈ, ਆਪਣੀ ਮਰਜ਼ੀ ਨਾਲ ਢਾ ਦੇ, ਅਸੀਂ ਕਿਸੇ ਦੀ ਉਹਦੀ ਭਾਵਨਾ ਜੁੜੀ ਹੈ ਤੇ ਅਸੀਂ ਨਹੀਂ ਢਾ ਸਕਦੇ, ਜਾ ਕੇ ਅਸੀਂ ਕਿਉਂ ਢਾਈਏ, ਤੂੰ ਬਣਾ ਦੇ, ਤੂੰ ਬਣਾਈ ਸੀ, ਤੂੰ ਢਾ ਦੇ। ਅਗਲਾ ਯਾਰ ਕੁੱਤੇ ਨੂੰ ਮੰਨੀ ਜਾਵੇ, ਗਧੇ ਨੂੰ ਮੰਨੀ ਜਾਵੇ, ਸੱਪ ਨੂੰ ਮੰਨੀ ਜਾਵੇ, ਆਪਣੀ ਗੱਲ ਕਹਿਣ ਦਾ ਤੈਨੂੰ ਹੱਕ ਹੈ, ਪਰ ਉਹ ਜਗ੍ਹਾ ਦੇ ਉੱਤੇ ਜਾ ਕੇ ਪੈਰ ਰੱਖ ਕੇ ਖੜਨ ਦਾ ਤੈਨੂੰ ਕੋਈ ਹੱਕ ਨਹੀਂ। ਇਹ ਸਮਝਦੇ ਹੋ ਤੁਸੀਂ? ਫਿਰ ਗੱਲ ਨੂੰ ਸਮਝਿਓ, ਧਿਆਨ ਨਾਲ ਮੇਰੀ ਗੱਲ ਪਕੜਿਓ। ਡੈਮੋਕ੍ਰੇਸੀ ਕਹਿੰਦੀ ਹੈ ਮੈਨੂੰ ਇਹ ਹੱਕ ਹੈ, ਓਏ ਗਧੇ ਨੂੰ ਪੂਜੀ ਜਾਂਦਾ ਇਹ ਗਲਤੀ ਹੈ, ਇਦੂ ਵੱਧ ਮੇਰੇ ਕੋਲ ਹੱਕ ਨਹੀਂ। ਅਗਲਾ ਫਿਰ ਮੈਨੂੰ ਅੱਗੋਂ ਇਹ ਵੀ ਜਵਾਬ ਦੇ, ਮੈਂ ਓਏ ਮੈਂ ਗਧੇ ਨੂੰ ਮੱਥਾ ਟੇਕੂ, ਇਹ ਕਹਿ ਕੇ ਗਧੇ ਨੂੰ ਮੱਥਾ ਟੇਕ ਦੇਵੇ, ਮੈਨੂੰ ਬਾਂਹ ਫੜ ਕੇ ਉਹਨੂੰ ਰੋਕਣ ਦਾ ਹੱਕ ਡੈਮੋਕ੍ਰੇਸੀ ਨਹੀਂ ਦਿੰਦੀ। ਬੋਲਣ ਦਾ ਹੱਕ ਦਿੰਦੀ ਹੈ, ਰੋਕਣ ਦਾ ਬਾਂਹ ਫੜ ਕੇ ਹੱਕ ਨਹੀਂ ਦਿੰਦੀ। ਉਹ ਜਗ੍ਹਾ ਨੂੰ ਢਾਉਣ ਦਾ ਹੱਕ ਨਹੀਂ ਮੈਨੂੰ, ਅਗਲੇ ਨੇ ਬਣਾਈ ਹੈ, ਚਾਹੇ ਅਗਲਾ ਜੋ ਮਰਜ਼ੀ ਬਣਾਵੇ, ਮੈਨੂੰ ਢਾਉਣ ਦਾ ਕੋਈ ਹੱਕ ਨਹੀਂ। ਮੈਂ ਕਹਿ ਸਕਦਾ ਵੀ ਮੈਂ ਜਗ੍ਹਾ ਨੂੰ ਨਹੀਂ ਮੰਨਦਾ, ਪਰ ਢਾਉਣ ਦਾ ਹੱਕ ਮੈਨੂੰ ਨਹੀਂ। ਅਗਲਾ ਬਣਾਵੇ 100 ਵਾਰ ਬਣਾਵੇ, ਅਗਲਾ ਢਾਵੇ 100 ਵਾਰ ਢਾਵੇ, ਡੈਮੋਕ੍ਰੇਸੀ ਸਾਨੂੰ ਇਹ ਹੱਕ ਦਿੰਦਾ। ਬੋਲਣ ਦਾ ਹੱਕ ਹੈ ਡੈਮੋਕ੍ਰੇਸੀ ਦੇ ਵਿੱਚ। ਹੁਣ ਇੱਥੇ ਮੈਂ ਕਈ ਵਾਰੀ ਕਈਆਂ ਬੰਦਿਆਂ ਨੂੰ ਵੇਖਦਾ, ਲਓ ਜੀ ਏਦਾਂ ਬੋਲਤਾ ਸਾਡੇ, ਏਦਾਂ ਬੋਲਤਾ ਸਾਡੇ ਮਹਾਂਪੁਰਖਾਂ ਨੂੰ, ਏਦਾਂ ਬੋਲਤਾ ਫਲਾਣੇ ਨੂੰ, ਏਦਾਂ ਬੋਲਤਾ। ਉਹ ਭਾਈ ਆ ਭਾਰਤ ਵਿੱਚ ਰਹਿੰਦੇ ਆ, 70% ਗਿਣਤੀ ਹਿੰਦੂਆਂ ਦੀ ਹੈ ਕਿ ਨਹੀਂ ਹੈ, ਬੋਲੋ, ਬੋਲ ਕੇ ਦੱਸੋ ਬਈ ਹੈ। ਤੇ ਆਪਾਂ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹਦੇ ਹਾਂ, ਜਦੋਂ ਗੁਰਬਾਣੀ ਦੇ ਵਿੱਚ ਰਾਮ ਬਾਰੇ ਗੱਲ ਆਉਂਦੀ ਹੈ, ਗੁਰਬਾਣੀ ਵਿੱਚ ਸ਼ਿਵਜੀ ਬਾਰੇ ਗੱਲ ਆਉਂਦੀ ਹੈ, ਗੁਰਬਾਣੀ ਵਿੱਚ ਇੰਦਰ ਬਾਰੇ ਗੱਲ ਆਉਂਦੀ ਹੈ, ਜਿੱਦਣ ਜੇ ਆਪਾਂ ਮਾੜੀ ਜਿਹੀ ਗੱਲ ਤੇ ਭਟਕ ਜਾਂਦੇ ਹਾਂ, ਜਿੱਦਣ ਉਹ ਭਟਕਣ ਲੱਗੇ ਤੇ ਬਾਣੀ ਪੜ੍ਹਨ ਦੇਣਗੇ ਸਾਨੂੰ? ਉਹ ਕਹਿਣਗੇ ਤੁਹਾਨੂੰ ਹੱਕ ਹੈ। ਜਦੋਂ ਅਸੀਂ ਕਹਿੰਦੇ ਹਾਂ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਕਾਏ, ਅਸੀਂ ਕਹਿੰਦੇ ਹਾਂ ਗੰਗਾ ਤੇ ਨਹਾਉਣ ਜਾਂਦੇ ਹੈ, ਕਾਹਦਾ ਗੰਗਾ ਤੇ, ਗੰਗਾ ਤੇ ਨਹਾਉਣ ਨਾਲ ਕੀ ਹੋ ਜਾਣਾ? ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ। ਸਾਨੂੰ ਗੰਗਾ ਦੇ ਉੱਤੇ ਸਵਾਲ ਕਰਨ ਦਾ ਹੱਕ ਦਿੰਦੀ ਕਿ ਨਹੀਂ ਡੈਮੋਕ੍ਰੇਸੀ? ਬੋਲੋ, ਅਸੀਂ ਸਵਾਲ ਕਰਦੇ ਹਾਂ ਤੇ ਅਗਲਾ ਸਾਡੇ ਤੇ ਕਰਦਾ, ਲੱਖ ਵਾਰੀ ਕਰੀ ਜਾਵੇ ਅਸੀਂ ਕਿਉਂ ਮਾਰਨ ਤੁਰ ਪੈਂਦੇ? ਪਰ ਸਾਡੇ ਬੰਦੇ ਪਤਾ ਕੀ ਹੈ, ਇਹ ਰੱਬ ਨਾਲ ਨਹੀਂ ਜੁੜੇ ਹੋਏ, ਇਹਨਾਂ ਦੇ ਬਾਬੇ ਹੀ ਰੱਬ ਹੈ। ਸੁਣੋ ਇੱਕ ਮਿੰਟ ਲਈ ਸੁਣਿਓ, ਜਦੋਂ ਮੈਂ ਕਹਿੰਦਾ ਵੀ ਬਾਬੇ ਐਂ ਕਹਿੰਦੇ ਐ, ਬਾਬੇ ਐਂ ਕਹਿੰਦੇ ਐ, ਫਿਰ ਮਾਰਦੇ ਆ ਨਾ ਚੀਕਾਂ, ਮਾਰਦੇ ਆ ਨਾ, ਪਖੰਡੀ ਨੇ ਬਾਬੇ ਨਕਲੀ ਨੇ, ਫਿਰ ਮਾਰਦੇ ਨੇ ਨਾ ਚੀਕਾਂ। ਅੱਛਾ ਮੈਂ ਪਿੱਛੇ ਜੇ ਸਟੇਟਮੈਂਟ ਦਿੱਤੀ ਵੀ ਰੱਬ ਹੈ ਨਹੀਂ, ਫਿਰ ਕਿਸੇ ਨੂੰ ਕੋਈ ਦੁੱਖ ਨਹੀਂ, ਕਹਿੰਦੇ ਰੱਬ ਨੂੰ ਜੋ ਮਰਜ਼ੀ ਕਹਿ ਲੈ, ਸਾਡੇ ਬਾਬੇ ਨੂੰ ਨਹੀਂ ਕਹਿਣਾ ਦੇਣਾ, ਫਿਰ ਇਹਨਾਂ ਦੇ ਬਾਬੇ ਹੀ ਰੱਬ ਨੇ, ਬਾਬੇ ਹੀ ਰੱਬ ਹੋਏ ਫਿਰ ਇਹਨਾਂ ਦੇ। ਮੈਂ ਕਹਿੰਦਾ ਜਿਹੜਾ ਪੁਜਾਰੀ ਨੇ ਘੜਿਆ ਬਾਹਰ ਕਿਤੇ ਰੱਬ ਹੈ ਉਹ ਨਹੀਂ, ਇੱਕ ਰੱਬ ਹੈ ਜਿਹੜਾ ਸਾਡੇ ਸਾਰਿਆਂ ਵਿੱਚ ਨਿਜਮ ਦੇ ਰੂਪ ਵਿੱਚ ਬੈਠਾ, ਅਸੀਂ ਉਹਨੂੰ ਮੰਨਦੇ ਹਾਂ, ਅਸੀਂ ਸਾਰੇ ਰੱਬ ਦਾ ਰੂਪ ਹਾਂ ਇਹ ਗੱਲ ਮੰਨਦੇ ਹਾਂ, ਪਰ ਵੱਖਰਾ ਰੱਬ ਬੈਠਾ ਇਹਨੂੰ ਨਹੀਂ ਮੰਨਦੇ, ਅਸੀਂ ਸਾਰੇ ਹੀ ਰੱਬ ਦਾ ਰੂਪ ਹਾਂ।
ਅਸੀਂ ਸਾਰੇ ਮਿਹਨਤ ਕਰੀਏ, ਕੰਮ ਕਰੀਏ, ਆਪਣੀਆਂ ਜ਼ਿੰਮੇਵਾਰੀਆਂ ਪਛਾਣੀਏ, ਸਾਰੇ ਰੱਬ ਦਾ ਰੂਪ ਆ। ਇਹ ਤੇ ਗੱਲ ਠੀਕ ਹੈ, ਵੱਖਰਾ ਕੋਈ ਰੱਬ ਰੂਪ ਨਹੀਂ। ਕਿਸੇ ਨੇ ਨੀ ਵੀਡੀਓ ਪਾਈ ਵੀ ਇਹ ਗਲਤ ਗੱਲ ਹੈ, ਕਿਉਂਕਿ ਇਹਨਾਂ ਦਾ ਰੱਬ ਨਾਲ ਪਿਆਰ ਹੈ ਹੀ ਨਹੀਂ, ਅਸਲ 'ਚ ਜੁੜੇ ਸੰਪਰਦਾਵਾਂ ਨਾਲ ਤੇ ਬਾਬਿਆਂ ਨਾਲ ਹੀ ਹੈ, ਰੱਬ ਨਾਲ ਨਹੀਂ ਜੁੜੇ ਹੋਏ। ਲੋਕ ਕਹਿੰਦੇ ਹੀ ਅਸੀਂ ਰੱਬ ਨੂੰ ਮੰਨਦੇ, ਜੇ ਰੱਬ ਨਾਲ ਜੁੜੇ ਹੋਣ ਫਿਰ ਇਹ ਇੱਥੇ ਹੁਣ ਕਿਉਂ ਨਹੀਂ ਗੁੱਸਾ ਕਰਦੇ, ਹੁਣ ਵੀਡੀਓ ਤੇ ਵੀਡੀਓ ਪਾਉਣ, ਮੈਨੂੰ ਰੋਕਣ ਇਸ ਕਰਕੇ, ਕਹਿੰਦੇ ਰੱਬ ਨੂੰ ਨਹੀਂ ਮੰਨਦਾ ਸੀ ਤਾਂ ਰੋਕਦੇ ਆ, ਇਹ ਤੇ ਕਹਿੰਦੇ ਹੀ ਨਹੀਂ, ਇਹਨਾਂ ਦਾ ਝਗੜਾ ਹੀ ਨਹੀਂ ਹੈ। ਤਾਂ ਕਰਕੇ ਇਸ ਨੁਕਤੇ ਨੂੰ ਕਿਰਪਾ ਕਰਕੇ ਸਮਝਣ ਦੀ ਖੇਚਲ ਕਰਿਓ ਕਿ ਮੈਨੂੰ ਕਹਿਣ ਦਾ ਹੱਕ ਹੈ, ਮੇਰੇ ਕਹਿਣ ਦੇ ਉੱਤੇ ਅਗਲਾ ਮੈਨੂੰ ਕਵੇ ਜਾ ਤੇਰੀ ਨਹੀਂ ਮੰਨਦੇ ਫਿਰ ਵੀ ਮੱਥਾ ਟੇਕਾਂਗੇ, ਟੇਕ ਲਵੇ, ਅਗਲੇ ਨੂੰ ਮੈਂ ਰੋਕ ਨਹੀਂ ਸਕਦਾ, ਮੈਨੂੰ ਕੋਈ ਹੱਕ ਨਹੀਂ। ਸਮਝਦੇ ਹੋ ਭਾਈ ਗੱਲ, ਇਹ ਹੱਕ ਕਿੰਨੇ ਦਿੱਤਾ ਆਹ ਗੱਲ ਖੁੱਲ ਕੇ ਕਹਿਣ ਦਾ? ਡੈਮੋਕਰੇਸੀ ਦੇ ਵਿੱਚ ਹੱਕ ਹੈ। ਪਰ ਜਿਸ ਵੇਲੇ ਕਬੀਰ ਜੀ ਹੋਏ ਹੈ ਉਸ ਵੇਲੇ ਆ ਭੜਕ ਪੈਦਾ ਕਰਨੀ, ਜਦੋਂ ਪਤਾ ਭਾਈ ਅਪੀਲ ਨੀ, ਦਲੀਲ ਨੀ, ਵਕੀਲ ਨੀ, ਮੁਗਲਾਂ ਦਾ ਰਾਜ ਹੈ, ਹਾਂ ਬਈ ਇਹ ਬੰਦਾ ਐ ਕਹਿੰਦਾ ਧੌਣ ਲਾ ਦਿਓ, ਇਦੂ ਵੱਧ ਗੱਲ ਨੀ ਸੀ ਸੁਣੀ ਜਾਂਦੀ, ਚਿਣ ਦਿਓ ਨੀਹਾਂ ਚ, ਬਹਾ ਦਿਓ ਤਵੀ ਤੇ, ਉਬਾਲ ਦਿਓ ਦੇਗਾਂ ਚ, ਲਾ ਦਿਓ ਖੋਪਰ, ਇੱਕ ਬੰਦੇ ਦਾ ਹੁਕਮ ਐ ਚੱਲਦਾ ਸੀ, ਪੂਰਾ ਐ ਚੜ ਕੇ ਆਉਂਦੇ ਸੀ ਅਗਲੇ, ਉੱਥੇ ਉਹਨਾਂ ਨੇ ਸਾਹ ਕੱਢਿਆ ਬੋਲੇ। ਅੱਜ ਤੇ ਯੁੱਗ ਕਿਹੜਾ ਆ ਗਿਆ ਵੇਖੋ, ਪਰ ਸਾਡੀ ਸੋਚ ਨਪੁੰਸਕ ਹੋ ਗਈ, ਨਪੁੰਸਕ। ਮੈਨੂੰ ਪੱਤਰਕਾਰ ਪੁੱਛਦਾ ਹੈ, ਕਹਿੰਦਾ ਸਰਸੇ ਵਾਲੇ ਦੇ ਕੇਸ ਬਾਰੇ ਬੋਲੋ, ਅਖੇ ਜੀ ਉਹਨੇ ਬੰਦੇ ਕਤਲ ਕੀਤੇ ਤੇ ਉਹਨੇ ਏਦਾਂ ਕਿਹਾ ਤੇ ਉਹਦੇ ਕਈ ਸਾਧ ਉਹਨੇ ਨਪੁੰਸਕ ਕਰਤੇ। ਮੈਂ ਕਿਹਾ ਯਾਰ ਮਰੇ ਹੋਏ ਸੱਪ ਤੋਂ ਕਾਹਦੇ ਤੂੰ ਕੁੱਟੀ ਜਾਂਦੇ ਲਕੀਰਾਂ, ਅਗਲਾ ਹੁਣ ਅੰਦਰ ਬੈਠਾ, ਹੁਣ ਮੇਰੇ ਤੋਂ ਕੀ ਪੁੱਛਦਾ ਹੈ, ਮੈਂ ਕੀ ਦੱਸਾਂ, ਅਗਲਾ ਤੇ ਜੇਲ੍ਹ 'ਚ ਬੈਠਾ, ਸੱਪ ਲੰਘ ਗਿਆ, ਤੁਸੀਂ ਲਕੀਰ ਕੁੱਟੀ ਜਾਂਦੇ ਆ। ਮੈਂ ਕਿਹਾ ਜਿਨ੍ਹਾਂ ਨੇ ਸਾਡੀ ਸੋਚ ਨਪੁੰਸਕ ਕਰਤੀ ਨਾ, ਆ ਦਿਮਾਗ ਡੈੱਡ ਕਰਤੇ, ਉਹਨਾਂ ਦੀ ਗੱਲ ਕਰੋ ਜਿਹਦੇ ਅੰਦਰੋਂ ਨਵੇਂ ਵਿਚਾਰ ਪੈਦਾ ਹੀ ਨਹੀਂ ਹੋ ਰਹੇ। ਇੱਕ ਬੰਦਾ ਬੱਚਾ ਪੈਦਾ ਕਰਨ ਦੇ ਯੋਗ ਨਹੀਂ, ਇਹ ਤੇ ਗੱਲ ਛੱਡ ਯਾਰ, ਇੱਕ ਬੰਦਾ ਸੋਚਣ ਦੇ ਯੋਗ ਹੀ ਨਹੀਂ ਬਣਾਇਆ, ਛੱਡਿਆ ਇਹਨਾਂ ਨੇ, ਦਿਮਾਗ ਹੀ ਡੈੱਡ ਕੀਤੇ ਪਏ, ਇਹ ਨਹੀਂ ਮਾੜੇ। ਸਾਡੀ ਸੋਚ ਬੰਦੇ ਨੂੰ, ਬੰਦਾ ਸੋਚਣਾ ਹੀ ਬੰਦ ਕਰ ਚੁੱਕਿਆ, ਇੱਥੇ ਗੁਲਾਮੀ ਕਬੂਲ ਕਰ ਲਈ ਸਾਰਿਆਂ ਨੇ, ਤਾੜੀ ਮਾਰਤੀ। ਸਿੱਖੀ ਇੱਕ ਤੜ, ਇੱਕ ਹਿੰਮਤ, ਵੇਖ ਕੌਣ ਹੈ ਜਿਹੜਾ ਤੇਰਾ ਦਿਮਾਗੀ ਵਿਕਾਸ ਰੋਕਦਾ ਹੈ, ਉਹਨੂੰ ਕਹਿ ਜੇ ਐਂ ਧੱਕਾ ਕਰਦਾ ਅਸੀਂ ਤੇਰੇ ਅੱਗੇ ਖੜਾਂਗੇ, ਅਸੀਂ ਗੁਰੂ ਨਾਨਕ ਕਬੀਰ ਭਗਤ ਰਵਿਦਾਸ ਵਰਗਿਆਂ ਦੇ ਅਸੀਂ ਪੈਰੋਕਾਰ ਆ ਉਹਨਾਂ ਦੇ। ਲਓ ਆ ਸ਼ਬਦ ਸੁਣੋ, ਬੱਚਿਆਂ ਦਾ ਖਿਆਲ ਰੱਖਿਓ ਬੀਬੀ, ਉਹ ਰੌਲਾ ਨਾ ਪਵੇ। ਆ ਤੜ ਵੇਖਿਓ ਜੀ, ਆ ਬੱਚੇ ਦਾ ਖਿਆਲ ਰੱਖੋ ਬੀਬੀ, ਉਹ ਨਿਆਣਾ ਨਾ ਬੋਲੀ ਹੀ ਜਾਂਦਾ 10-15 ਮਿੰਟ ਤੋਂ, ਥੋੜਾ ਜਿਹਾ ਖਿਆਲ। ਆ ਸੁਣੋ ਇੱਧਰ, ਇੱਧਰ ਸੁਣੋ, ਹਾਂਜੀ।
ਗਰਭਵਾਸ ਮਹਿ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ।
ਸਾਰੀ ਉਤਪਤੀ ਜਿਹੜੀ ਹੈ ਉਹ ਬ੍ਰਹਮ ਤੋਂ ਹੋਈ ਹੈ, ਉਹਦਾ ਰੂਪ ਹੈ ਸਾਰੇ, ਤੇ ਪੇਟ ਦੇ ਵਿੱਚ ਤੇ ਕੋਈ ਜਾਤ ਪਾਤ ਹੁੰਦੀ ਨਹੀਂ, ਬਾਹਰ ਆਏ ਬੰਦੇ ਤੇ ਤੁਸੀਂ ਜਾਤ ਦਾ ਲੇਬਲ ਲਾਤਾ ਵੀ ਆ ਫਲਾਣੀ ਜਾਤ ਦਾ, ਫਲਾਣੀ ਜਾਤ ਦਾ ਬੰਦਿਆ ਤੈਂ ਲਾਇਆ, ਬ੍ਰਾਹਮਣਾ ਤੂੰ ਲਾਇਆ ਇਹ। ਮੈਂ ਪੁਜਾਰੀ ਬ੍ਰਾਹਮਣ ਦੀ ਗੱਲ ਕਰਦਾ ਜਿਹਨੇ ਵੰਡੀਆਂ ਪਾਈਆਂ। ਅੱਗੇ
ਕਹੋ ਰੇ ਪੰਡਤ ਬਾਮਣ ਕਬ ਕੇ ਹੋਏ, ਬਾਮਣ ਕਹਿ ਕਹਿ ਜਨਮ ਮਤ ਖੋਏ।
ਜੇ ਰੱਬ ਨੇ ਕੀਤਾ ਹੁੰਦਾ ਤੇ ਰੱਬ ਹਰੇਕ ਦੇ ਸਰੀਰ ਦੇ ਉੱਤੇ ਲਿਖ ਕੇ ਭੇਜ ਦਿੰਦਾ ਵੀ ਆ ਬ੍ਰਾਹਮਣ ਹੈ, ਆ ਜੱਟ ਹੈ, ਆ ਖੱਤਰੀ ਹੈ, ਉਹਨੇ ਨਹੀਂ ਲਾ ਕੇ ਭੇਜਿਆ। ਇਹਦਾ ਮਤਲਬ ਇਹ ਰੱਬ ਨੇ ਨਹੀਂ ਲਾਇਆ, ਇਹ ਕਿਹਨੇ ਲਾਇਆ? ਬੰਦੇ ਨੇ ਲਾਇਆ। ਕਦੋਂ ਦਾ ਹੋਇਆ? ਕਹਿੰਦੇ ਜੰਮਿਆ ਫੇਰ ਹੀ ਹੋਇਆ, ਤੇਰੇ ਤੇ ਲਾਇਆ ਹੈ, ਤੂੰ ਲਾ ਕੇ ਬਹਿ ਗਿਆ, ਚਾਹੇ ਕਿਸੇ ਨੇ ਲਾ ਤਾ ਚਾਹੇ ਆਪਣੇ ਨਾਂ ਨਾਲ ਆਪ ਹੀ ਲਾ ਲਿਆ।
ਵੀ ਅਸੀਂ ਬ੍ਰਹਿਮਣ ਆ, ਬ੍ਰਹਮ ਨੇ ਬ੍ਰਹਮੇ ਨੇ ਸਾਨੂੰ ਮੂੰਹ ਚੋਂ ਪੈਦਾ ਕੀਤਾ, ਸਿਰ ਚੋਂ ਪੈਦਾ ਕੀਤਾ। ਜਿਵੇਂ ਅੱਜ ਕੱਲ ਸਾਡੇ ਵਾਲੇ ਕਹਿੰਦੇ ਅਸੀਂ ਗੁਰੂ ਸਾਹਿਬ ਤੋਂ ਚੱਲੇ ਹਾਂ, ਅਸੀਂ ਹਾਂ ਗੁਰੂ ਸਾਹਿਬ ਨਾਲ ਤੋਂ ਚੱਲੇ। ਦਇਆ ਸਿੰਘ ਦੀ ਆਪਣੀ ਸੰਪਰਦਾ ਚੱਲ ਪਈ, ਬਾਬਾ ਦੀਪ ਸਿੰਘ ਦੀ ਆਪਣੀ, ਮਨੀ ਸਿੰਘ ਜੀ ਦੀ ਆਪਣੀ, ਕਨ੍ਹਈਆ ਜੀ ਦੀ ਆਪਣੀ, ਪਰ ਗੁਰੂ ਸਾਹਿਬ ਨੇ ਭਲਾ ਐ ਸੰਪਰਦਾਵਾਂ ਚਲਾਈਆਂ ਸੀ ਕਿ ਪੰਥ ਚਲਾਇਆ ਸੀ? ਬੋਲੋ ਜੀ, ਪੰਥ ਚਲਾਇਆ ਸੀ, ਵੰਡੀਆਂ ਪਾਤੀਆਂ ਇਹਨਾਂ ਨੇ। ਅੱਗੇ ਸੁਣੋ,
ਜੋ ਤੂੰ ਬ੍ਰਹਮਣ ਬ੍ਰਹਮਣੀ ਜਾਇਆ ਤਾਂ ਬਾਟ ਕਾਹੇ ਨਹੀਂ ਆਇਆ।
ਕਹਿੰਦੇ ਜੇ ਤੂੰ ਬ੍ਰਹਮਣ ਹੈ, ਬ੍ਰਹਮਣੀ ਜਾਇਆ ਹੈ, ਤੇ ਕਿਸੇ ਹੋਰ ਰਸਤੇ ਜਨਮ ਲੈਂਦਾ ਜਿਵੇਂ ਦੂਜੇ ਜੰਮਦੇ। ਕਹਿੰਦੇ ਜੰਮਿਆ ਤੇ ਉਵੇਂ ਹੀ ਹੈ, ਕਿੱਡਾ ਸਵਾਲ ਹੈ, ਵੇਖੋ ਹੈ ਲੌਜਿਕ ਦਲੀਲ ਵੀ ਜਿਵੇਂ ਮੈਂ ਜੰਮਿਆ ਉਵੇਂ ਹੀ ਤੂੰ ਜੰਮਿਆ, ਤੇਰੇ ਮੇਰੇ ਚ ਫਰਕ ਕੀ ਹੈ? ਸਿਰ ਤੇ ਕਿਵੇਂ ਬਹਿ ਗਿਆ ਤੂੰ ਸਾਡੇ? ਸਾਨੂੰ ਤੂੰ ਪਸ਼ੂਆਂ ਵਾਂਗੂ ਟਰੀਟ ਕਰਦਾ, ਆਪ ਤੂੰ ਦੇਵਤਾ ਬਣਿਆ ਫਿਰਦਾ, ਸਾਨੂੰ ਪਸ਼ੂ ਦੱਸਦਾ, ਆਪ ਕਹਿੰਦਾ ਮੈਨੂੰ ਖਵਾਓ, ਮੈਨੂੰ ਪਿਆਓ, ਮੈਂ ਜੰਮੇਗਾ ਬੱਚਾ ਤਾਂ ਮੈਨੂੰ ਘਰੇ ਸੱਦੋ, ਵਿਆਹ ਕਰੋਗੇ ਮੇਰੇ ਤੋਂ ਪੁੱਛ ਕੇ ਕਰੋ, ਜੇ ਕੋਈ ਮਰੇਗਾ ਤਾਂ ਮੈਂ ਦੱਸੂ, ਮਰਨ ਤੋਂ ਬਾਅਦ ਵੀ ਵਰੀਨੇ ਕਰਾ ਕੇ ਕਹਿੰਦਾ ਵੀ ਲਓ ਮੈਂ ਦੱਸਾਂਗਾ। ਉਹ ਤੂੰ ਬਹਿ ਗਿਆ ਸਾਡੇ ਸਿਰ ਤੇ, ਆਪ ਬਣ ਗਿਆ ਦੇਵਤਾ ਤੇ ਸਾਨੂੰ ਬਣਾ ਤਾ ਪਸ਼ੂ, ਸਾਨੂੰ ਬੰਦਾ ਵੀ ਨਹੀਂ ਸਮਝਦਾ ਤੂੰ। ਕਹਿੰਦੇ ਜੇ ਤੂੰ ਬ੍ਰਹਮਣ, ਜੋ ਤੂੰ ਬ੍ਰਹਮਣ ਬ੍ਰਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ। ਕਹਿੰਦੇ ਕਿਸੇ ਹੋਰ ਰਸਤੇ ਆਉਂਦਾ, ਤੇ ਅੱਗੇ ਵੇਖਿਓ ਜਰਾ ਤੜ, ਇਹਨੂੰ ਸਿੱਖੀ ਕਹਿੰਦੇ ਆ। ਸਿੱਖੀ ਦਾ ਅਰਥ ਆ ਆ, ਉਹ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਕਹਿੰਦੇ ਆ ਮੈਂ ਇਹਨਾਂ ਨੂੰ ਛਕਾਇਆ, ਮੈਨੂੰ ਛਕਾ ਰਿਹਾ, ਬਾਲੇ ਇਕੱਠੇ, ਚੈਲੰਜ ਹੈ ਤੈਨੂੰ, ਵਿਗਾੜ ਕੀ ਵਿਗਾੜਨਾ ਸਾਡਾ, ਆ ਬਾਲਿਆ ਮਰਦਾਨਾ ਕਰ ਕੀ ਕਰਨਾ। ਇਹ ਹੈ ਚੈਲੰਜ, ਸਿਸਟਮ ਨੂੰ ਚੈਲੰਜ ਕਰਨਾ। ਜਿਹੜਾ ਸਾਡੇ ਚੋਂ ਮਰ ਗਿਆ, ਸਵਾਹ ਚੈਲੰਜ ਕਰਨਗੇ ਅੱਜ ਕੱਲ ਦੇ ਬੰਦੇ, ਰੋਕਣ ਆ ਜਾਂਦੇ ਆ। ਅਗਲਾ ਕੁੱਟੇ, ਅਗਲਾ ਧੱਕਾ ਕਰੇ, ਅਗਲਾ ਬੰਦੇ ਮਾਰੇ, ਤੇ ਆ ਕੇ ਕਹਿਣਗੇ ਠੰਡੇ ਰਹੋ ਜੀ, ਠੰਡੇ ਰਹੋ। ਇਹਨਾਂ ਨਾਲ ਨਹੀਂ ਲੜਿਆ ਜਾ ਸਕਦਾ। ਇਹ ਲੋਕ ਪਤਾ ਕੌਣ ਨੇ? ਜਿਹੜੇ ਆਪ ਨਹੀਂ ਲੜ ਸਕਦੇ ਹੁੰਦੇ, ਇਹਨਾਂ ਦਾ ਕੁਛ ਨਹੀਂ ਵਿਗੜ ਸਕਣਾ, ਕਿਉਂਕਿ ਉਹ ਆਪ ਨਹੀਂ ਨਾ ਵਿਗਾੜ ਸਕਦੇ ਹੁੰਦੇ। ਉਹਨਾਂ ਨੂੰ ਲੱਗਦਾ ਹੁੰਦਾ ਵੀ ਕੋਈ ਵੀ ਨਹੀਂ ਕਰ ਸਕਦਾ, ਜਿਹੜਾ ਕੰਮ ਮੈਂ ਨਹੀਂ ਕਰ ਸਕਦਾ ਇਹਦਾ ਮਤਲਬ ਕੋਈ ਵੀ ਨਹੀਂ ਕਰ ਸਕਦਾ। ਨਿਕੰਮੇ ਹੁੰਦੇ ਆ, ਉਹਨਾਂ ਨੂੰ ਸਾਰੇ ਨਿਕੰਮੇ ਲੱਗਦੇ। ਪਰ ਮੈਂ ਤੁਹਾਨੂੰ ਕਿਹਾ ਸੀ ਕਿਹੜਾ ਕੰਮ ਹੈ ਜਿਹੜਾ ਤੁਸੀਂ ਕਰ ਨਹੀਂ ਸਕਦੇ, ਕਿਹੜਾ ਕੰਮ ਹੈ ਕਿਹੜਾ ਤੁਸੀਂ ਨਹੀਂ ਕਰ ਸਕਦੇ। ਅੱਜ ਇਹਨਾਂ ਜਾਤਾਂ ਪਾਤਾਂ ਵਾਲਾ ਕਿੰਨਾ ਕੁ ਚਿਰ ਚਲਾ ਲੈਣਗੇ, ਹੋਰ ਚਲਾ ਲੈਣਗੇ 500 ਸਾਲ, ਪਰ ਇੱਕ ਦਿਨ ਸਭ ਕੁਛ ਬਰਾਬਰ ਹੋ ਜਾਣਾ, ਐਂ ਬਰਾਬਰ। ਆ ਜਾਤ ਪਾਤ ਸਭ ਕੁਛ ਖਤਮ ਹੋ ਜਾਣਾ, ਅੱਧਾ ਕਿਤੇ ਹੋ ਹੀ ਗਿਆ ਪਿਆਰੇ। ਹੁਣ ਵਿਆਹ ਰਿਸ਼ਤੇ ਅੱਜ ਕੱਲ੍ਹ ਨਿਆਣੇ ਆਪੇ ਹੀ ਲੱਭੀ ਜਾਂਦੇ ਨੇ, ਆਪੇ ਹੀ ਕਰੀ ਜਾਂਦੇ ਨੇ, ਮਾਪੇ ਵੀ ਮੰਨ ਹੀ ਜਾਂਦੇ ਨੇ ਵੀ ਠੀਕ ਹੈ ਚੱਲ ਕਰ ਲਓ, ਹੋ ਹੀ ਜਾਂਦਾ ਸਾਰਾ ਕੁਛ। ਪਿੱਟ ਸਿਆਪਾ ਪਾ ਕੇ ਮੰਨਦੇ ਆ, ਮੰਨਦੇ ਜਾਂਦੇ ਹੀ ਨੇ ਬਾਅਦ ਚ। ਮੈਂ ਅਸੀਂ ਕੱਲ ਵੀ ਗੱਲ ਕਰਦੇ ਸੀ ਵੀ ਜੇ ਸਾਡੇ ਨਾ ਸਮਾਜ ਵਿਗਿਆਨੀ ਹੈ ਜਿਹੜੇ ਬੰਦੇ, ਜਿਹੜਾ ਸਮਾਜਿਕ ਢਾਂਚਾ ਹੈ ਨਾ ਸਾਡਾ, ਜੇ ਇਸ ਟੌਪਿਕ ਦੇ ਉੱਤੇ ਡਿਸਕਸ਼ਨ ਕਰਨ, ਵਿਚਾਰ ਕਰ ਲੈਣ, ਤੇ ਜਿੰਨਾ ਖਲਾਰਾ ਪੈ ਕੇ, ਲੜਾਈਆਂ ਪੈ ਕੇ ਬਾਅਦ ਵਿੱਚ ਸਾਰਾ ਕੁਝ ਠੀਕ ਕਰਦੇ ਹਾਂ, ਅਸੀਂ ਪਹਿਲਾਂ ਹੀ ਠੀਕ ਕਰੀਏ। ਕਈ ਵਾਰੀ ਹੁਣ ਇੱਕ ਗੱਲ ਸੁਣਿਓ, ਜਰਾ ਸੋਚਿਓ, 500 ਘਰ ਹੈ ਇੱਕ ਪਿੰਡ ਚ, ਤੇ 500 ਘਰ ਦੇ ਵਿੱਚ ਮੈਨੂੰ ਜਰਾ ਕੁ ਸੋਚ ਕੇ ਦੱਸੋ ਵੀ 50% ਘਰਾਂ ਵਿੱਚ ਨੂੰਹ ਸੱਸ ਦੀ ਲੜਾਈ ਹੈ ਕਿ ਨਹੀਂ ਹੈ? ਬੋਲੋ, 100 ਚੋਂ ਕਿੰਨੇ ਪਰਸੈਂਟ ਲੱਗਦਾ ਵੀ ਹੋਏਗੀ? 50 ਠੀਕ ਹੈ, 50% ਗਏ ਵੀ 100 ਘਰ ਹੈ, 500 ਘਰ ਹੈ, 500 ਘਰ ਚੋਂ 250 ਘਰ ਦੇ ਵਿੱਚ ਨੂੰਹ ਤੇ ਸੱਸ ਦੀ ਆਪਸ ਵਿੱਚ ਨਹੀਂ ਬਣਦੀ। ਇਹਦਾ ਮਤਲਬ 250 ਘਰ, 250 ਨੂੰਹ ਔਖੀ ਹੈ ਤੇ 250 ਸੱਸ ਵੀ, ਔਖੀ ਹੈ। ਮਤਲਬ 500 ਬੀਬੀਆਂ ਦੁਖੀ ਨੇ ਪਿੰਡ ਚ, ਠੀਕ ਹੈ ਗੱਲ। ਅੱਛਾ ਫਿਰ ਇੱਥੇ ਕਿਹੜਾ ਗੱਲ ਨਿਬੜ ਗਈ, 250 ਸੱਸ ਦੇ ਘਰ ਵਾਲਾ ਵੀ ਹੈ ਤੇ 250 ਨੂੰਹ ਦੇ ਘਰ ਵਾਲਾ ਵੀ ਹੈ, 500 ਬੰਦੇ ਦੀ ਕਿਹੜਾ ਜਾਨ ਸੌਖੀ, ਜਦੋਂ ਉਹ ਲੜਦੀਆਂ ਉਹ ਵੀ ਔਖੇ ਵਿਚਾਲੇ। ਜਦੋਂ ਅਗਲੇ ਨੇ ਘਰ ਆਉਣਾ ਹੈ ਤੇ ਆਉਂਦਿਆਂ ਨੂੰ ਉਹਨੇ ਦੱਸਣਾ ਵੀ ਐਂ ਕਰਦੀ ਹੈ, ਉਧਰੋਂ ਬਾਪੂ ਕੋਲ ਵੀ ਉਹਨੇ ਬਹਿ ਜਾਣਾ ਤੇ ਉਹ ਮੁੰਡੇ ਕੋਲ ਉਹਨੇ ਬਹਿ ਜਾਣਾ, ਹੈ ਕਿ ਨਹੀਂ ਪੰਗਾ ਦੱਸੋ। ਅੱਛਾ ਧਿਆਨ ਨਾਲ ਸੁਣ, ਇੱਕ ਪਿੰਡ ਦੇ ਵਿੱਚ ਅੱਧੇ ਘਰ ਸੁਖੀ ਨੇ, ਨੂੰ ਸੱਸਾਂ ਦੀ ਬਣਦੀ ਹੈ, ਅੱਧਿਆਂ ਦੀ ਨਹੀਂ ਬਣਦੀ, ਫੁੱਲ ਲੜਾਈ ਚੱਲਦੀ, ਝਗੜਾ ਕਲੇਸ਼ ਪੈ ਰਿਹਾ। ਫਿਰ ਹੁੰਦਾ ਕੀ ਹੈ, ਮੁੜ ਕੇ ਫਿਰ ਕੀ ਕਰਦੇ ਨੇ, ਕਮੈਂਟ ਕਰ ਕਰਕੇ, ਲੜਾਈਆਂ ਕਰ ਕਰਕੇ, ਮਿਹਣੇ ਦੇ ਕੇ ਪੇਕੇ ਚਲੇ ਗਈ, ਪੰਚਾਇਤਾਂ ਸੱਦ ਸੱਦ ਕੇ ਫਿਰ ਉਹਨਾਂ ਨੂੰ ਇਕੱਠੇ ਕਰਨਗੇ, ਫਿਰ ਕੀ ਕਰਨਗੇ, ਚੌਂਕੇ ਅੱਡ ਅੱਡ ਕਰਨ, ਰੋਟੀ ਅੱਡ ਅੱਡ ਕਰਨ, ਇੱਥੇ ਹੀ ਨਿਬੜਦੀ ਹੈ ਗੱਲ, ਠੀਕ ਹੈ ਨਾ ਗੱਲ। ਅੱਛਾ ਜੇ ਆਪਣੇ ਸਮਾਜ ਇਹੋ ਜਿਹਾ ਹੋਵੇ ਵੀ ਮੁੰਡਾ ਸੱਸ ਚੰਗੀ ਹੈ, ਸੱਸ ਦੀ ਸਿਹਤ ਠੀਕ ਹੈ, ਨੂੰਹ ਦੇ ਬਰਾਬਰ ਕੰਮ ਕਰਦੀ ਹੈ ਤੇ ਸੱਸ ਆਪ ਹੀ ਇੱਦਾਂ ਕਰੇ ਵੀ ਕੋਠੀ ਲੱਗੇ ਆ ਪਾਣ, ਕੋਠੀ ਦੇ ਵਿੱਚ ਇੱਕ ਰਸੋਈ ਮੇਰੀ ਬਣਾ ਦਿਓ, ਇੱਥੇ ਕੰਧ ਕੱਢੋ ਵਿਚਾਲੇ ਰੱਖੋ ਗੇਟ, ਇਹੋ ਜਿਹੇ ਹਿਸਾਬ ਨਾਲ ਬਣਾਓ ਵੀ ਬਾਹਰੋਂ ਇੱਕ ਹੀ ਲੱਗੇ, ਅੰਦਰ ਰਸੋਈਆਂ ਦੋ ਹੋਣ, ਆਉਂਦੀ ਨੂੰ ਕਵੇ ਆਪਣਾ ਖਾਓ ਆਪਣਾ ਆਪਣਾ ਰੱਖੋ, ਤੇ ਦਰਵਾਜ਼ਾ ਖੋਲੋਗੇ ਇੱਕ ਘਰ ਬਣ ਜੂ, ਬੰਦ ਕਰ ਦਿਓਗੇ ਦੋ, ਵਿਗਾੜੋ ਸਵਾਰੋ, ਤੇਰੀ ਰਸੋਈ, ਤੇਰਾ ਸਿਲੰਡਰ, ਤੇਰਾ ਆਟਾ, ਤੇਰਾ ਪਹਿਲੇ ਦਿਨ ਆਹ ਮੈਂ ਲਿਆ ਕੇ ਰੱਖਤਾ, ਆਹ ਘਰ ਤੇਰਾ, ਐਂ ਖੋਲ ਲਓ ਇੱਕ, ਐਂ ਕਰ ਲਓ ਦੋ। ਹੋਣਾ ਫਿਰ ਵੀ ਉਹੀ ਕੰਮ ਹੈ, ਲੜਾਈਆਂ ਪਾ ਕੇ ਝਗੜੇ ਪਾ ਕੇ। ਹੁਣ ਕਹਿਣਗੇ ਇਹ ਤੇ ਨਹੀਂ ਹੋ ਸਕਦਾ, ਫਿਰ ਹੋਇਆ ਤੇ ਪਿਆ, 250 ਤੇ 1000 ਤੇ ਬੰਦਾ ਬੀਬੀ ਦੁਖੀ ਹੋਏ ਹੋਏ ਨੇ, ਕਲੇਸ਼ ਤੇ ਪਿਆ ਪਿਆ, ਇੰਨਾ ਕੁਛ ਕਰਕੇ ਕਰਨਾ ਤੇ ਇਹੋ ਹੀ ਹੈ। ਉਹ ਮੈਂ ਕਹਿੰਦਾ ਸਵਾਦ ਫੇਰ ਆਵੇ, 2 ਸਾਲ ਹੋ ਗਏ ਨੂੰ ਆਈ ਨੂੰ, ਇੱਕ ਦਿਨ ਨਾ ਨੂੰ ਘਣ ਚੁੱਕੀ ਫਿਰੇ, ਆਪੇ ਆਖੇ ਬੇਬੇ ਆ ਵਿਚਾਲੇ ਵਾਲੀ ਕੰਧ ਢਾਣੀ, ਆਪਾਂ ਇੱਕ ਖੋਣਾ ਆ ਖੁ ਸਪਨਾ, ਉਦਣ ਆਊ ਸਵਾਦ। ਉਹ ਚੱਕੇ ਕਵੇ ਵੀ ਮੈਂ ਢਾਉਂ ਕੰਧ, ਅਸੀਂ ਤੇ ਰਹਿੰਦੇ ਹੀ ਇਕੱਠੇ ਆ, ਮੈਂ ਬੇਬੇ ਕੋਲ ਬਹਿੰਦੀ ਹਾਂ, ਬੇਬੇ ਮੇਰੇ ਕੋਲ ਬਹਿੰਦਾ, ਸਾਡਾ ਪਿਆਰ ਹੀ ਇੰਨਾ। ਆ ਕੰਧ ਕੱਢੋ ਵਿੱਚੋਂ, ਹੁਣ ਦਰਵਾਜ਼ਾ ਨਹੀਂ, ਹੁਣ ਕੰਧ ਵੀ ਕੱਢ ਦਿਓ, ਹੁਣ ਰੋਟੀ ਇਕੱਠੀ ਪੱਕੇਗੀ। ਪਹਿਲੇ ਦਿਨ ਘੱਟ ਤੋਂ ਘੱਟ ਇੰਨਾ ਕਲੇਸ਼ ਪਾ ਕੇ, ਇੰਨੀਆਂ ਲੜਾਈਆਂ ਕਰਕੇ, ਇੰਨੇ ਝਗੜੇ ਕਰਕੇ ਤੇ ਅੱਡ ਨਾ ਨਾ ਹੋਈਏ। ਪਰ ਹੁਣ ਸਾਡੇ ਪਤਾ ਕੀ ਹੈ, ਲੋਕੀ ਪਤਾ ਕੀ ਕਹਿਣਗੇ, ਆਉਂਦੀ ਨਹੀਂ ਰੋਟੀ ਵੱਖਰੀ ਪਕਾ ਲਈ, ਬਸ ਕੋਈ ਕਦਰ ਨਹੀਂ ਨੂੰ ਇੱਦਾਂ। ਫਿਰ ਕਈਆਂ ਨੂੰ ਜਾ ਕੇ ਆਪਾਂ ਦੱਸਣਾ ਵੀ ਹੁੰਦਾ ਹੈ, ਵੇਖ ਮੈਂ ਮੇਰੀ ਕੋਈ ਸੇਵਾ ਨਹੀਂ ਕਰਦਾ, ਕੋਈ ਜਾਣੀ ਕਿ ਤਰਸ ਲੈਣਾ ਲੋਕਾਂ ਦਾ, ਜਾ ਜਾ ਕੇ ਮੇਰੇ ਤੇ ਤਰਸ ਕਰੋ, ਤਰਸੀਲੇ ਬਣ ਜਾਂਦੇ ਹਾਂ ਅਸੀਂ। ਪਰ ਸਾਡੇ ਜੇ ਇਹਨਾਂ ਇਹਨਾਂ ਗੱਲਾਂ ਦੇ ਬਾਰੇ ਸੋਚਿਆ ਜਾਵੇ, ਮਾੜਾ ਜਿਹਾ ਦਿਮਾਗ ਚਲਾਇਆ ਜਾਵੇ, ਉਹ ਭਾਈ ਹੋਣਾ ਫਿਰ ਵੀ ਉਹੀ ਹੈ, ਜੁੰਡਮ ਜੁੰਡੀ ਹੋ ਕੇ, ਗੁੱਤਾਂ ਇੱਕ ਦੂਜੇ ਦੀਆਂ ਫੜ ਕੇ, ਪੰਚਾਇਤਾਂ ਸੱਦ ਕੇ, ਕੋਰਟ ਕਚਹਿਰੀਆਂ 'ਚ ਜਾ ਕੇ ਰੁੱਸ ਰੁੱਸ ਕੇ, ਹੋਣਾ ਫਿਰ ਵੀ ਉਹੀ ਕੰਮ ਹੈ, ਕਿਉਂ ਨਾ ਪਹਿਲਾਂ ਹੀ ਕਰੀਏ, ਚੰਗਾ ਲੱਗੇਗਾ, ਇਕੱਠੇ ਹੋ ਜਾਣਗੇ, ਨਹੀਂ ਤੇ ਹੈ ਹੀ ਨਹੀਂ। ਬਸ ਬਜ਼ੁਰਗ ਕਹਿਣ ਅਜੇ ਆਪਣੀ ਰੋਟੀ ਪਕਾ ਸਕਦੇ ਹਾਂ, 10 ਸਾਲ ਲੋੜ ਨਹੀਂ, ਜਿੱਦਣ ਮੰਜੇ ਤੇ ਪੈ ਗਏ ਸਾਡੀ ਸੇਵਾ ਕਰ ਲਿਓ, ਜਿੱਦਣ ਨਾ ਪਕਾਉਣ ਜੋਗੇ ਹੋਏ ਉਹਦੇ ਸੇਵਾ ਕਰ ਲਿਓ, ਅਜੇ ਅਸੀਂ ਰੋਟੀ ਪਕਾ ਲੈਣੀ ਆ ਆਪਣੀ, ਸਾਡੇ 'ਚ ਫਰਕ ਨਾ ਪਵੇ, ਸਾਡੇ 'ਚ ਝਗੜਾ ਨਾ ਹੋ ਜੇ ਕਿਤੇ, ਸਾਡੇ 'ਚ ਤੂੰ ਤੂੰ ਮੈਂ ਨਾ ਹੋ ਜੇ। ਪਰ ਕਦੇ ਇਹਨਾਂ ਗੱਲਾਂ ਬਾਰੇ ਸੋਚਿਆ ਨਹੀਂ ਜਾਂਦਾ, ਸਾਡੇ 'ਤੇ ਨਾ ਜੀ ਨਾ ਸੇਵਾ ਨਹੀਂ ਕਰਨੀ, ਐਂ ਨਹੀਂ ਕਰਨਾ, ਐ ਕਰਾ ਲਓ ਸੇਵਾ। ਅੱਜ ਕੱਲ੍ਹ ਪਤਾ ਹੀ ਹੈ ਕਿੱਦਾਂ ਦੀ ਸੇਵਾ ਹੋਣੀ ਹੈ, ਪਤਾ ਹੀ ਹੈ, ਆਪਾਂ ਨੂੰ ਦਿਸਦਾ ਹੀ ਹੈ ਸਾਰਾ ਕੁਛ। ਤੇ ਬੰਦੇ ਜਿਹੜੇ ਵਿੱਚ ਵਿਚਾਰੇ, ਉਹ ਵਿਚਾਰਾ ਹੁਣ ਨਾ ਬਾਪੂ ਬੋਲਣ ਜੋਗਾ, ਨਾ ਉਹਦਾ ਮੁੰਡਾ ਬੋਲਣ ਜੋਗਾ, ਉਹ ਤੇ ਚੁੱਪ ਕਰਕੇ ਬੈਠੇ ਆ। ਇਹਨਾਂ ਗੱਲਾਂ ਦੇ ਉੱਤੇ ਕਿਤੇ ਨਾ ਕਿਤੇ ਕਦੀ ਨਾ ਕਦੀ ਤੇ ਸੋਚਣਾ ਹੀ ਪੈਣਾ, ਕਦੇ ਨਾ ਕਦੇ ਤੇ ਇਹਨਾਂ ਗੱਲਾਂ ਤੇ ਵਿਚਾਰ ਕਰਨੀ ਪੈਣੀ ਹੈ, ਕਦੀ ਨਾ ਕਦੀ ਤੇ ਦਿਮਾਗ ਖੋਲੋ। ਹੁਣ ਇੱਥੇ ਆ ਕੱਲ ਗੱਲ ਕਰਦੇ ਸੀ, ਕਹਿੰਦੇ ਇੱਕ ਤਾਂ ਹੁੰਦਾ ਨਾ ਵੀ ਘਰ ਅੱਡ ਅੱਡ, ਉਹ ਕਹਿੰਦੇ ਜੀ ਘਰ ਛੋਟਾ ਸੀ, ਲੋੜ ਪਈ ਸੀ, ਪਹਿਲਾਂ ਹੀ ਦੋ ਘਰ ਖਰੀਦ ਲਏ, ਪਹਿਲਾਂ ਹੀ ਮੁੰਡਾ ਵੀ ਤੂੰ ਘਰ ਛੋਟਾ ਹੈ, ਉਹ ਹੁਣ ਦੋ ਹੋ ਗਏ, ਅੱਗੇ ਇੱਕ ਘਰ ਸੀ ਹੁਣ ਸਗੋਂ ਦੋ ਬਣ ਗਏ। ਤਾਂ ਕਰਕੇ ਭਾਈ ਇਹਨਾਂ ਗੱਲਾਂ ਬਾਰੇ ਕਦੀ ਨਾ ਕਦੀ ਤੇ ਸੋਚੀਏ। ਲਓ ਹੁਣ ਆਪਾਂ ਜਿਹੜੀ ਗੱਲ ਕਰਦੇ ਸੀ ਉਹ ਕਹਿੰਦੇ ਭਾਈ ਕਬੀਰ ਸਾਹਿਬ ਜੀ ਜਿਹੜਾ ਬਚਨ ਕਰਦੇ ਆ ਕਹਿੰਦੇ ਭਾਈ ਜਿਹੜਾ ਤੂੰ ਰੋਬ ਮਾਰਦਾ ਹੈ ਧੱਕੇ ਕਰਦਾ ਹੈ ਤੂੰ ਕਿਸੇ ਵੱਖਰੇ ਰਾਹ ਤੋਂ ਨਹੀਂ ਆਇਆ। ਜਿਵੇਂ ਆਪਾਂ ਇੱਕ ਵਾਰ ਇਸੇ ਸ਼ਨੀਵਾਰ ਦੇ ਦੀਵਾਨ ਤੇ ਕਵਿਤਾ ਪੜ੍ਹੀ ਸੀ ਸਾਡੇ ਉੱਤੇ ਰੋਬ ਜਮਾਵੇਂ ਤੂੰ ਕੋਈ ਦੂਜੇ ਰਾਹ ਨਹੀਂ ਆਇਆ। ਇਹ ਇਹ ਹਿੰਮਤ ਪੈਦਾ ਕਰੋ ਆਪਣੇ ਆਪ ਨੂੰ ਇੰਨੇ ਕੁ ਕਾਇਮ ਕਰੋ ਤੂੰ ਕੋਈ ਦੂਜੇ ਰਾਹ ਨਹੀਂ ਆਇਆ। ਇਹ ਕਬੀਰ ਸਾਹਿਬ ਜੀ ਜਿੱਦਾਂ ਸਾਡੇ ਵਿੱਚ ਤੜ ਪੈਦਾ ਕਰਦੇ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹ ਦਲੇਰੀ ਸਾਡੇ 'ਚ ਪੈਦਾ ਕੀਤੀ ਹੈ ਉਹ ਪੈਦਾ ਕਰੀਏ। ਪਰ ਸਾਡੇ ਬੰਦੇ ਤੇ ਅੱਜ ਮਾੜੀ ਜੀ ਤੁਸੀਂ ਗੱਲ ਕਰਕੇ ਵੇਖੋ ਤੁਹਾਨੂੰ ਰੋਕਣ ਆਉਣਗੇ। ਆਪ ਤੇ ਇਹਨਾਂ ਨੇ ਕਰਨਾ ਕੀ ਹੈ ਤੁਹਾਨੂੰ ਵੀ ਰੋਕਣ ਆਉਣਗੇ ਤੁਹਾਡੇ ਤੁਹਾਨੂੰ ਵੀ ਡਰਾਉਣਗੇ ਆ ਕੇ ਆਪ ਤੇ ਘਬਰਾਏ ਹੋਏ ਹੈ ਤੁਹਾਨੂੰ ਵੀ ਡਰਾਉਣਗੇ ਆ ਕੇ। ਲੈ ਸੁਣੋ ਆ ਕਵਿਤਾ ਪੜ੍ਹ ਦਿਓ
ਸਾਡੇ ਉੱਤੇ ਰੋਬ ਜਮਾਵੇ ਸਾਡੇ ਉੱਤੇ ਰੋਬ ਜਮਾਵੇ ਤੂੰ ਕੋਈ ਦੂਜੇ ਰਾਹ ਨਹੀਂ ਆਇਆ ਤੂੰ ਕੋਈ ਦੂਜੇ ਰਾਹ ਨਹੀਂ ਆਇਆ ਸਾਡੇ ਉੱਤੇ ਰੋਬ ਜਮਾਵੇ ਸਾਡੇ ਉੱਤੇ ਰੋਬ ਜਮਾਵੇ ਤੂੰ ਕੋਈ ਦੂਜੇ ਰਾਹ ਨਹੀਂ ਆਇਆ ਤੂੰ ਕੋਈ
ਪੜੋ
जे अज ताना शाही सानू भी तू नी ही चिणदा नी अज चिणना सी तैं अगे
सानू कहने पंज बेकारी सानू कहने पंज बेकारी तू कोई पंजे ढा नहीं आया
तू कोई पंजे ढा नहीं आया
साडे उत्ते रोब जमावे साडे उत्ते रोब जमावे
तू कोई दूजे
गल समझ ते आई गई मेरे कहिंदे आपे तख्त मल ले आपे फतवे कढ ले आपे सदी जांदा है भी आ जा फलाना नहीं आया ऐदा पर तड़ वाला बंदा की कहिंदा जिवें ओह कहिंदे जो तो ब्राह्मण ब्राह्मणी जाया ओह तड़ वाला कहिंदा हुण बाकी ते डर गया अगला कहिंदा हाथ जोड़ के खड़ जो जाके तख्त नहीं बोलदा बोलदे ते बंदे ही है तख्त फैसले करता के बंदे करते गुलाम ने सरकारां दे चापलूस ने सरकारां दे कहिंदे इत्थे दा हुक्म रब दा हुक्म ऐदां ही दसदे ओह कहिंदा तू क्यों नहीं आया ताड़ा वाला कहिंदा मैं कह दिता जा नहीं आया मैं नहीं आऊंगा लो फिर पूरा सुन
आपो अपने तख्त मल बैठा नित ही फतवे कटी जाता
नित ही फतवे कटी जाता
जेड़ा सानू मानसिक गुलाम बना के रखना चाहुंदा है जेड़ा साडे सोचण ते भी पाबंदी लाउंदा है जेड़ा सानू अपना ओपीनियन नहीं देन देंदा अपने तरीके नाल सोचण नहीं देंदा ये मानसिक गुलामी असी कदे नहीं चलनी ते ठोक के कहना भी जा असी तेनू नहीं मनदे ये तड़ पैदा कर पर साड़ी प्रॉब्लम यह है साढ़े अजकल विद्वाना वेख लो चलो बाबे आल बाबे तो सारे है ही उस पासे है
ਜੇ ਤੁਸੀਂ ਕਿਤਾਬਾਂ ਵੇਖੋਗੇ, ਵਿਦਵਾਨਾਂ ਨੂੰ ਵੇਖੋਗੇ, ਉਹ ਵੀ ਸਪਿਰਚੁਅਲਿਟੀ ਏਦਾਂ, ਅਧਿਆਤਮਕਤਾ ਏਦਾਂ, ਰੂਹਾਨੀਅਤ ਏਦਾਂ, ਆ ਏਦਾਂ ਤੜ ਨਹੀਂ ਪੈਦਾ ਕਰ ਰਹੇ। ਅਸਲ ਚੋਂ ਤੜ ਸਿੱਖੀ ਸੀ, ਉਹ ਇਨਕਲਾਬੀ ਸੋਚ ਸਿੱਖੀ ਸੀ, ਉਹ ਅਸਲ ਚੀਜ਼ ਸੀ। ਤੇ ਅੱਜ ਕੋਈ ਹਥਿਆਰਾਂ ਨਾਲ ਤੜ ਥੋੜਾ ਵੀ, ਹਥਿਆਰਾਂ ਨਾਲ ਆਪਾਂ ਡਰਾਵਾਂਗੇ, ਕਿਸੇ ਨੂੰ ਧਾਵਾਂਗੇ, ਕਿਸੇ ਨੂੰ ਕੁੱਟਾਂਗੇ, ਨਾ, ਆਪਣੀ ਗੱਲ ਆਪਣੇ ਪਲੇਟਫਾਰਮ ਤੇ ਬਹਿ ਕੇ ਕਵਾਂਗੇ। ਆਪਣੀ ਗੱਲ ਵੀ ਨਹੀਂ ਕਹਿਣ ਦਿੰਦੇ ਅਗਲੇ, ਆਪਣੇ ਤਰੀਕੇ ਨਾਲ ਸੋਚਣ ਵੀ ਨਹੀਂ ਦਿੰਦੇ। ਇਹ ਉਹੀ ਪੁਜਾਰੀ ਦੀ ਸੋਚ ਹੈ ਜਿਹੜਾ ਗੁਲਾਮ ਕਰਕੇ ਰੱਖਣਾ ਚਾਹੁੰਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਦੀ ਤੜ ਵੇਖੋ ਅੱਗੇ,
ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਦ।
ਭਗਤ ਕਬੀਰ ਸਾਹਿਬ ਕਹਿੰਦੇ ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੂਦਰ ਕਿਵੇਂ, ਕਹਿੰਦੇ ਤੇਰੀਆਂ ਰਗਾਂ ਚ ਕਿਹੜਾ ਦੁੱਧ ਚੱਲਦਾ, ਮੇਰੇ ਜੇ ਲਹੂ ਹੈ, ਲਹੂ ਮਤਲਬ ਖੂਨ, ਵੀ ਮੇਰੇ ਤੇ ਖੂਨ ਹੈ ਤੇ ਤੇਰੇ ਕਿਹੜਾ ਰਗਾਂ ਚ ਦੁੱਧ ਹੈ, ਤੇਰੇ ਵੀ ਤੇ ਖੂਨ ਹੀ ਹੈ, ਇੱਕੋ ਜਿਹੀ ਆ, ਫਰਕ ਆ ਹੈ ਤੇ ਇੱਕੋ ਜਿਹੀ। ਕਿੱਦਾਂ, ਕਿੰਨਾ ਵਾਜਬ ਸਵਾਲ ਹੈ, ਕਿੰਨੀ ਹਿੰਮਤ ਹੈ। ਪਰ ਸਾਡੇ ਕਿੱਥੇ ਬੰਦੇ, ਸਾਡੇ ਤੇ ਇਹ ਨੇੜੇ ਤੇੜੇ ਵੀ ਨਹੀਂ ਆ ਸਕਦੀ, ਅੱਜ ਦੇ ਯੁੱਗ ਦੇ ਵਿੱਚ ਵੀ ਨਹੀਂ ਆ ਸਕਦੀ, ਕਿਉਂਕਿ ਸੋਚ ਹੀ ਸਾਡੀ ਇੱਦਾਂ ਦੀ ਬਣਾ ਦਿੱਤੀ ਗਈ ਹੈ, ਇੱਦਾਂ ਦੇ ਬਣਾ ਦਿੱਤਾ। ਬਸ ਲਓ ਹੁਣ ਅੱਗੇ ਲਾਸਟ ਪੰਕਤੀ,
ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ।
ਬਸ ਅਸੀਂ ਤੇ ਕਹਿੰਦੇ ਬ੍ਰਹਮਣ ਉਹਨੂੰ ਮੰਨਦੇ ਹਾਂ ਜਿਹੜਾ ਬ੍ਰਹਮਣ ਦੀ, ਬ੍ਰਹਮ ਦੀ ਵਿਚਾਰ ਕਰਦਾ ਹੈ, ਜਿਹੜਾ ਹਰ ਪਾਸੇ ਵਸੇ ਬ੍ਰਹਮ ਨੂੰ ਸਮਝਦਾ ਹੈ ਉਹ ਬ੍ਰਹਮਣ ਹੈ। ਏਦਾਂ ਕੋਈ ਆਪਣੇ ਨਾਲ ਨਾਲ ਠੱਪਾ ਲਵਾ ਕੇ ਬ੍ਰਹਮਣ ਨਹੀਂ ਬਣ ਜਾਂਦਾ। ਤਾਂ ਕਰਕੇ ਪਿਆਰਿਓ, ਮੇਰਿਓ ਵੀਰੋ, ਮੇਰੀਓ ਭੈਣੋ, ਥੋਕ ਵਜਾ ਕੇ ਕਿਹਾ ਕਰੀਏ, ਆਪਣਾ ਨਾਂ ਕੋਈ ਗੁਰੂ ਗੋਬਿੰਦ ਸਿੰਘ ਨਾਲ ਜੋੜ ਕੇ ਸਪੈਸ਼ਲ ਨਹੀਂ ਬਣ ਜਾਂਦਾ। ਆਪਣਾ ਨਾਮ ਕੋਈ ਗੁਰੂ ਨਾਨਕ ਨਾਲ ਜੋੜ ਕੇ ਸਪੈਸ਼ਲ ਨਹੀਂ ਬਣ ਜਾਂਦਾ। ਆਪਣੀ ਗੱਲ ਰੱਖ, ਤੇਰੀ ਗੱਲ 'ਚ ਕਿੰਨਾ ਦਮ ਹੈ, ਤੇਰੀ ਸਮਝ ਲੋਕਾਂ ਸਾਹਮਣੇ ਰੱਖ, ਤੇਰੀ ਅਕਲ ਰੱਖ, ਆਪਣੀ ਗੱਲ ਦੱਸ ਨਾ। ਤੂੰ ਕਹਿੰਦਾ ਅਸੀਂ ਫਲਾਣਿਆਂ ਤੋਂ ਚੱਲੇ ਹਾਂ, ਸਾਡੇ ਅੱਗੇ ਨਾ ਬੋਲੋ। ਅਗਲਾ ਕਹਿੰਦਾ ਤੇਰਾ ਕੱਦ ਕਿੰਨਾ ਹੈ, ਤੇਰਾ ਕੱਦ ਕਿੰਨਾ ਹੈ, 5 ਫੁੱਟ, ਤੇ ਦੱਸੀ ਆਪਣੇ ਪਿਓ ਦਾ ਜਾਣਾ, ਆਪਣਾ ਦੱਸ। ਬਾਪੂ ਦਾ ਤੇਰੇ ਦਾ ਠੀਕ ਹੈ 6 ਫੁੱਟ ਹੋਣਾ ਹੈ, ਪਰ ਆਪਣਾ 5 ਫੁੱਟ ਦੱਸ, ਤੇਰਾ ਕਿੰਨਾ ਹੈ, ਤੂੰ ਦੱਸ ਤੂੰ ਕੀ ਕੀਤਾ ਹੈ। ਗੁਰੂ ਗੋਬਿੰਦ ਸਿੰਘ ਨਾਲ ਆਪਣੇ ਆਪ ਨੂੰ ਜੋੜ ਕੇ ਵੱਡਾ ਬਣ ਕੇ ਵੀ ਮੈਂ ਅਸੀਂ ਤੁਹਾਡੇ ਸਿਰ ਤੇ ਬੈਠਾਂਗੇ, ਨਹੀਂ। ਇਹ ਤੜ ਹੈ ਜਿਹੜੀ ਸਾਨੂੰ ਪੈਦਾ ਕਰਨੀ ਚਾਹੀਦੀ ਸੀ, ਤੇ ਅੱਜ ਤੇ ਮਰੀ ਪਈ ਹੈ ਸਾਡੇ ਚ। ਹਿੰਮਤ ਕਿੱਥੇ, ਉਹ ਪੈਸ਼ਨ ਹੀ ਨਹੀਂ ਸਾਡੇ ਚ, ਸਿੱਖੀ ਦਾ ਤੇ ਅਰਥ ਹੀ ਹੋਰ ਕੀਤਾ ਪਿਆ। ਤਾਂ ਕਰਕੇ ਮੈਂ ਬੇਨਤੀ ਕਰਾਂਗਾ ਕਿ ਆਪਣੇ ਆਪ ਵਿੱਚ ਉਹ ਹਿੰਮਤ, ਉਹ ਦਲੇਰੀ, ਉਹ ਪੈਸ਼ਨ ਭਰੀਏ, ਆਪਣੇ ਆਪ ਨੂੰ ਕਾਇਮ ਕਰੀਏ। ਜਿੱਥੇ ਕੁਛ ਗਲਤ ਹੁੰਦਾ ਉਹਦੇ ਲਈ ਆਵਾਜ਼ ਉਠਾਉਣੀ ਸਿੱਖ ਲਈਏ, ਲਾਮਬੰਦ ਹੋਣਾ ਸਿੱਖੀਏ, ਸਹਿਜ 'ਚ ਰਹਿਣਾ ਸਿੱਖੀਏ, ਵੇਟ ਕਰਨਾ ਸਿੱਖੀਏ। ਕਈ ਵਾਰੀ ਕਈ ਗੱਲ ਕਹਿਣ ਵਾਸਤੇ ਨਾ ਕਈ ਵਾਰੀ ਵੇਟ ਵੀ ਕਰਨੀ ਪੈਂਦੀ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਨੇ 5 ਨੂੰ ਇਕੱਠੇ ਬਹਾ ਕੇ ਨਾਲੇ ਛਕਿਆ ਤੇ ਨਾਲੇ ਛਕਾਇਆ, ਇਹਦੀ ਵੇਟ 225 ਸਾਲ ਕੀਤੀ ਹੈ, 225 ਸਾਲ। ਇੰਨਾ ਇੰਨਾ ਟਾਈਮ ਵੀ ਲੱਗ ਜਾਂਦਾ ਕਈ ਵਾਰੀ, ਸਹੀ ਮੌਕੇ ਤੇ ਸਹੀ ਸੱਟ ਮਾਰਨੀ ਕਿਸੇ ਕਿਸੇ ਨੂੰ ਆਉਂਦੀ ਹੈ ਸਹੀ ਟਾਈਮ ਤੇ। ਤਾਂ ਕਰਕੇ ਕੋਈ ਟੀਮ ਬਣਦੀ ਹੈ, ਕੋਈ ਜਥੇਬੰਦਕ ਸਿਸਟਮ ਬਣਦਾ ਹੈ, ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਈਏ, ਹਿੱਸਾ ਪਾਈਏ, ਅਸੀਂ ਤੁਰਨਾ ਸਿੱਖੀਏ। ਜੇ ਪਿੱਛੇ ਤੁਰਨਾ ਨਾ ਸਿੱਖਿਆ ਤੇ ਅੱਗੇ ਨਹੀਂ ਕਦੇ ਲੱਗ ਸਕਣਾ। ਜਿਹੜਾ ਪਿੱਛੇ ਨਹੀਂ ਲੱਗ ਸਕਦਾ ਉਹ ਕਦੇ ਅੱਗੇ ਵੀ ਨਹੀਂ ਲੱਗ ਸਕਦਾ। ਪਿੱਛੇ ਲੱਗਣਾ ਵੀ ਸਿੱਖ ਲਈਏ ਵੀ ਇਦਾਂ ਅਸੀਂ ਆਪਣੇ ਆਪ ਨੂੰ ਕਾਇਮ ਕਰਨਾ। ਬੜਾ ਕੁਝ ਸਾਨੂੰ ਅੱਜ ਸਿੱਖਣ ਦੀ ਲੋੜ ਹੈ, ਆਪਣੇ ਸੁਭਾਅ ਤੇ ਕੰਮ ਕਰਨ ਦੀ ਲੋੜ ਹੈ, ਆਪਣੀਆਂ ਆਦਤਾਂ ਸੁਧਾਰਨ ਦੀ ਲੋੜ ਹੈ, ਆਪਣੇ ਆਪ ਨੂੰ ਬਚਣ ਦੀ ਲੋੜ ਹੈ। ਤਾਂ ਕਰਕੇ ਮੈਂ ਬੇਨਤੀ ਕਰਾਂਗਾ ਕਿ ਸਿੱਖੀ ਦਾ ਸਿੱਧਾ ਸਿੱਧਾ ਅਰਥ ਹੈ ਉਹ ਇਨਕਲਾਬ, ਉਹ ਇੱਕ ਜਿਹੜੀ ਮਾਨਸਿਕ ਗੁਲਾਮੀ ਹੈ ਉਹਦੇ ਤੋਂ ਨਜਾਤ ਪਾਉਣੀ। ਉਹ ਜੇ ਹੁਣ ਆਹ ਗੱਲ ਅਸੀਂ ਸਾਰੀ ਦੁਨੀਆ ਸਾਹਮਣੇ ਲੈ ਕੇ ਜਾਈਏ ਵੀ ਸਾਡੇ ਗੁਰੂ ਸਾਹਿਬ ਆਹ ਕਰਨਾ ਚਾਹੁੰਦੇ ਸੀ, ਫਿਰ ਸਾਰੇ ਮੰਨਣਗੇ ਨਹੀਂ ਵੀ ਜਿਹੜੀ ਅੱਜ ਡੈਮੋਕ੍ਰੇਸੀ ਚੱਲ ਰਹੀ ਹੈ, ਡੈਮੋਕ੍ਰੈਟਿਕ ਸਿਸਟਮ ਹੈ, ਇਹਦਾ ਸੁਪਨਾ ਕਦੇ ਗੁਰੂ ਨਾਨਕ ਨੇ ਵੇਖਿਆ ਸੀ? ਕਬੀਰ ਜੀ ਨੇ ਸੁਪਨਾ ਵੇਖਿਆ ਸੀ? ਆ ਡੈਮੋਕ੍ਰੈਟਿਕ ਸਿਸਟਮ ਹੈ ਜਿਹੜਾ, ਇਹਦੇ ਬਾਰੇ ਗੁਰੂ ਨਾਨਕ ਨੇ ਉਦੋਂ ਸੋਚਿਆ ਸੀ? ਦੱਸੋ ਜਾ ਕੇ ਦੁਨੀਆ 'ਚ ਲੈ ਕੇ ਚੱਲੀਏ ਵੀ ਮਹਾਰਾਜ ਇੱਦਾਂ ਸੋਚਦੇ ਹੁੰਦੇ ਸੀ ਸਾਡੇ? ਆ ਵੇਖੋ ਉਸ ਵੇਲੇ ਕਿੱਦਾਂ ਉਸ ਵੇਲੇ ਦੇ ਸਿਸਟਮ ਨੂੰ, ਸਿਸਟਮ ਤੇ ਚੋਟ ਕਰਦੇ ਆ, ਕਿੱਡਾ ਵੱਡਾ ਸਤਿਕਾਰ ਗੁਰੂ ਸਾਹਿਬ ਦਾ ਪੈਦਾ ਹੁੰਦਾ, ਕਿੱਡੀ ਹਿੰਮਤ ਪੈਦਾ ਹੁੰਦੀ ਹੈ। ਪਰ ਸਾਡੇ ਵਾਲੇ ਕਰਾਮਾਤੀ ਸਿਸਟਮ ਬਣਾਇਆ ਹੋਇਆ ਵੀ ਗੁਰੂ ਸਾਹਿਬ ਨੇ ਐਂ ਕਰਾਮਾਤ ਕਰਤੀ, ਗੁਰੂ ਸਾਹਿਬ ਨੇ ਐਂ ਕਰਾਮਾਤ ਕਰਤੀ। ਨਹੀਂ ਭਾਈ, ਸਭ ਤੋਂ ਵੱਡੀ ਕਰਾਮਾਤ ਇਹ ਹੋਈ ਹੈ, ਇੱਕ ਏਡੀ ਤੜ ਪੈਦਾ ਕਰ ਲੈਣੀ, ਇੱਕ ਕਰਾਮਾਤ ਹੈ ਜਿਹੜੀ ਗੁਰੂ ਸਾਹਿਬ ਦੇ ਵਿੱਚ ਸੀ ਤੇ ਸਾਡੇ ਵਿੱਚ ਵੀ ਹੋ ਸਕਦੀ ਹੈ, ਆਪਾਂ ਪੈਦਾ ਕਰ ਸਕਦੇ ਹੈ, ਸਾਡੇ ਵਿੱਚ ਵੀ ਹੈ। ਰਾਤ ਗੱਲ ਕਰਦੇ ਸੀ ਨਾ ਤੜ ਦੀ, ਅਸੀਂ ਗੱਲ ਕਰੀਏ ਵੀ ਤੜ ਹੋਣੀ ਚਾਹੀਦੀ, ਹਿੰਮਤ ਹੋਣੀ ਚਾਹੀਦੀ ਹੈ। ਸਾਡੇ ਨਾਲ ਦਾ ਕਬੀਰ ਮੈਨੂੰ ਕਹਿੰਦਾ ਮੇਰੇ ਵਿੱਚ ਤੇ ਤੜ ਹੈ ਹੀ ਨਹੀਂ, ਏਦਾਂ ਕਿਹਾ ਮੈਂ, ਇਹ ਮੇਰੇ 'ਚ ਤੇ ਤੜ ਹੈ ਨਹੀਂ। ਮੈਂ ਕਿਹਾ ਹੈ, ਕਹਿੰਦਾ ਹੈ ਨਹੀਂ। ਮੈਂ ਕਿਹਾ ਹੈ, ਕਹਿੰਦਾ ਮੇਰੇ 'ਚ ਤੇ ਤੜ ਹੈ ਨਹੀਂ। ਮੈਂ ਕਿਹਾ ਹੁਣ ਤੇਰਾ ਮੁੰਡਾ 7 ਸਾਲ ਦਾ ਹੈ ਤੇ ਐਂ ਬਾਂਹ ਤੋਂ ਫੜ ਕੇ ਕੋਈ ਬੰਦਾ ਲੈ ਕੇ ਜਾਣ ਲੱਗੇ ਜਾਣ ਲਏਗਾ? ਕਹਿੰਦਾ ਨਾ। ਮੈਂ ਕਿਹਾ ਕੀ ਕਰੇਗਾ? ਕਹਿੰਦਾ ਜਿੰਨਾ ਜ਼ੋਰ ਲੱਗੇਗਾ ਲਾਵਾਂਗੇ। ਮੈਂ ਕਿਹਾ ਹੈ ਤੇ ਹੈ, ਫਿਰ ਬਸ ਇਹੋ ਹੀ ਹੈ ਵੀ ਇੱਧਰ ਵਾਲੇ ਪਾਸੇ ਚੁੱਪ ਹੈ ਯਾਰ, ਹੁੰਦੀ ਸਾਰਿਆਂ 'ਚ ਹੀ ਹੈ, ਹੁੰਦੀ ਹੈ ਸਾਰਿਆਂ 'ਚ, ਇਹ ਨਹੀਂ ਤੁਹਾਡੇ 'ਚ ਹੈ ਨਹੀਂ। ਆਹ ਹੁਣ ਬੀਬੀਆਂ ਬੈਠੀਆਂ ਵੀ ਬੀਬੀਆਂ 'ਚ ਉਹ ਚੀਜ਼ ਹੈ ਨਹੀਂ? ਆ ਨਿੱਕਾ ਜਿਹਾ ਬੱਚਾ ਗੋਦੀ 'ਚ ਕੋਈ ਬੰਦਾ ਚੱਕ ਕੇ ਲਿਜਾਣ ਲੱਗਿਆ ਵੀ ਮੈਂ ਲੈ ਚੱਲਿਆ, ਲਿਜਾਣ ਦਏਗੀ ਬੀਬੀ ਕੋਈ? ਸਾਰਿਆਂ 'ਚ ਹੀ ਹੈਗੀ ਹੈ, ਬਸ ਧਰਮ ਵਾਲੇ ਪਾਸੇ ਨਹੀਂ, ਇੰਟਰਸਟ ਨਿਆਣੇ 'ਚ ਹੈ, ਤਾਂ ਕਰਕੇ ਨਿਆਣੇ ਵਾਲੇ ਪਾਸੇ ਤੜ ਹੈ, ਬਾਕੀ ਕੋਈ ਜੋ ਮਰਜ਼ੀ ਕਰਦਾ ਫਿਰ ਅਸੀਂ ਕੀ ਲੈਣਾ? ਉੱਧਰ ਵਾਲੇ ਪਾਸੇ ਸ਼ੌਂਕ ਹੀ ਨਹੀਂ। ਗੁਰੂ ਦਾ ਇਤਿਹਾਸ ਕੋਈ ਵਿਗਾੜਦਾ ਹੈ, ਵਿਗਾੜੀ ਜਾਏ। ਜੇ ਕੋਈ ਸਾਰਾ ਕੁਝ ਜੋ ਮਰਜ਼ੀ ਕਹੀ ਜਾਓ ਕੋਈ ਫਰਕ ਹੀ ਨਹੀਂ ਪੈਂਦਾ, ਛੱਡੋ ਜੀ ਬਣਾ। ਪਰ ਜੇ ਅਸੀਂ ਕਹੀਏ ਸਾਡਾ ਪੰਥ ਹੈ, ਜਿਵੇਂ ਕਹਿੰਦੇ ਮੇਰਾ ਬੱਚਾ ਹੈ, ਮੇਰਾ ਘਰ ਹੈ, ਮੇਰੀ ਗੱਡੀ ਹੈ, ਮੇਰਾ ਮੋਟਰਸਾਈਕਲ ਹੈ, ਏਦਾਂ ਕਹਿ ਮੇਰਾ ਹੈ ਗੁਰੂ ਗ੍ਰੰਥ ਸਾਹਿਬ, ਸਾਡਾ ਹੈ, ਸਾਡਾ ਪੰਥ, ਸਾਡਾ ਹੈ ਗੁਰੂ ਨਾਨਕ, ਅਸੀਂ ਆਪਣੇ ਹਿਸਾਬ ਨਾਲ ਗੱਲ ਕਰਾਂਗੇ, ਏਦਾਂ ਕਹਿਣਾ, ਗੁਰੂ ਨਾਨਕ ਦੇ ਝੰਡੇ ਥੱਲੇ ਕੰਮ ਕਰਨਾ। ਆ ਕਈ ਬੰਦੇ ਆਪਾਂ ਨੂੰ ਨੀ ਕਹਿੰਦੇ, ਕਈ ਤੁਸੀਂ ਸੁਣਿਆ ਹੋਣਾ, ਤੁਸੀਂ ਸਿੱਖ ਪੰਥ ਨੂੰ ਛੱਡ ਜਾਓ ਤੁਹਾਨੂੰ ਕੋਈ ਕੁਛ ਨੀ ਕਹਿੰਦਾ। ਰਾਧਾ ਸਵਾਮੀ ਵੀ ਤੇ ਫਿਰਦੇ ਹੀ ਹੈ, ਨਿਰੰਕਾਰੀਏ ਵੀ ਫਿਰਦੇ ਹੀ ਹੈ, ਤੁਸੀਂ ਵੀ ਆਪਣਾ ਕੋਈ ਚਲਾ ਲਓ ਅਸੀਂ ਫਿਰ ਤੁਹਾਡਾ ਵਿਰੋਧ ਕਰਨਾ ਹਟ ਜਾਵਾਂਗੇ। ਇਹ ਚਾਹੁੰਦੇ ਨੇ ਵੀ ਅੱਡ ਹੋ ਜਾਣ, ਇਹ ਚਾਹੁੰਦੇ ਨੇ ਵੀ ਅੱਡ ਹੋ ਜਾਣ, ਵੀ ਆਪਣਾ ਰਾਹ ਚੁਣ ਲੈਣ, ਇਹ ਆਪਣਾ ਕਰੀ ਜਾਣ, ਅਸੀਂ ਆਪਣਾ ਕਰੀ ਜਾਈਏ। ਨਹੀਂ ਭਾਈ, ਬਾਬਾ ਨਾਨਕ ਸਾਡਾ ਹੈ, ਗੁਰੂ ਗ੍ਰੰਥ ਸਾਹਿਬ ਸਾਡੇ ਹੈ, ਅਸੀਂ ਜਿੰਨੇ ਕੰਮ ਕਰਨੇ ਨੇ ਗੁਰੂ ਨਾਨਕ ਦੇ ਝੰਡੇ ਥੱਲੇ ਕਰਨੇ ਨੇ, ਅਸੀਂ ਕਿਉਂ ਛੱਡ ਕੇ ਜਾਈਏ? ਤੁਸੀਂ ਛੱਡੋ।
ਸ੍ਰੀ ਅਕਾਲ।
ਅਸੀਂ ਕਿਉਂ ਛੱਡੀਏ? ਤੁਸੀਂ ਛੱਡੋ। ਜੇ ਹੁਣ ਮੰਨ ਲਓ ਅਗਲਾ ਕਵੇ, ਸੁਣੋ ਵੀ ਜਿਵੇਂ ਹੁਣ ਕਈ ਸਾਡੇ ਭਰਾ ਇੱਦਾਂ ਦੇ ਆ ਵੀ ਰਮਦਾਸੀਆ ਬਰਾਦਰੀ ਹੈ ਜਾਂ ਹੋਰ ਕਈ ਇੱਦਾਂ ਹੈ ਨਾ, ਵੀ ਅਸੀਂ ਜੀ ਰਮਦਾਸੀਆ ਬਰਾਦਰੀ, ਵੀ ਅਸੀਂ ਜੀ ਆਪਣਾ ਗ੍ਰੰਥ ਬਣਾ ਲਿਆ, ਸਿੱਖ ਧੱਕਾ ਕਰਦੇ ਹੈ, ਇਹ ਸਾਨੂੰ ਬਰਾਬਰ ਨਹੀਂ, ਬਰਾਬਰਤਾ ਹੀ ਨਹੀਂ ਦਿੰਦੇ, ਅਸੀਂ ਹੁਣ ਆਪਣਾ ਨਹੀਂ, ਸਾਡਾ ਕਬਜ਼ਾ ਰਹਿਣਾ ਚਾਹੀਦਾ ਸੀ। ਕਹੀਏ ਕਿਉਂ ਬਈ, ਅਸੀਂ ਅੱਡ ਕਿਉਂ ਹੋਈਏ? ਸਾਡਾ ਨਹੀਂ ਗੁਰੂ ਗ੍ਰੰਥ ਸਾਹਿਬ? ਏਦਾਂ ਸਾਡਾ ਨਹੀਂ ਗੁਰੂ ਗ੍ਰੰਥ ਸਾਹਿਬ, ਅਸੀਂ ਕਿਉਂ ਅੱਡ ਹੋਈਏ? ਸਾਡੇ ਗੁਰੂ, ਅਸੀਂ ਆਪਣੇ ਤਰੀਕੇ ਨਾਲ ਸਮਝੇ ਹਾਂ, ਤੁਸੀਂ ਆਪਣੇ ਤਰੀਕੇ ਨਾਲ ਸਮਝੀ ਚੱਲੋ, ਪਰ ਅਸੀਂ ਨਹੀਂ ਛੱਡਦੇ, ਅਸੀਂ ਆਪਣੇ, ਅਸੀਂ ਗੁਰੂ ਨਾਨਕ ਦੇ ਝੰਡੇ ਥੱਲੇ ਗੱਲ ਕਰਾਂਗੇ, ਅਸੀਂ ਦੱਸਾਂਗੇ ਵੀ ਸਾਨੂੰ ਏਦਾਂ ਲੱਗਦਾ ਗੁਰੂ ਸਾਡੀ, ਅਸੀਂ ਦੱਸਾਂਗੇ ਜਾਣ ਪਛਾਣ ਆਪਣੀ, ਅਸੀਂ ਆਪ ਕਰਾਵਾਂਗੇ, ਰੀਪ੍ਰਜੈਂਟ ਆਪਣੇ ਆਪ ਨੂੰ ਅਸੀਂ ਆਪ ਕਰਾਂਗੇ, ਸਾਡੇ ਬਾਰੇ ਕੋਈ ਨਾ ਦੱਸੇ ਅਸੀਂ ਕੌਣ ਆ, ਅਸੀਂ ਆਪ ਦੱਸਾਂਗੇ। ਜਿਹੜੇ ਜਿਹੜੀ ਸਾਡੀ ਇਹ ਜਾਣ ਪਛਾਣ ਕਰਾਉਂਦੇ ਆ ਉਹਦੇ ਹਿਸਾਬ ਨਾਲ ਤਾਂ ਅਸੀਂ ਕੱਖ ਵੀ ਨਹੀਂ, ਅਸੀਂ ਆਪਣੇ ਹੀ ਗੱਲ ਕਰਕੇ ਆਪਣੇ ਤਰੀਕੇ ਨਾਲ ਜਾਣ ਪਛਾਣ ਕਰਾਵਾਂਗੇ ਵੀ ਅਸੀਂ ਗੁਰਬਾਣੀ ਚੋਂ ਆ ਸਮਝੇ ਹਾਂ ਤੇ ਗੁਰੂ ਨਾਨਕ ਦੇ ਅਸੀਂ ਸਿੱਖ ਹਾਂ, ਅਸੀਂ ਇਹਨਾਂ ਦੇ ਝੰਡੇ ਥੱਲੇ ਹਾਂ। ਪਰ ਇੱਦਾਂ ਨਹੀਂ ਹੋ ਸਕਦਾ ਵੀ ਤੁਸੀਂ ਸਾਨੂੰ ਮਾਰੋਗੇ, ਸਾਨੂੰ ਕੁੱਟੋਗੇ, ਸਾਡੇ ਤੇ ਛਬੀਲਾਂ ਲਾਓਗੇ, ਸਾਡੇ ਪ੍ਰੋਗਰਾਮ ਰੋਕੋਗੇ, ਅਸੀਂ ਕਹਾਂਗੇ ਅਸੀਂ ਅੱਡੋ ਜੀਏ, ਨਹੀਂ, ਇੱਥੇ ਹੀ ਰਹਾਂਗੇ, ਇਸੇ ਨੂੰ ਮੰਨਾਂਗੇ, ਇੱਦਾਂ ਹੀ ਕਰਾਂਗੇ, ਗੱਲ ਵੀ ਆਪਣੀ ਇੱਦਾਂ ਹੀ ਕਵਾਂਗੇ, ਰਵਾਂਗੇ ਵੀ ਇੱਥੇ ਹੀ। ਜਿਵੇਂ ਬੀਬੀ ਨੂੰ ਨੀ ਕਹਿੰਦੀ ਹੁੰਦੀ ਵੀ ਰਹੂ ਵੀ ਇੱਥੇ, ਖਾਊ ਵੀ ਇੱਥੇ, ਇੱਥੇ ਹੀ ਰਹੂ, ਕਰ ਲੈ ਤੂੰ ਵੀ ਗੱਲ ਹੁੰਦੀਆਂ ਨੀ ਅੜਬ ਨੂੰ ਗਈ, ਇੱਥੇ ਹੀ ਰਹੂ, ਏਦਾਂ ਹੀ ਹੈ ਬਸ, ਇੱਥੇ ਹੀ ਰਹਿਣਾ। ਸਾਡਾ ਗੁਰੂ ਨਾਨਕ ਸਾਡੇ ਇਹ ਸਾਡੇ ਨੀ ਲੱਗਦੇ ਕੁਛ, ਅਸੀਂ ਕਿਉਂ ਛੱਡ ਕੇ ਜਾਈਏ? ਜੇ ਛੱਡ ਕੇ ਜਾਓਗੇ ਤੇ ਮਰਜ਼ੀ ਕਰੋਗੇ ਤੁਸੀਂ ਆਪਣੀ, ਹੁਣ ਤੱਕ ਮਰਜ਼ੀ ਕੀਤੀ ਹੋਈ ਹੈ ਆਪਣੀ, ਹੁਣ ਤੱਕ ਤੁਸੀਂ ਪਰਿਭਾਸ਼ਾ ਦੱਸੀ ਹੋਈ ਹੈ ਆਪਣੇ ਹਿਸਾਬ ਨਾਲ ਹੀ ਬਣਾ ਲਿਆ ਸਾਰਾ ਕੁਛ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਕਿੱਦਾਂ, ਮੰਨਦੇ ਕਿੱਦਾਂ, ਅਸੀਂ ਇੱਦਾਂ ਹੀ ਮੰਨਾਂਗੇ। ਤਾਂ ਕਰਕੇ ਵੀਰੋ ਭਾਈਓ ਆਪਣੇ ਚ ਆਪ ਨੂੰ ਕਾਇਮ ਕਰੋ ਤੇ ਬਸ ਦਿਮਾਗ ਵਰਤਣੇ ਸ਼ੁਰੂ ਕਰ ਦਿਓ, ਇਹਨੂੰ ਸੋਚਣਾ ਸ਼ੁਰੂ ਕਰ ਦਿਓ, ਦਿਮਾਗ ਚਲਾਉਣੇ ਸ਼ੁਰੂ ਕਰ ਦਿਓ ਕਾਇਮ। ਸੋ ਅੱਜ ਮੌਸਮ ਦੀ ਖਰਾਬੀ ਰਹੀ ਬਹੁਤ ਤੇ ਬਾਹਰਲਾ ਚਿੱਕੜ ਹੈ ਜਿਹੜਾ, ਹੁਣ ਜਿਵੇਂ ਫਰੀਦਾ ਗਲੀਏ ਚਿੱਕੜ
ਦੂਰ ਘਾ,
ਪੜੋ ਪੰਗਤੀ ਜਰਾ ਨਾਲ ਪਿਆਰੇ ਨੇ
ਫਰੀਦਾ ਗਲੀਏ ਚਿੱਕੜ
ਪਿਆਰ ਵੀ ਬੜਾ ਹੈ, ਜੇ ਚੱਲਾਂਗਾ ਤੇ ਚਿੱਕੜ ਵੀ ਬੜਾ ਹੈ, ਕੱਪੜੇ ਵੀ ਭਿੱਜਣਗੇ, ਪਿਆਰ ਵੀ ਹੈ। ਹੁਣ ਇਹਦਾ ਅਰਥ ਆ ਕੱਪੜਿਆਂ ਵਾਲੀ ਆਹ ਕੰਬਲੀਆਂ ਥੋੜਾ ਆ ਵੀ ਆ ਚਿੱਕੜ ਚਿੱਕੜ ਚ ਜਾਵਾਂਗੇ, ਤੇ ਯਾਰ ਕੰਮ ਵਾਲੇ ਵੀ ਤੁਰੇ ਜਾਂਦੇ ਆ ਜਿੰਨੇ ਇੱਥੇ ਸਾਡੇ ਮੱਝਾਂ ਧਾਰ ਕੱਢਦੇ, ਕੀ ਅੱਜ ਉਹਨਾਂ ਨੇ ਧਾਰਾਂ ਕੱਢੀਆਂ ਨੀ, ਕੰਮ ਕੀਤਾ ਕਿ ਨਹੀਂ ਕਰਦੇ ਆ। ਉਹ ਜੇ ਭਾਈ ਤੂੰ ਆਇਆ ਤੇ ਇੱਥੇ ਡਿਊਟੀ ਕਰਨ ਵਾਲੇ ਵੀ ਆਏ ਹੈ, ਡਿਪਾਰਟਮੈਂਟ ਵਾਲੇ ਪੁਲਿਸ ਡਿਪਾਰਟਮੈਂਟ ਵਾਲੇ ਬੰਦੇ ਵੀ ਆਏ, ਉਹ ਵੀ ਆ ਕੇ ਮੀਂਹ 'ਚ ਹੀ ਖੜੇ ਆ, ਕਰਦੇ ਕਿ ਨਹੀਂ ਕਰਦੇ? ਭਾਵ ਕਿ ਗਲੀਆਂ 'ਚ ਚਿੱਕੜ ਮਤਲਬ ਤੰਗੀ ਹੈ, ਸੱਚ ਨਾਲ ਪਿਆਰ ਵੀ ਹੈ ਪਰ ਰਸਤੇ ਦੇ ਵਿੱਚ ਮੇਰੇ ਲਈ ਪਰੇਸ਼ਾਨੀਆਂ ਆਉਣੀਆਂ, ਤੰਗੀਆਂ ਆਉਣੀਆਂ, ਚਿੱਕੜ ਆਉਣਾ, ਚਿੱਕੜ ਮਤਲਬ ਪਰੇਸ਼ਾਨੀਆਂ ਆਉਣੀਆਂ। ਚੱਲਾਂਗਾ ਤੇ ਕੱਪੜੇ ਖਰਾਬ ਹੋਣਗੇ, ਮਤਲਬ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ, ਤੰਗ ਹੋਵਾਂਗਾ ਮੈਂ, ਪਰ ਜੇ ਨਾ ਚੱਲਿਆ ਤੇ ਜ਼ਮੀਰ ਮਰ ਜਾਏਗੀ, ਸਵਾਦ ਹੀ ਨਹੀਂ ਆਉਣਾ। ਮੈਂ ਲੱਤਾਂ ਜੀਆਂ ਘੜੀਸਦਾ 100 ਸਾਲ ਜਿਉਂ ਵੀ ਜਾਊਂਗਾ, ਫਿਰ ਫਾਇਦਾ ਵੀ ਕੀ ਹੈ? ਸਾਹਿਬਜ਼ਾਦਿਆਂ ਨਹੀਂ ਕਿਹਾ ਹੋਣਾ ਵੀ 7 ਤੇ 9 ਸਾਲ ਦੇ ਯਾਰ ਕਰ ਲਓ ਜਿਹੜਾ ਕੰਮ ਕਰਨਾ ਹੈ, 100 ਸਾਲ ਹੋ ਕੇ ਗੁਲਾਮ ਬਣ ਕੇ ਜਿਉਂਦੇ ਵੀ ਰਹੇ, ਮਰ ਤੇ ਫਿਰ ਵੀ ਜਾਣਾ ਹੀ ਹੈ। ਸਵਾਦ ਤੇ ਲੈ ਲਓ, ਥੋੜਾ ਥੋੜੇ ਜਿਹੇ ਟਾਈਮ 'ਚ ਬੜਾ ਕੁਛ ਕਰ ਲਓ, ਵੱਡਾ ਸਾਰਾ ਕਾਰਜ ਕਰ ਚੱਲੀਏ, ਥੋੜੇ ਜਿਹੇ ਟਾਈਮ 'ਚ ਕਰ ਚੱਲੀਏ। 100 ਸਾਲ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ, 100 ਬਰਸ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ, 2 ਬਰਸ ਜੀਆ ਹੋਤਾ ਕੁਛ ਕਰਕੇ ਜੀਆ ਹੋਤਾ, ਕੁਝ ਕਰਦਾ ਤੇ ਸਹੀ, 100 ਸਾਲ ਦਾ ਜੀਣਾ ਵੀ ਕਾਹਦਾ ਜੀਣਾ। ਇੱਦਾਂ ਆ ਬਈ ਮੈਂ ਜ਼ਿੰਦਗੀ ਕੱਢ ਵੀ ਗਿਆ, ਵੱਡੀ ਉਮਰ ਕੀ ਅਰਥ ਹੈ ਉਹਦਾ? ਥੋੜਾ ਚਿਰ ਕਰਾਂਗੇ ਪਰ ਕਰਾਂਗੇ ਕੁਛ ਆਪਣੀ ਜ਼ਿੰਦਗੀ 'ਚ, ਚੱਲਾਂਗੇ ਚਿੱਕੜ ਤੇ ਭਿੱਜਣਗੇ ਕੱਪੜੇ, ਤਕਲੀਫਾਂ ਹੋਣਗੀਆਂ, ਹੋਣ ਦਿਓ, ਭਿੱਜੋ ਸਿੱਜੋ ਪੜੋ ਅੱਲਾ ਵਰਸੈ ਮੇਰੇ।
ਭਿੱਜੋ ਸਜੋ ਕੰਬਲੀ ਅੱਲਾ ਸਜਣਾ ਟੁੱਟੋ ਨਹੀਂ ਨੇ।
ਉਹ ਸੱਜਣ ਕਿੱਥੇ ਬੈਠਾ ਹੁੰਦਾ ਹੈ? ਬਾਹਰ ਰਹਿ ਕੇ ਸਾਡੇ ਵਿੱਚ ਹੀ ਹੈ। ਤੇ ਸੱਜਣ ਨਾਲ ਧੋਖਾ ਕਿਹਦੇ ਨਾਲ? ਧੋਖਾ ਆਪਣੇ ਆਪ ਨਾਲ। ਸੱਜਣ ਤੋਂ ਦੂਰੀ ਕਿਹਦੇ ਤੋਂ? ਦੂਰੀ ਹੈ, ਬੋਲੋ ਗੱਜ ਕੇ, ਆਪਣੇ ਆਪ ਤੋਂ। ਸੱਜਣ ਤੋਂ ਬੇਮੁੱਖ ਆਪਣੇ ਆਪ ਤੋਂ ਹੀ ਬੇਮੁੱਖ ਹੋਣਾ ਹੈ। ਸੱਜਣ ਦਾ ਗਵਾਚਣਾ ਆਪਣੇ ਆਪ ਦਾ ਹੀ ਗਵਾਚਣਾ ਹੈ। ਜਾਵਾਂਗੇ, ਪਰੇਸ਼ਾਨੀਆਂ ਦਾ ਸਾਹਮਣਾ ਕਰਾਂਗੇ। ਜੋਬਣ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ ਫਰੀਦਾ। ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ
ਕਮਲਾਏ
ਕਮਲਾਏ। ਕਹਿੰਦੇ ਜਵਾਨੀ ਜਾ ਰਹੀ ਹੈ, ਕਹਿੰਦੇ ਤੂੰ ਇਹਨਾਂ ਕੰਮਾਂ 'ਚ ਹੀ ਪਿਆ। ਕਹਿੰਦੇ ਜਾਵੇ, ਜਿਵੇਂ ਲੋਕੀ ਜਵਾਨੀਆਂ ਮਾਣਦੇ ਐ, ਅਸੀਂ ਉਦਾਂ ਜਵਾਨੀਆਂ ਨਹੀਂ ਮੰਨਣੀਆਂ। ਲੋਕਾਂ ਵਾਲੇ ਸਵਾਦ ਨਹੀਂ ਲੈਣੇ, ਸਾਡਾ ਤੇ ਆਪਣਾ ਰਾਹ ਹੈ। ਅਸੀਂ ਤੇ ਆਪਣੇ ਤਰੀਕੇ ਨਾਲ ਹੀ ਜਵਾਨੀ ਮੰਨਣੀ। ਬਾਬਾ ਜੀਤ ਸਿੰਘ ਨੇ, ਬਾਬਾ ਜੋਰਾਵਰ ਜੁਝਾਰ ਸਿੰਘ ਨੇ ਕਿਵੇਂ ਜਵਾਨੀ ਨੂੰ ਮਾਣਿਆ। ਲਓ ਇੱਕ ਵਾਰੀ ਪੜ੍ਹੀਏ ਸਾਰੇ। ਜੋਬਣ ਜਾਂਦਾ ਜਾਵੇ ਪਰ ਮੇਰੀ ਪ੍ਰੀਤ ਨਾ ਟੁੱਟੇ।
ਟੁੱਟ ਜਾਵੇ ਨਾ ਪ੍ਰੀਤੀ ਦਾ ਪੁਲਾੜੋ, ਡਰ ਨਹੀਂ ਹੋ ਜਾਂਦੇ ਜੋਬਣ
We'll be right back.
ਰੱਬ ਨਾਲੋਂ ਪ੍ਰੀਤ ਟੁੱਟਣ ਦਾ ਮਤਲਬ ਹੈ ਆਪਣੇ ਆਪ ਨਾਲ ਪ੍ਰੀਤ ਟੁੱਟ ਗਈ। ਤੇ ਜਿਹੜੇ ਬੰਦੇ ਦੀ ਆਪਣੇ ਆਪ ਨਾਲ ਪ੍ਰੀਤ ਜੁੜੀ ਹੈ ਨਾ, ਸਵਾਦ ਜ਼ਿੰਦਗੀ ਜਿਉਣ ਦਾ ਬਹੁਤ ਆਉਂਦਾ, ਮਾਣਦਾ ਉਹ ਜ਼ਿੰਦਗੀ ਨੂੰ। ਤਾਂ ਕਰਕੇ ਭਾਈ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇ, ਭਿੱਜਦੀ ਹੈ ਭਿੱਜ ਜਾਏ ਕੰਬਲੀ ਪਰਵਾਹ ਕੋਈ ਨਹੀਂ, ਮਤਲਬ ਤਕਲੀਫਾਂ ਝੱਲਣ ਨੂੰ ਤਿਆਰ ਆ। ਕਬੀਰ ਜੀ ਕਹਿੰਦੇ ਤਕਲੀਫਾਂ ਝੱਲਣ ਨੂੰ ਤਿਆਰ ਆ, ਗੁਰੂ ਨਾਨਕ ਕਹਿੰਦੇ ਮੈਂ ਤਕਲੀਫਾਂ ਝੱਲਣ ਨੂੰ ਤਿਆਰ ਹਾਂ, ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤਕਲੀਫਾਂ ਝੱਲਣ ਨੂੰ ਤਿਆਰ ਹਾਂ, ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਤਕਲੀਫਾਂ ਝੱਲਣ ਨੂੰ
ਤਿਆਰ,
ਗੁਰੂ ਦੇ ਸਾਹਿਬਜ਼ਾਦੇ ਕਹਿੰਦੇ ਮੈਂ ਤਕਲੀਫਾਂ ਝੱਲਣ ਨੂੰ। ਤੇ ਅਸੀਂ ਕਹਿੰਦੇ ਹਾਂ ਅਸੀਂ ਤੁਹਾਡੇ ਨਾਲ ਤਾਂ ਜੁੜੇ ਹਾਂ, ਸਾਨੂੰ ਸੁੱਖ ਹੀ ਸੁੱਖ ਦਿਆ ਜੇ ਸੱਚੇ ਪਾਤਸ਼ਾਹ ਲੈ, ਹੈਗੀ ਨਾ ਪੁੱਠੀ ਗੱਲ, ਉਹਦੇ ਸਾਰੇ ਤਕਲੀਫਾਂ ਝੱਲਣ ਨੂੰ ਤਿਆਰ ਹੋ ਰਹੇ ਨੇ। ਤੇ ਸਾਡੇ ਵਾਲੇ ਜੁੜੇ ਹੀ ਤਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਨਾਲ, ਗੁਰੂ ਨਾਨਕ ਨਾਲ, ਵੀ ਸਾਡੀ ਜ਼ਿੰਦਗੀ 'ਚ ਸੁੱਖ ਹੀ ਸੁੱਖ ਹੋਣ। ਇਹ ਪੁੱਠਾ ਨਾ ਹੋ ਗਿਆ ਗੱਲ, ਅਰਥ ਉਲਟ ਨਹੀਂ ਹੋ ਗਿਆ ਇਹ? ਉਹ ਤੇ ਜਿੰਨੇ ਹੈ 35 ਦੇ 35 ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ, ਫਿਰ ਉਹਨਾਂ ਨਾਲ ਜੁੜੇ ਜਿੰਨੇ, ਉਹ ਸਾਰੀ ਤਕਲੀਫਾਂ ਝੱਲਣ ਦੀ ਤਿਆਰੀ ਕਰਦੇ ਫਿਰਦੇ। ਤੇ ਅਸੀਂ ਕਹਿੰਦੇ ਹਾਂ ਅਸੀਂ ਤੇ ਸੁੱਖ ਲੈਣ ਲਈ ਜੁੜੇ ਹਾਂ, ਜੇ ਸੁੱਖ ਨਾ ਮਿਲਿਆ ਤੇ ਗੁਰਦੁਆਰੇ ਜਾਣ ਦਾ। ਤੇ ਸਾਡੇ ਬਾਬੇ ਕਹਿੰਦੇ ਭਾਈ ਝੋਲੀਆਂ ਭਰਾ ਕੇ ਲੈ ਜਾਓ ਸੁੱਖਾਂ ਦੀਆਂ, ਇਹੀ ਸਿੱਖੀ ਮਿਲ, ਸਿੱਖੀ ਲੈ ਲਓ ਤੁਹਾਨੂੰ ਸੁੱਖ ਹੀ ਸੁੱਖ ਮਿਲਣਗੇ। ਮੇਰਾ ਮੰਨਣਾ ਤੇ ਹੈ ਵੀ ਜੇ ਸੱਚੀ ਸਿੱਖੀ ਲੈਣੀ, ਜਿਹਨੂੰ ਸੱਚੀ ਸਿੱਖੀ ਕਹਿੰਦੇ ਹੈ, ਫਿਰ ਤੇ ਤਕਲੀਫਾਂ ਹੀ ਮਿਲਣਗੀਆਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰ ਜੇ ਤਕਲੀਫਾਂ ਆਈਆਂ ਨਾ ਤੇ ਤੇਰੇ ਜਿਉਣ ਦਾ ਪਤਾ ਵੀ ਕੀ ਲੱਗਣਾ ਹੈ, ਤੇਰੀ ਜ਼ਿੰਦਗੀ ਜ਼ਿੰਦਗੀ ਕੀ ਹੈ ਜੇ ਤੇਰੀ ਜ਼ਿੰਦਗੀ 'ਚ ਤਕਲੀਫ ਹੀ ਨਾ ਆਈ। ਸਟੂਡੈਂਟ ਦੀ ਜ਼ਿੰਦਗੀ ਦੇ ਵਿੱਚ ਜੇ ਇਗਜ਼ਾਮ ਨਾ ਆਏ, ਪੇਪਰ ਨਾ ਆਏ, ਤੇ ਸਟੂਡੈਂਟ ਕਾਹਦਾ ਸਵਾਦ ਹੈ ਫਿਰ? ਹਰ ਸਾਲ ਤਕਲੀਫ ਆਉਂਦੀ ਹੈ, ਪਾਸ ਹੋ ਜਾਂਦਾ, ਫਿਰ ਤਕਲੀਫ ਆਉਂਦੀ ਹੈ, ਐਗਜ਼ਾਮ ਦੇਣ ਦੀ ਤਕਲੀਫ ਹੈ ਕਿ ਨਹੀਂ ਬੱਚੇ ਲਈ ਬੋਲੋ, ਫਿਰ ਉਹਨੂੰ ਪਾਸ ਹੋ ਜਾਂਦਾ, ਫਿਰ ਤਕਲੀਫ ਆਉਂਦੀ ਹੈ, ਫਿਰ ਪਾਸ ਹੁੰਦਾ। ਯਾਰ ਸਵਾਦ ਹੀ ਇਸ ਗੱਲ ਵਿੱਚ ਹੈ ਵੀ ਔਖਾਈ ਫਿਰ ਪਾਸ ਹੋਣਾ, ਫਿਰ ਔਖਾਈ ਫਿਰ ਜਿੱਤਣਾ, ਉਹ ਤਕਲੀਫ ਦਾ ਮੁਕਾਬਲਾ ਕਰਨਾ ਆਉਂਦਾ ਨਾ ਸਵਾਦ ਫਿਰ। ਤੇ ਮੈਂ ਤੁਹਾਨੂੰ ਚੇਤਾ ਹੀ ਹੈ ਆ ਬਦਮੀ ਵੀ ਮੈਂ ਕਿਹਾ ਉਦਣ, ਤੇ ਇੱਥੇ ਵੀ ਇੱਕ ਵਾਰ ਮੈਂ ਕਿਹਾ ਸ਼ਨੀਵਾਰ ਦੇ ਦੀਵਾਨ ਤੇ, ਤਕਲੀਫਾਂ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਚੋਂ ਕੱਢ ਦਿਓ, ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਚ ਬਚਦਾ ਕੀ ਹੈ? ਅਸੀਂ ਕਹਿੰਦੇ ਕਲਗੀਆਂ ਵਾਲਾ ਸੱਚਾ ਪਾਤਸ਼ਾਹ ਸਾਨੂੰ ਬੜਾ ਪਿਆਰਾ ਲੱਗਦਾ, ਕਿਉਂ ਲੱਗਦਾ ਭਲਾ? ਗੁਰੂ ਗੋਬਿੰਦ ਸਿੰਘ ਤਾਂ ਹੀ ਹੈ, ਅਨੰਦਪੁਰ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਜੀ ਪਿਤਾ ਦਾ ਸੀਸ ਆਉਣਾ ਕੱਢ ਦਿਓ, ਅਨੰਦਪੁਰ ਸਾਹਿਬ ਦਾ ਛੱਡਣਾ ਕੱਢ ਦਿਓ, ਘੇਰੇ ਕੱਢ ਦਿਓ, ਸਰਸਾ ਦਾ ਵਿਛੋੜਾ ਕੱਢ ਦਿਓ, ਸਾਹਿਬਜ਼ਾਦੇ ਵੱਡਿਆਂ ਦੀ ਸ਼ਹੀਦੀ ਕੱਢ ਦਿਓ, ਛੋਟਿਆਂ ਦੀਆਂ ਨੀਹਾਂ 'ਚ ਚਿੰਨਾ ਕੱਢ ਦਿਓ, ਤੇ ਮਾਛੀਵਾੜ ਦੇ ਕੰਡੇ ਕੱਢ ਦਿਓ, ਇਹ ਤੇ ਦੱਸੋ ਵੀ ਮਗਰ ਕੀ ਬਚਿਆ? ਆ ਤਕਲੀਫਾਂ ਨੇ, ਤੇ ਤਕਲੀਫਾਂ ਨੂੰ ਝੱਲਣ ਕਰਕੇ ਹੀ ਉਹ ਗੁਰੂ ਗੋਬਿੰਦ ਸਿੰਘ ਨੇ। ਤਾਂ ਹੀ ਉਹ ਐਡੀ ਵੱਡੀ ਸ਼ਖਸੀਅਤ ਨੇ, ਉਹਨਾਂ ਦੀ ਜ਼ਿੰਦਗੀ 'ਚ ਦੁੱਖ ਕਿੱਡੇ ਵੱਡੇ, ਜਿੱਡੇ ਵੱਡੇ ਦੁੱਖ, ਉਹਨਾਂ ਦੁੱਖਾਂ ਨੂੰ ਉੱਡਾ ਵੱਡਾ ਝੱਲਣ ਵਾਲਾ ਉੱਡੀ ਵੱਡੀ ਹਸਤੀ। ਜੇ ਦੁੱਖ ਛੋਟੇ ਤੇ ਹਸਤੀ ਵੀ ਛੋਟੀ, ਤਕਲੀਫਾਂ ਵੱਡੀਆਂ ਤੇ ਹਸਤੀ ਵੀ ਵੱਡੀ, ਤੇ ਨਹੀਂ ਤੇ ਹਸਤੀ ਨਹੀਂ। ਤਕਲੀਫਾਂ ਕੱਢ ਦਿਓ ਮਗਰ ਕੀ ਰਹਿ ਗਿਆ? ਤੇ ਭਾਈ ਤੇਰੀ ਜ਼ਿੰਦਗੀ 'ਚ ਤਕਲੀਫਾਂ ਤੇ ਆਉਣੀਆਂ, ਸਗੋਂ ਆਉਣ ਦੇ, ਝੱਲਾਂਗੇ। ਐ ਕਹਿ ਜਿਵੇਂ ਸਾਡਾ ਬਾਬਾ ਕਹਿੰਦਾ ਸੀ ਝੱਲਾਂਗੇ, ਫਿਰ ਕੀ ਹੋ ਗਿਆ? ਯਾਰ ਮੈਂ ਵੇਖੇ ਆ ਬੰਦੇ ਗੋਰੇ ਕਹਿਣਗੇ ਕੈਂਸਰ ਹੋ ਗਿਆ। ਮੈਂ ਦੱਸਿਆ ਸੀ ਇੱਕ ਵਾਰ ਅੱਗੇ ਵੀ, ਆਪਣੀ ਬੱਚੀ ਦਾ ਸੰਸਕਾਰ ਕਰਕੇ ਦਫਨਾ ਕੇ, ਤੇ ਗੋਰੀ ਉਧਰ ਦੀ ਬੀਬੀ ਕੰਮ ਤੇ ਆ ਗਈ, ਕਹਿੰਦੇ ਘੰਟਾ ਬੀਬੀ ਲੇਟ ਕਿਉਂ ਆਈ ਹੈ, ਤੂੰ ਤੇ ਕਦੇ ਲੇਟ ਹੋਈ ਨੀ। ਕਹਿੰਦੇ ਅੱਜ ਮੇਰੀ ਬੇਟੀ ਕੱਲੀ ਕੱਲੀ ਸੀ, ਉਹਦਾ ਫਿਊਨਲ ਕਰਕੇ ਆਈ, ਦੱਬ ਕੇ ਕੰਮ ਤੇ ਆ ਗਿਆ। ਇਹ ਨੀ ਪਿਆਰ ਨੀ ਕਰਦੇ, ਪਰ ਦਿਲ ਕਈਆਂ ਦੇ ਏਡੇ ਮਜ਼ਬੂਤ ਹੁੰਦੇ ਆ ਵੀ ਕੰਮ ਤੇ ਕਰਨਾ ਹੀ ਹੈ ਭਾਈ, ਤੇ ਕਰਨਾ ਹੀ ਹੈ। ਕੈਂਸਰ ਵਰਗੀਆਂ ਬਿਮਾਰੀਆਂ, ਵਾਲ ਝੜ ਗਏ ਸਾਰੇ,
ਪਰ ਚਿਹਰੇ ਖਿੜੇ ਪਏ ਆ, ਕਹਿੰਦੇ ਕੋਈ ਨੀ ਫਿਰ ਹੁਣ ਰੋ ਕੇ ਵੀ ਤੇ ਇਹ ਰਹਿਣਾ ਹੀ ਨਾ, ਕਿਹੜਾ ਖਤਮ ਹੋ ਜਾਣੀ ਹੈ, ਰੋਵਾਂਗਾ ਫਿਰ ਹਟ ਜਾਂਦੀ ਹੈ ਸ਼ੂਗਰ, ਹੱਸੀ ਲੈ ਫਿਰ ਜਿੰਨੇ ਸ਼ੂਗਰ ਵਾਲੇ ਬੇਟੇ ਹੱਸ ਲਓ ਮਾੜਾ ਜਿਹਾ, ਆਹੋ ਫਿਰ ਜਦੋਂ ਫਿਰ ਹਟਣੀ ਤੇ ਹੈ ਹੀ ਨੀ, ਹੈਗੀ ਤੇ ਹੈ ਹੀ ਹੈ ਫਿਰ, ਬਸ ਫਿਰ ਰੋ ਕੇ ਕੀ ਕਰੇਗਾ, ਬੱਚੇ ਨਹੀਂ ਹੈ ਤੇ ਰੋ ਰੋ ਕੇ ਆ ਹੋ ਜਾਣਗੇ ਹੁਣ ਤੇਰੇ, ਰੋਣ ਨਾਲ ਹੋ ਜਾਣਾ ਫਿਰ ਹੱਸੀ ਲੈ ਫਿਰ, ਕੋਈ ਨਹੀਂ ਤੇ ਨਾ ਸਹੀ। ਕਈਆਂ ਦੇ ਨਿਆਣੇ ਨਹੀਂ ਸੇਵਾ ਕਰਦੇ, ਆਖੇ ਨਹੀਂ ਲੱਗਦੇ, ਕਿੰਨੇ ਆ ਤੁਹਾਡੇ ਨਿਆਣੇ ਨਹੀਂ ਮੰਨਦੇ, ਜਾਓ ਤੇਰੀ ਵੀ ਮੰਨਦੇ, ਫਿਰ ਤੂੰ ਰੋਏਗਾ ਫਿਰ ਮੰਨਣ ਲੱਗ ਜਾਣਗੇ, ਫਿਰ ਹੱਸ ਕੇ ਕਹਿੰਦੇ ਅਗਰ ਕੋਈ ਨੀ ਯਾਰ ਬਾਬੇ ਨਾਨਕ ਦੇ ਕਿਹੜੇ ਮੰਨਦੇ ਸੀ, ਸਾਡੇ ਵਾਲੇ ਵੀ ਨੀ ਮੰਨਦੇ, ਐਂ ਕਹਿਦੇ ਫਿਰ, ਫਿਰ ਕੀ ਹੋ ਗਿਆ, ਮੈਂ ਮੰਨਣੀ ਹੈ, ਮੈਂ ਕਾਇਮ ਹਾਂ, ਬਸ ਅਸੀਂ ਹੌਸਲੇ ਚ ਅਸੀਂ ਕਾਇਮ, ਏਦਾਂ ਕਹੋ ਆਪਣੇ ਆਪ ਨੂੰ, ਸਟਰੋਂਗ ਕਰੋ, ਪੋਜੀਟਿਵ ਰਹੋ, ਕਿਧਰੇ ਨੀ ਮਰਨ ਲੱਗੇ, ਆਪਣੇ ਆਪ ਨੂੰ ਹੌਸਲੇ ਚ ਰੱਖੋ, ਕਾਇਮ ਰੱਖੋ, ਜ਼ਿੰਦਗੀ ਜਿਉਣ ਦਾ ਚੱਜ ਆਵੇ, ਅਕਲ ਆਵੇ, ਚਮਕ ਆਵੇ, ਆਹ ਪਤਾ ਨੀ ਕਿੰਨੇ ਵਾੜਿਆ ਵੀ ਦੁੱਖਾਂ ਸਾਰੇ ਦੁੱਖ ਦੂਰ, ਤਕਲੀਫਾਂ ਦੂਰ, ਏਦਾਂ ਗੁਰਬਾਣੀ ਸਾਨੂੰ ਕਾਇਮ ਕਰਦੀ ਹੈ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਆਪਾਂ ਪੜ੍ਹਦੇ ਹੁੰਦੇ ਨਾ, ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ, ਸਾਡੇ ਰਿਫੂਜੀਆਂ ਬੋਲੀ ਚ ਇੱਦਾਂ ਪੜ੍ਹਦੇ, ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਹੋ ਚਿੱਤ ਨੂੰ ਟਿਕਾਣੇ ਰੱਖੀਏ, ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਚਿੱਤ ਨੂੰ ਟਿਕਾਣੇ ਰੱਖੀਏ, ਵਾ 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 ਚਿੱਤ ਨੂੰ ਟਿਕਾਣੇ ਰੱਖੀਏ, ਵਾ ਵਾ ਚਿੱਤ ਨੂੰ ਟਿਕਾਣੇ ਰੱਖੀਏ, ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ, ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ, ਚਿੱਤ ਨੂੰ ਟਿਕਾਣੇ ਰੱਖੀਏ, ਦੁੱਖ ਸੁੱਖ ਆਏ ਨੇ ਤੇ ਗੱਜ ਕੇ, ਦੁੱਖ ਸੁੱਖ ਆਏ ਨੇ ਤੇ ਆਉਂਦੇ, ਚਿੱਤ ਨੂੰ ਇੱਕ ਵਾਰ ਭੈਣਾ ਕਹੋ, ਦੁੱਖ ਸੁੱਖ ਆਏ ਨੇ ਤੇ, ਵਾਹ ਵਾਹ ਬਸ, ਹੁਣ ਸਵੇਰੇ ਏਦਾਂ ਨਹੀਂ ਕਹਿਣਾ, ਨੂੰ ਮੇਰੀ ਸੇਵਾ ਨਹੀਂ ਕਰਦੀ, ਸਾਡੀ ਮੱਝ ਨਹੀਂ ਮਿਲਦੀ, ਸਾਡੇ ਧਾਰ ਦੇ ਆ ਤਾਂ ਸਵੇਰੇ ਪਿੱਟ ਸੇ ਆਪਾਂ ਫਿਰ ਪਾ ਲੈਣਾ, ਇੱਥੇ ਤੇ ਸੌਖਾ ਹੀ ਹੈ ਕਹਿਣਾ, ਹੁਣ ਸਵੇਰੇ ਕਿਉਂ ਜਦੋਂ ਦਰਦਾਂ ਹੋਈਆਂ ਗੋਡਿਆਂ ਚ ਵੀ ਮੈਂ ਹੁਣ ਨਹੀਂ ਖਿਆਲ ਰੱਖਿਆ, ਹੋ ਗਿਆ ਹੁਣ ਸ਼ੂਗਰ ਸ਼ਾਗਰ ਕੋਈ ਨੀ, ਦਵਾਈਆਂ ਅਸੀਂ ਐਕਸਰਸਾਈਜ਼ ਕਰਾਂਗੇ, ਮਿਹਨਤ ਕਰਾਂਗੇ, ਭੱਜਾਂਗੇ, ਪਸੀਨੇ ਕੱਢਾਂਗੇ, ਜ਼ੋਰ ਲਾਵਾਂਗੇ, ਕੋਈ ਨੀ ਫਾਈਟ ਕਰਾਂਗੇ, ਹੁਣ ਏਦਾਂ ਕਹੋ, ਵਾ 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 ਚਿੱਤ ਨੂੰ ਟਿਕਾਣੇ ਰੱਖੀਏ, ਵਾ 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 ਚਿੱਤ ਨੂੰ ਟਿਕਾਣੇ ਰੱਖੀਏ ਜੀ, ਵਾ 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 ਦੁੱਖ ਸੁੱਖ ਆਏ ਆਉਂਦੇ ਜਾਂਦੇ ਰਹੇ,
ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਚਿੱਤ ਨੂੰ ਟਿਕਾਣੇ ਰੱਖੀਏ ਚਿੱਤ ਨੂੰ ਭੈਣੋ ਪੜੋ ਦੁੱਖ ਸੁੱਖ ਆਏ ਨੇ ਤੇ
ਹਾਂ ਬਸ ਹੁਣ ਚਿੱਤ ਟਿਕਾਣੇ ਰੱਖੋ ਆਉਂਦੇ ਰਹੇ ਹੈ ਜੀ ਏਦਾਂ ਹੀ ਪਰਮੇਸ਼ਰ ਦੁਆਰ ਚੱਲੇ ਹਾਂ ਕਿਉਂ ਅਸੀਂ ਚਿੱਤ ਕਿਵੇਂ ਟਿਕਾਣੇ ਰੱਖੀਏ ਸਾਡੇ ਦਿਮਾਗ 'ਚ ਪੈਂਦਾ ਹੈ ਹਿੰਮਤ ਆਉਂਦੀ ਹੈ ਤਾਂ ਜਾਂਦੇ ਹਾਂ ਇਹ ਨਹੀਂ ਵੀ ਮੇਰੇ ਸਾਰੇ ਦੁੱਖ ਦੂਰ ਹੋ ਜਾਣੇ ਨੇ ਲੋਕਾਂ ਨੇ ਕਹਿਣਾ ਯਾਰ ਸਾਡੇ ਵਰਗਾ ਹੀ ਤੂੰ ਹੈ ਕਈ ਵਾਰੀ ਤੇਰੀ ਮੱਝ ਵੀ ਨਹੀਂ ਮਿਲਦੀ ਕਈ ਵਾਰੀ ਤੇਰੇ ਵੀ ਬੱਚਾ ਨਹੀਂ ਹੋਇਆ ਕਈ ਵਾਰੀ ਤੇਰਾ ਨਿਆਣਾ ਵੀ ਵਿਗੜ ਗਿਆ ਫਿਰ ਕੀ ਸਫਾਈਆਂ ਦੇਵੇਂਗਾ ਪਰਮੇਸ਼ਰ ਦੁਆਰ ਜਾਣ ਵਾਲਿਆ ਤੇਰੇ ਮੁੰਡੇ ਦਾ ਤੇ ਵੀਜ਼ਾ ਹੀ ਨਹੀਂ ਲੱਗਾ ਫਿਰ ਕੀ ਕਹੇਗਾ ਇਹੋ ਜਿਹੀਆਂ ਗੱਲਾਂ ਕਿਉਂ ਕਰਦਾ ਅਸੀਂ ਤਾਂ ਇਕੱਠੇ ਬੈਠਦੇ ਹਾਂ ਭੈਣ ਭਰਾ ਵੀ ਸਾਨੂੰ ਸਮਝ ਆਉਂਦੀ ਹੈ ਸਾਡਾ ਦਿਮਾਗ ਚੱਲਦਾ ਹੈ ਲੜਨਾ ਕਿੱਦਾਂ ਦੁੱਖਾਂ ਨਾਲ ਹਿੰਮਤ ਸਿੱਖ ਲੈਣੀ ਹੈ ਅਸੀਂ ਸਾਡੇ ਚ ਤੜ ਪੈਦਾ ਹੋਵੇ ਅਸੀਂ ਤਾਂ ਜਾਂਦੇ ਹਾਂ ਇਹ ਚੀਜ਼ ਹੈ ਸਾਡਾ ਮਤਲਬ ਰੀਜਨ ਆ ਹੈ ਸਾਡਾ ਏਦਾਂ ਅਸੀਂ ਇਕੱਠੇ ਭੈਣ ਭਰਾ ਬਹਿੰਦੇ ਹਾਂ ਏਦਾਂ ਸਾਡਾ ਮਨ ਹੌਸਲੇ ਜਿਹੇ ਹੋ ਜਾਂਦਾ ਡਿੱਗਿਆ ਡੋਲਿਆ ਜਾ ਹੋਈਦਾ ਕਾਇਮ ਹੋ ਜਾਈਦਾ ਕਈ ਵਾਰੀ ਹੁੰਦਾ ਨਾ ਜੀ ਹਾਰੇ ਜੇ ਹੋਈਏ ਨਾ ਤੇ ਕਈ ਵਾਰੀ ਦੀਵਾਨ ਏਦਾਂ ਤੇ ਘੰਟਾ ਦੋ ਘੰਟੇ ਸੁਣ ਲਓ ਮਨ ਕਾਇਮ ਜਿਹਾ ਹੋ ਜਾਂਦਾ ਵੀ ਕੋਈ ਨਹੀਂ ਯਾਰ ਫਿਰ ਹੌਸਲਾ ਜਿਹਾ ਬਣ ਜਾਂਦਾ ਬਸ ਹੌਸਲੇ 'ਚ ਰਹਿਣਾ ਭਾਈ ਆਪਣੇ ਆਪ ਨੂੰ ਕਾਇਮ ਰੱਖੀਏ ਅੱਜ ਕਈ ਗੱਲਾਂ ਕਰਨ ਦਾ ਮਨ ਸੀ ਪਰ ਧਿਆਨ ਹੋਰ ਪਾਸੇ ਚਲਿਆ ਗਿਆ ਬਹੁਤ ਵਧੀਆ ਚਲੋ ਜਿਹੜੇ ਮਰਜ਼ੀ ਆਪਾਂ ਹਰ ਐਂਗਲ ਤੋਂ ਸਮਝ ਸਕਦੇ ਹਾਂ ਥੋੜ੍ਹਾ ਬਹੁਤ ਕੋਸ਼ਿਸ਼ ਕਰ ਸਕਦੇ ਹਾਂ ਕੱਲ੍ਹ ਨੂੰ ਚੰਡੀਗੜ੍ਹ ਦੀਵਾਨ ਹੈ 38 ਸੈਕਟਰ ਗੁਰਦੁਆਰਾ ਸ਼ਾਹਪੁਰ ਪਿੰਡ ਹੈ ਸ਼ਾਹਪੁਰ ਵਿੱਚ ਹੀ ਪੈ ਜਾਂਦਾ 38 ਸੈਕਟਰ ਦੇ ਉੱਥੇ ਕੱਲ੍ਹ ਦਾ ਦਿਨ ਦਾ ਦੀਵਾਨ ਹੈ 12 ਵਜੇ ਜਥਾ 1 ਤੋਂ ਲੈ ਕੇ 3 ਵਜੇ ਤੱਕ ਆਪਾਂ ਹਾਜ਼ਰੀ ਭਰਨੀ ਹੈ ਜਿਹੜੇ ਚੰਡੀਗੜ੍ਹ ਏਰੀਏ ਦੇ ਵੈਸੇ ਘੱਟ ਆਏ ਹੋਣਗੇ ਸਭ ਨੂੰ ਪਤਾ ਹੈ ਵੀ ਉੱਧਰ ਦੀਵਾਨ ਹੈ ਹੀ ਹੈ ਪਰ ਆਪ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਇਦਾਂ ਦੇ ਮੌਸਮ ਵਿੱਚ ਬਰਸਾਤ ਦੀ ਪਰਵਾਹ ਨਾ ਕਰਦਿਆਂ ਠੰਡ ਦੀ ਪਰਵਾਹ ਨਾ ਕਰਦਿਆਂ ਚੱਲਦੇ ਠੱਕੇ ਦੀ ਪਰਵਾਹ ਨਾ ਕਰਦਿਆਂ ਅੱਜ ਸਾਰਿਆਂ ਨੇ ਇੱਥੇ ਹਾਜ਼ਰੀ ਭਰੀ ਹੈ ਆਉਂਦੇ ਤੇ ਅੱਗੇ ਵੀ ਹੈ ਸ਼ਨੀਵਾਰ ਪਰ ਅੱਜ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਾਫੀ ਵੱਡੀ ਗਿਣਤੀ ਵਿੱਚ ਇਦਾਂ ਦੇ ਮੌਸਮ ਦੇ ਵਿੱਚ ਇੰਨੀ ਸੰਗਤ ਤੇ ਬਥੇਰੀ ਹੈ ਇਦਾਂ ਦੇ ਵੈਦਰ ਵਿੱਚ ਤੇ ਜੇ ਅੱਜ ਮੌਸਮ ਠੀਕ ਹੁੰਦਾ ਅੱਜ ਪੱਕੀ ਗੱਲ ਸੀ ਵੀ ਐਂ ਪੂਰਾ ਹਾਲ ਭਰਿਆ ਹੋਣਾ ਸੀ ਜੇ ਅੱਜ ਵੈਦਰ ਠੀਕ ਹੁੰਦਾ ਕਿਉਂਕਿ ਮਾਰਚ ਦੀ ਸੰਗਰਾਂਦ ਹੈ ਮੌਸਮ ਵਾਹਿਗੁਰੂ ਮੈਂ ਬਾਬਾ ਹੀ ਬਣ ਗਿਆ ਸੀ ਅੱਜ ਮਾਰਚ ਦਾ ਪਹਿਲਾ ਸ਼ਨੀਵਾਰ ਹੈ ਇਸ ਕਰਕੇ ਬੜਾ ਵਧੀਆ ਸੀ ਅੱਜ ਮੌਸਮ ਸ਼ਹਿਰ ਲੁਧਿਆਣੇ ਵਿੱਚ ਸਥਾਨ ਹੈ ਗਲਾਡਾ ਗਰਾਊਂਡ ਸਾਹਮਣੇ ਵਰਧਮਾਨ ਮਿੱਲ ਨਜ਼ਦੀਕ ਸਮਰਾਲਾ ਚੌਂਕ ਚੰਡੀਗੜ੍ਹ ਰੋਡ ਸਮਰਾਲਾ ਚੌਂਕ ਦੇ ਨੇੜੇ 3 ਦੀਵਾਨ ਹੈ 29-30 ਮਾਰਚ ਦੇ ਤੇ ਸ਼ਹਿਰ ਲੁਧਿਆਣੇ ਵਿੱਚ ਪ੍ਰੋਗਰਾਮ ਹੈ ਆਪ ਜੀ ਨੇ ਨੇੜੇ ਤੇੜੇ ਪਹੁੰਚ ਕੇ ਲਾਹਾ ਲੈਣਾ ਬਾਘਾ ਪੁਰਾਣਾ ਵਿੱਚ ਦੀਵਾਨ ਹੈ ਕਿਸ਼ਨਪੁਰਾ ਮੋਗੇ 'ਚ ਪੈਂਦਾ ਹੈ ਉੱਥੇ ਵੀ ਪ੍ਰੋਗਰਾਮ ਹੈ ਇਸੇ ਤਰ੍ਹਾਂ ਭਾਦਸੋਂ ਪਿੰਡ ਹੈ ਪਰਸੋਂ ਤੋਂ ਦੀਵਾਨ ਸ਼ੁਰੂ ਹੋਣੇ ਹੈ ਭਾਦਸੋਂ ਕਸਬਾ ਨਾਭੇ ਦੇ ਨਾਲ ਹੀ ਪੈ ਜਾਂਦਾ ਹੈ 3 ਦਿਨ ਦਾ ਪ੍ਰੋਗਰਾਮ ਹੈ ਉੱਥੇ ਰਾਤ ਦੇ ਦੀਵਾਨ ਹੈ ਉੱਥੇ ਵੀ ਸੰਗਤ ਜਿੱਥੇ ਬਾਕੀ ਘਰਾਂ ਦੇ ਵਿੱਚ ਤਾਂ ਇੰਟਰਨੈਟ ਦਾ ਸਿਸਟਮ ਹੈ ਹੀ ਹੈ ਘਰਾਂ 'ਚ ਬਹਿ ਕੇ ਸਾਰੇ ਸਾਰੇ ਦੀਵਾਨ ਬਹਿ ਕੇ ਸੁਣਿਆ ਕਰੋ ਬਾਕੀ ਜਿੰਨਾ ਕੁ ਹੋ ਸਕਦਾ ਹੈ ਆਪਣੇ ਵੀਰਾਂ ਭਰਾਵਾਂ ਨਾਲ ਟੇਬਲ ਟਾਕ ਕਰੋ ਆਪਸ ਵਿੱਚ ਗੱਲਬਾਤ ਕਰੋ ਡਿਸਕਸ਼ਨ ਕਰੋ ਥੋੜ੍ਹਾ ਥੋੜ੍ਹਾ ਆਪਾਂ ਸ਼ੁਰੂ ਕਰੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਹੈ ਤੇ ਅਰਦਾਸ ਤੋਂ ਬਾਅਦ ਆਪਾਂ ਚੱਲਦੇ ਹਾਂ ਹੁਕਮਨਾਮੇ ਸੁਣ ਕੇ ਗੁਰੂ ਜੀ ਦੇ ਜਾਣ ਤੋਂ ਬਾਅਦ ਗੁਰੂ ਸਾਹਿਬ ਜਾਣਗੇ ਫਿਰ ਆਪਾਂ ਚੱਲਾਂਗੇ ਕਾਲ ਨਾ ਕਰਿਓ ਤੇ ਬਰਸਾਤ ਕਰਕੇ ਵਹੀਕਲ ਚਿੱਕੜ ਵੀ ਹੋਣਾ ਬਾਹਰ ਮੁਸ਼ਕਲ ਵੀ ਹੋਣੀ ਹੈ ਦਿੱਕਤ ਵੀ ਆਉਂਦੀ ਹੈ ਪਰ ਆਪਣੇ ਆਪ ਨੂੰ ਕਾਲ ਨਾ ਕਰਿਓ
ਜਿਹਨਾਂ ਬਜ਼ੁਰਗਾਂ ਨੂੰ ਨਾਲ ਲੈ ਕੇ ਜਾਇਓ ਜਿਵੇਂ ਜਿਵੇਂ ਲੈ ਕੇ ਆਇਓ, ਤੇ ਜਿਹਨਾਂ ਨੇ ਇੱਥੇ ਰਹਿਣਾ ਹੈ ਇੱਥੇ ਰਹਿਣ ਵਾਲਿਆਂ ਨੂੰ ਵੀ ਬੇਨਤੀ ਹੈ, ਸੇਵਾਦਾਰਾਂ ਨੂੰ ਮੈਂ ਜਥੇ ਵਾਲਿਆਂ ਨੂੰ ਹੁਣੇ ਮੈਂ ਡਿਊਟੀ ਲਾ ਰਿਹਾ ਇੱਥੇ ਹੀ ਵੀ ਜਿੰਨੇ ਜਥੇ ਵਾਲੇ ਨੇ ਇੱਥੇ ਧਿਆਨ ਰੱਖਿਓ, ਜਿੰਨੀ ਸੰਗਤ ਨੇ ਇੱਥੇ ਰਹਿਣਾ ਹੈ, ਬੀਬੀਆਂ ਇੱਧਰਲੇ ਪਾਸੇ, ਭਾਈ ਇੱਧਰਲੇ ਪਾਸੇ, ਇੱਥੇ ਹੀ ਗੱਦੇ ਲਿਆ ਦੇਣਗੇ, ਇੱਥੇ ਹੀ ਬਿਸਤਰੇ ਲਿਆ ਦੇਣਗੇ, ਇੱਥੇ ਹੀ ਰਜਾਈਆਂ ਲਿਆ ਕੇ ਦੇਣਗੇ, ਇੱਥੇ ਹੀ ਸੇਵਾਦਾਰ ਤੁਹਾਨੂੰ ਸਾਰੇ ਬਿਸਤਰੇ, ਸਾਰੇ ਜਥੇ ਵਾਲਿਆਂ ਨੂੰ ਬੇਨਤੀ, ਜਾਣਾ ਨਹੀਂ ਕਿਸੇ ਨੇ ਮੋਟਰਸਾਈਕਲ ਲੈ ਕੇ ਉਹਦੀ ਭੱਜਣ ਨੂੰ ਕਰਨ, ਇੱਥੇ ਰਿਹੋ, ਧਿਆਨ ਨਾਲ ਨਿਗਾਹ ਰੱਖਿਓ, ਸਾਰਿਆਂ ਦਾ ਖਿਆਲ ਰੱਖ ਕੇ ਜਿਨ੍ਹਾਂ ਨੇ ਇੱਥੇ ਰਹਿਣਾ ਹੈ ਇੱਥੇ ਭਾਈ ਰਹਿਣ, ਬੀਬੀਆਂ ਸਾਰੀਆਂ ਤਾਕੀਆਂ ਚੰਗੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ, ਬਿਸਤਰੇ ਦੇ ਦੇਣਗੇ, ਆਰਾਮ ਨਾਲ ਇੱਥੇ ਆਰਾਮ ਕਰੋ। ਹੌਸਪੀਟਲ ਦੇ ਵਿੱਚ ਹਾਲ ਖੁੱਲ੍ਹਾ ਹੈ, ਹੌਸਪੀਟਲ 'ਚ ਬਿਸਤਰੇ ਵਿਛਾ ਦੇਣਗੇ, ਉੱਧਰ ਸਵੇਰੇ ਬਾਥਰੂਮ ਇੱਥੇ ਨਾਲ ਹੀ ਹੈ, ਸਵੇਰੇ ਇਸ਼ਨਾਨ ਕਰਕੇ ਤੁਸੀਂ ਆਪੋ ਆਪਣੀਆਂ ਬੱਸਾਂ 'ਤੇ ਜਾ ਸਕਦੇ ਹੈ। ਸਾਰਿਆਂ ਨੂੰ ਬੇਨਤੀ ਹੈ ਵੀ ਟਕਾ ਰੱਖਿਓ, ਬਹੁਤ ਬਹੁਤ ਧੰਨਵਾਦ, ਤੁਸੀਂ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਸਾਰਿਆਂ ਨੇ, ਜਿਨ੍ਹਾਂ ਜਿਨ੍ਹਾਂ ਨੇ ਆ ਕੇ ਇੱਥੇ ਲਾਹਾ ਪ੍ਰਾਪਤ ਕੀਤਾ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੋ, ਹੁਕਮਨਾਮੇ ਸੁਣੀਏ, ਸਾਰੇ ਪ੍ਰਚਾਰਕ ਵੀਰਾਂ ਦਾ ਧੰਨਵਾਦ, ਭਾਈ ਗੁਰਜੀਤ ਸਿੰਘ ਜੀ, ਭਾਈ ਅਤਿੰਦਰਪਾਲ ਸਿੰਘ, ਇਸੇ ਤਰ੍ਹਾਂ ਭਾਈ ਸੁਰਿੰਦਰ ਸਿੰਘ, ਭਾਈ ਸਰੋਮਨਦੀਪ, ਸਾਰੇ ਆਪਣੇ ਸਿੰਘ, ਸਾਰੇ ਜਿਹੜੇ ਜਿਹੜੇ ਭਾਈ ਸਤਿਗੁਰ ਸਿੰਘ ਹੋਣੀ, ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮੌਕੇ 'ਤੇ ਆ ਕੇ ਹਾਜ਼ਰੀ ਭਰੀ ਹੈ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ। ਅਗਲੇ ਮਹੀਨੇ ਅਪ੍ਰੈਲ ਦਾ ਸੱਚ ਯਾਦ ਆ ਗਿਆ ਮੇਰੇ, ਅਪ੍ਰੈਲ ਦਾ ਮਹੀਨਾ ਜਿਹੜਾ ਹੈ 6 ਅਪ੍ਰੈਲ ਦਾ ਫਸਟ ਸੈਚਰਡੇ ਆਉਂਦਾ ਹੈ, ਪਹਿਲਾ ਸ਼ਨੀਵਾਰ 6 ਅਪ੍ਰੈਲ ਦਾ ਆਉਂਦਾ ਹੈ। ਅੱਗੇ ਆਪਾਂ ਵਿਸਾਖੀ ਦਾ ਪ੍ਰੋਗਰਾਮ ਕਰਦੇ ਹਾਂ, ਪਰ ਐਤਕੀ ਮੈਨੂੰ ਬਾਹਰ ਜਾਣਾ ਪੈਣਾ ਥੋੜ੍ਹੇ ਦਿਨ ਵਾਸਤੇ, ਆਪਾਂ 6 ਅਪ੍ਰੈਲ ਦਾ ਰਾਤ ਦਾ ਦੀਵਾਨ ਲਾਵਾਂਗੇ। ਪਹਿਲਾ ਸ਼ਨੀਵਾਰ 6 ਅਪ੍ਰੈਲ, 6 ਅਪ੍ਰੈਲ ਨੂੰ ਸ਼ਨੀਵਾਰ ਨੂੰ ਸਾਰਿਆਂ ਨੇ ਪਹੁੰਚ ਕੇ ਹਾਜ਼ਰੀ ਭਰਨੀ। ਜਿਹੜੇ ਜਿਹੜੇ ਵੀਰ ਬੱਸਾਂ ਲੈ ਕੇ ਆਉਂਦੇ ਹੈ, ਸਪੈਸ਼ਲ ਦੂਰੋਂ ਨੇੜਿਓਂ ਚੱਲ ਕੇ ਆਉਂਦੇ ਹੈ, ਸਾਰਿਆਂ ਦਾ ਧੰਨਵਾਦ ਹੈ। ਵੱਧ ਚੜ ਕੇ ਜਿੱਥੇ ਆ ਪਾਉਣਾ ਉੱਥੇ ਹੋਰਾਂ ਵੀਰਾਂ ਭਰਾਵਾਂ ਨੂੰ ਨਾਲ ਪ੍ਰੇਰ ਕੇ ਲੈ ਕੇ ਆਇਆ ਕਰੋ। ਵੀਰਾਂ ਦੀ ਗਿਣਤੀ ਵੱਧ ਹੁੰਦੀ ਹੈ, ਬੀਬੀਆਂ ਦੀ ਘੱਟ ਹੁੰਦੀ ਹੈ। ਸਾਡੀਆਂ ਬੀਬੀਆਂ ਦਾ ਥੋੜ੍ਹਾ ਜਿਹਾ ਇੱਦਾਂ ਹੁੰਦਾ, ਜਜ਼ਬਾਤੀ ਸੁਭਾਅ ਹੈ, ਬਾਬਾ ਜੀ ਤੇ ਸਾਖੀ ਹੁਣ ਕੋਈ ਸੁਣਾਉਂਦੇ ਹੀ ਨਹੀਂ, ਬਾਬਾ ਜੀ ਤੇ ਪਹਿਲਾਂ ਧਾਰਨਾ ਪੜਦੇ, ਹੁਣ ਉਹ ਇਹਨਾਂ ਦਾ ਦਿਮਾਗ ਉੱਥੇ ਹੀ ਸੈੱਟ ਹੋਇਆ। ਤੇ ਜਿਹੜੇ ਵੀਰ ਆ ਸਾਡੇ, ਕਈ ਨੌਜਵਾਨ ਜਿਹੜੇ ਆ ਉਹ ਥੋੜ੍ਹਾ ਜਿਹਾ ਹੁਣ ਆਪਣੇ ਆਪ ਸਮਝਣ ਲੱਗੇ ਆ। ਭੈਣਾਂ ਨੂੰ ਵੀ ਬੇਨਤੀ ਹੈ ਵੀ ਅਸੀਂ ਆਪਣੇ ਦਿਮਾਗ ਚਲਾਉਣੇ ਸਿੱਖਣੇ ਆ, ਹੌਲੀ ਹੌਲੀ ਆਪਾਂ ਇੱਧਰ ਨੂੰ ਆਈਏ, ਜਜ਼ਬਾਤੀ ਇਮੋਸ਼ਨਲੀ ਹੋ ਕੇ ਆਪਣੀ ਜ਼ਿੰਦਗੀ ਨਹੀਂ ਜਿਉਣੀ, ਇੰਟੈਲੀਜੈਂਟ ਹੋ ਕੇ ਆਪਣੀ ਜ਼ਿੰਦਗੀ ਜਿਉਣੀ ਹੈ। ਅਸੀਂ ਸਮਝਦਾਰ ਬਣਨਾ, ਦਿਮਾਗ ਚਲਾਉਣ ਲੱਗਣਾ ਅਸੀਂ ਆਪਾਂ। ਇਸ ਕਰਕੇ ਭੈਣਾਂ ਨੂੰ ਵੀ ਬੇਨਤੀ ਹੈ ਵੀ ਵੱਧ ਚੜ ਕੇ ਆਪਣੀਆਂ ਸਾਥਣਾ ਭੈਣਾਂ ਨੂੰ ਨਾਲ ਲੈ ਕੇ ਪ੍ਰੇਰ ਕੇ, ਜਿਹੜੇ ਵੀਰ ਭਰਾ ਆ ਸਕਦੇ ਹੋ ਜ਼ਰੂਰ ਹਾਜ਼ਰੀ ਭਰਿਆ ਕਰੋ। ਗੱਜ ਕੇ ਆਨੰਦ ਸਾਹਿਬ ਜੀ, ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਹਨਾਂ ਮੱਥਾ ਨਹੀਂ ਟੇਕਿਆ ਟੇਕ ਲਓ, ਪਿੱਛੇ ਬਹਿ ਗਏ ਸੀ ਜਿਹੜੇ, ਗੁਰੂ ਜੀ ਜਾਂਦੇ ਆ ਫਿਰ ਚੱਲਾਂਗੇ।
ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਏ, ਸਤਿਗੁਰ ਬਾਬਾ ਸਹਿਜ ਕੀ ਮਨਸੀਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸਬਦੋ ਸਦਾਓ ਹਰੀ ਤੇਰਾ ਮਨ ਮੇਰੀ ਵਰਸਾ, ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਜੇ ਮਨ ਮੇਰਿਆ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ, ਅੰਗੀਕਾਰੋ ਕਰੇ ਤੇਰਾ ਸਾਰਿਕ ਸਭ ਸਵਾਰਨਾ, ਸਭਨਾ ਗੱਲਾਂ ਸਭ ਰੱਬ ਸਵਾਮੀ ਸੋ ਕਿਉਂ ਮਨ ਹੋ ਵਸਾਰੇ, ਹਰ ਨਾਲ ਮਨ ਮੇਰੇ ਸਭ
ਮੋਹਰ ਲਾਇਓ।
ਵਾਹਿਗੁਰੂ 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 ਵਾਹਿਗੁਰੂ
ਇੱਕ ਰਸ
ਵਾਹਿਗੁਰੂ 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 ਸਭ ਸ਼ਾਂਤ ਹੋ, ਬੋਲ ਕੇ ਨਾ ਕਰੋ, ਅੰਦਰ ਕਰੋ।
ਠਾਕੁਰ ਤੁਮ ਪਹਿਰਦਾ।